ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਜੀ ਦੋਸਤੋ ਹਰਮਨ ਰੇਡੀਓ ਦੇ ਵਿਹੜੇ ਵਿਚ ਆਵਾਜ਼ ਦੀ ਮਾਰਫਤ ਜੁੜ ਬੈਠੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਅਜੇਪਾਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਵਧੀਆ ਚੜਿਆ ਹੋਊਗਾ ਔਰ ਤੁਸੀਂ ਆਪਣੇ ਆਪਣੇ ਕੰਮਾਂ ਕਾਰਾਂ ਤੇ ਲਾਗੇ ਹੋਵੋਗੇ ਔਰ ਜਿਹੜੇ ਸਰੋਤੇ ਹਜੇ ਸਾਡੇ ਨਾਲ ਨਹੀਂ ਵੀ ਜੁੜੇ ਉਹਨਾਂ ਨੂੰ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਕੇ ਵੀ ਬਹੁਤ ਹੀ ਛੇਤੀ ਸਾਰੇ ਸਰੋਤੇ ਆਪਣੇ ਨਾਲ ਜੁੜ ਜਾਣਗੇ ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਅੱਗੇ ਮੈਂ ਕਦੀ ਨਾ ਕਦੀ ਦਿਲਜੀਤ ਭਾਜੀ ਹੋਣਾ ਨਾਲ ਜਾਂ ਗੁਰਸੇਵਕ ਭਾਜੀ ਹੋਣਾ ਨਾਲ ਜੁੜਦੇ ਰਹੀਦਾ ਪ੍ਰੋਗਰਾਮ ਦੇ ਵਿੱਚ ਜਿੰਨਾ ਕਿ ਟਾਈਮ ਹੁੰਦਾ ਤੇ ਅੱਜ ਦਿਲਜੀਤ ਭਾਜੀ ਨੇ ਮੇਰੀ ਡਿਊਟੀ ਲਾਈ ਕਿ ਤੁਸੀਂ ਪ੍ਰੋਗਰਾਮ ਸਟਾਰਟ ਕਰੋ ਉਹ ਥੋੜਾ ਜਿਹਾ ਟ੍ਰੈਫਿਕ ਦੇ ਵਿੱਚ ਸਟਕ ਨੇ ਤੇ ਆਪਾਂ ਛੇਤੀ ਹੀ ਦਿਲਜੀਤ ਭਾਜੀ ਨੂੰ ਆਪਣੇ ਨਾਲ ਜੋੜਾਂਗੇ ਤੇ ਉਸ ਤੋਂ ਬਾਅਦ ਅੱਗੇ ਜਿੱਦਾਂ ਜਿੱਦਾਂ ਵੀ ਹੋਣਗੇ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਮੌਸਮ ਤੇ ਝਾਤ ਪਾ ਲਈਏ ਮੌਸਮ ਦੀ ਜਾਣਕਾਰੀ ਸਭ ਤੋਂ ਪਹਿਲਾਂ ਆਪਾਂ ਜੇ ਸਿਡਨੀ ਦੇ ਮੌਸਮ ਦੀ ਗੱਲ ਕਰੀਏ ਤੇ ਜਿਹੜਾ ਹੁਣ ਮੌਜੂਦਾ ਟੈਂਪਰੇਚਰ ਹੈਗਾ ਉਹ ਹੈਗਾ 16.2 ਡਿਗਰੀ ਤੇ ਵੱਧ ਤੋਂ ਵੱਧ ਜਾ ਸਕਦਾ ਇਹ 26 ਡਿਗਰੀ ਤੇ ਅੱਜ ਰਾਤ ਦਾ ਹੋਵੇਗਾ ਤਾਪਮਾਨ 19 ਡਿਗਰੀ ਤੇ ਸਿਡਨੀ ਤੋਂ ਬਾਅਦ ਆਪਾਂ ਜੇ ਗੱਲ ਕਰੀਏ ਮੈਲਬੋਰਨ ਦੇ ਮੌਸਮ ਦੀ ਤੇ ਇਸ ਟਾਈਮ ਮੌਜੂਦਾ ਹੈਗਾ ਜੀ 16.5 ਡਿਗਰੀ ਵੱਧ ਤੋਂ ਵੱਧ ਦਿਨ ਦੇ ਵਿੱਚ ਜਾ ਸਕਦਾ 25 ਡਿਗਰੀ ਤੇ ਅੱਜ ਰਾਤ ਨੂੰ ਹੋਏਗਾ ਜੀ 12 ਡਿਗਰੀ ਮੈਲਬੋਰਨ ਦਾ ਮੌਸਮ ਇਸ ਟਾਈਮ ਮੌਸਮ ਦੇ ਮੁਤਾਬਕ ਠੰਡੀ ਠੰਡੀ ਹਵਾ ਚੱਲ ਰਹੀ ਮੈਲਬੋਰਨ ਦੇ ਵਿੱਚ ਤੇ ਲੇਟ ਆਫਟਰਨੂਨ ਨੂੰ ਮਤਲਬ ਰੇਨ ਹੋਣ ਦਾ ਵੀ ਹੈਗਾ ਵੀ ਸ਼ਾਇਦ ਰੇਨ ਵੀ ਹੋਵੇ ਮੀਂਹ ਪੈਣ ਦੇ ਵੀ ਆਸਾਰ ਨੇ ਜਾਣੀ ਕੇ ਤੇ ਫਿਰ ਆਪਾਂ ਗੱਲ ਕਰਦੇ ਹਾਂ ਬ੍ਰਿਸਬੇਨ ਦੇ ਮੌਸਮ ਦੀ ਤੇ 18.8 ਡਿਗਰੀ ਇਸ ਟਾਈਮ ਮੌਜੂਦਾ ਮੌਸਮ ਹੈ 26 ਡਿਗਰੀ ਵੱਧ ਤੋਂ ਵੱਧ ਜਾ ਸਕਦਾ ਤੇ ਅੱਜ ਰਾਤ ਨੂੰ ਹੋਏਗਾ 16 ਡਿਗਰੀ ਮੋਸਟਲੀ ਕਲਾਉਡੀ ਹੈ ਮੌਸਮ ਬ੍ਰਿਸਬੇਨ ਦਾ ਜੇ ਆਪਾਂ ਗੱਲ ਕਰੀਏ ਦੋਸਤੋ ਪਰਥ ਦੇ ਮੌਸਮ ਦੀ ਤੇ ਇਸ ਟਾਈਮ ਹੈਗਾ ਜੀ 9.4 ਡਿਗਰੀ ਤੇ ਵੱਧ ਤੋਂ ਵੱਧ ਜਾ ਸਕਦਾ 20 ਡਿਗਰੀ ਤੇ 8 ਡਿਗਰੀ ਅੱਜ ਰਾਤ ਨੂੰ ਇਹ ਵੀ ਮੋਸਟਲੀ ਕਲਾਉਡੀ ਦੱਸਿਆ ਗਿਆ ਜੀ ਮੌਸਮ ਤੇ ਆਪਾਂ ਅੱਗੇ ਗੱਲ ਕਰੀਏ ਜੀ ਐਡੀਲੇਡ ਦੇ ਮੌਸਮ ਦੀ ਤੇ ਹੁਣ ਮੌਜੂਦਾ ਮੌਸਮ ਹੈਗਾ ਐਡੀਲੇਡ ਦਾ 16.5 ਡਿਗਰੀ ਤੇ ਵੱਧ ਤੋਂ ਵੱਧ ਜਾ ਸਕਦਾ ਜੀ 20 ਡਿਗਰੀ ਤੇ ਅੱਜ ਰਾਤ ਨੂੰ ਹੋਊਗਾ 11 ਡਿਗਰੀ ਤੇ ਬਾਰਿਸ਼ ਵੀ ਦੱਸੀ ਗਈ ਹੈ ਐਡੀਲੇਡ ਦੇ ਵਿੱਚ ਤੇ ਹਲਕੀ ਹਲਕੀ ਬਾਰਿਸ਼ ਦੱਸੀ ਗਈ ਹੈ ਜੀ ਜੇ ਆਪਾਂ ਹੌਬਰਟ ਦੇ ਮੌਸਮ ਦੀ ਗੱਲ ਕਰੀਏ ਤੇ ਹੁਣ ਮੌਜੂਦਾ ਮੌਸਮ ਹੈਗਾ ਜੀ 11.8 ਡਿਗਰੀ ਤੇ ਮੈਕਸੀਮਮ ਜਾ ਸਕਦਾ 22 ਡਿਗਰੀ ਤੇ ਅੱਜ ਰਾਤ ਨੂੰ ਰਹੇਗਾ ਜੀ 13 ਡਿਗਰੀ ਕੈਨਬਰਾ ਦੇ ਮੌਸਮ ਦੀ ਗੱਲ ਕਰੀਏ ਤੇ ਹੁਣ ਮੌਜੂਦਾ ਮੌਸਮ ਹੈਗਾ ਜੀ 7.2 ਡਿਗਰੀ ਤੇ ਵੱਧ ਤੋਂ ਵੱਧ ਜਾ ਸਕਦਾ 24 ਡਿਗਰੀ ਤੇ ਰਾਤ ਦਾ ਮੌਸਮ ਲਗਭਗ ਰਹੇਗਾ ਜੀ 9 ਡਿਗਰੀ ਤੇ ਇਹ ਵੀ ਮੋਸਟਲੀ ਕਲਾਉਡੀ ਦੱਸਿਆ ਗਿਆ ਜੀ ਤੇ ਜੇ ਆਪਾਂ ਦੋਸਤੋ ਕਰੀਏ ਗੱਲ ਡਾਰਵਿਨ ਦੇ ਮੌਸਮ ਦੀ ਤੇ ਇਸ ਟਾਈਮ ਹੈਗਾ ਡਾਰਵਿਨ ਦੇ ਵਿੱਚ ਮੌਜੂਦਾ 26 ਡਿਗਰੀ ਤੇ ਵੱਧ ਤੋਂ ਵੱਧ ਜਾ ਸਕਦਾ ਜੀ ਅੱਜ 33 ਡਿਗਰੀ ਤੇ ਰਾਤ ਦਾ ਮੌਸਮ ਹੋਊਗਾ ਜੀ 23 ਡਿਗਰੀ 26 ਡਿਗਰੀ ਮਤਲਬ ਕਹਿ ਸਕਦੇ ਕਿ ਥੋੜੀ ਜਿਹੀ ਗਰਮੀ ਹੈ ਦੋਸਤੋ ਤੇ ਜੇ ਮੌਸਮ ਬਾਰੇ ਆਪਾਂ ਗੱਲ ਕਰੀਏ ਹੋਰ ਅੱਗੇ ਇੱਕ ਵਾਰ ਮੈਨੂੰ ਇੱਕ ਮੇਰੇ ਦੋਸਤ ਨੇ ਸਵਾਲ ਕੀਤਾ ਸੀ ਕਿ ਮੌਸਮ ਦੱਸਣਾ ਕਿਉਂ ਜ਼ਰੂਰੀ ਹੁੰਦਾ ਜਿੱਦਾਂ ਤੇ ਮੇਰੇ ਹਿਸਾਬ ਨਾਲ ਜਿੱਦਾਂ ਆਪਾਂ ਜੇ ਕੋਈ ਪਲਾਨ ਕਰਨਾ ਹੋਵੇ ਮੰਨ ਲਓ ਸਪੋਜ਼ ਕਰੋ ਆਪਾਂ ਕੋਈ ਪਾਰਟੀ ਕਰਨੀ ਹੈ ਜਾਂ ਆਪਾਂ ਜਿੱਦਾਂ ਵੀਕਐਂਡ ਤੇ ਕੋਈ ਪਾਰਟੀ ਰੱਖਦੇ ਹਾਂ ਬਾਰਬੀਕਿਊ ਕਰਨਾ ਜਾਂ ਉਦਾਂ ਫੈਮਿਲੀਜ਼ ਦੇ ਨਾਲ ਬਾਹਰ ਅੰਦਰ ਆਉਣਾ ਜਾਣਾ ਹੁੰਦਾ ਤੇ ਆਪਾਂ ਜ਼ਰੂਰ ਮੌਸਮ ਦੇਖਦੇ ਹਨਾ ਫਿਰ ਆਪਾਂ ਮੌਸਮ ਦੇ ਹਿਸਾਬ ਨਾਲ ਹੀ ਉਹ ਪਲਾਨ ਕਰਦੇ ਤੇ ਜਾਂ ਕਹਿ ਲਓ ਵੀ ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਤਾਂ ਬਹੁਤ ਅੱਜ ਕੱਲ੍ਹ ਜਿਵੇਂ ਆਪਾਂ ਨੂੰ ਉਹਦੀ ਥੋੜੀ ਜਿਹੀ ਇੰਪੋਰਟੈਂਸ ਘੱਟ ਲੱਗਦੀ ਆ ਮੇਰੇ ਹਿਸਾਬ ਨਾਲ ਕਿਉਂਕਿ ਆਪਣੇ ਸਾਰਿਆਂ ਦੀ ਜੇਬਾਂ ਦੇ ਵਿੱਚ ਮੋਬਾਈਲ ਹੈ ਜਾਂ ਆਪਣੀਆਂ ਹੋਰ ਕੋਈ ਵੀ ਸਮਾਰਟ ਡਿਵਾਈਸਿਸ ਹੈਗੀਆਂ ਆਪਾਂ ਜਦੋਂ ਵੀ ਜੀ ਕਰਦਾ ਹਨਾ ਉਦੋਂ ਚੈੱਕ ਕਰ ਲੈਂਦੇ ਹਾਂ ਪਰ ਜੇ ਆਪਾਂ ਥੋੜਾ ਪਿੱਛੇ ਜਾਈਏ ਤਾਂ ਰੇਡੀਓ ਤੇ ਹਮੇਸ਼ਾ ਹੀ ਮਤਲਬ ਜਿੱਦਾਂ ਕਿ ਮੌਸਮ ਦੱਸਿਆ ਜਾਂਦਾ ਸੀਗਾ ਮੌਸਮ ਦੀ ਜਾਣਕਾਰੀ ਦਿੱਤੀ ਜਾਂਦੀ ਸੀਗੀ ਸੋ ਕਹਿ ਲਓ ਵੀ ਉਸੇ ਰਵਾਇਤ ਨੂੰ ਹੀ ਅੱਗੇ ਤੋਰਦੇ ਹੋਏ ਜਿੱਦਾਂ ਰੇਡੀਓ ਤੇ ਮਤਲਬ ਆਪਾਂ ਮੌਸਮ ਦੱਸਦੇ ਹਾਂ। ਤੇ ਦੋਸਤੋ ਇਹ ਸੀਗਾ ਮੌਸਮ ਤੇ ਮੈਂ ਤੁਹਾਡੇ ਨਾਲ ਜੁੜਿਆ ਹੋਇਆ ਅਜੇ ਕੱਲ ਤੇ ਆਪਾਂ ਥੋੜੇ ਚਿਰ ਤੱਕ ਦਲਜੀਤ ਬਾਜੀ ਨੂੰ ਨਾਲ ਜੋੜਾਂਗੇ। ਸੋ ਆਪਾਂ ਅੱਗੇ ਜਿੱਦਾਂ ਤੁਹਾਨੂੰ ਪਤਾ ਕਿ ਮੇਰਾ ਪਹਿਲਾ ਪ੍ਰੋਗਰਾਮ ਹੈ, ਸਟਾਰਟਿੰਗ ਮੈਂ ਫਸਟ ਟਾਈਮ ਕੀਤੀ ਹੈ ਪ੍ਰੋਗਰਾਮ ਦੀ, ਇੱਕ ਵਾਰ ਪਹਿਲਾਂ ਵੀ ਕੀਤੀ ਸੀ ਸ਼ਾਇਦ ਹੀ ਹੈ, ਅੱਜ ਸੈਕਿੰਡ ਟਾਈਮ ਹੈ, ਪਰ ਉਹ ਕਾਫੀ ਟਾਈਮ ਹੋ ਗਿਆ ਜਿੱਦਾਂ ਉਸ ਪ੍ਰੋਗਰਾਮ ਨੂੰ। ਸੋ ਜੇ ਬੰਦਾ ਲਗਾਤਾਰ ਪ੍ਰੋਗਰਾਮ ਕਰਦਾ ਰਹੇ ਤੇ ਰੁਟੀਨ ਵੀ ਬਣਿਆ ਰਹਿੰਦਾ, ਥੋੜੀ ਪ੍ਰੈਕਟਿਸ ਵੀ ਹੁੰਦੀ ਰਹਿੰਦੀ ਹੈ, ਪਰ ਫਿਰ ਵੀ ਚਲੋ ਅੱਜ ਕਾਫੀ ਟਾਈਮ ਬਾਅਦ ਫਿਰ ਮੈਂ ਪ੍ਰੋਗਰਾਮ ਸਟਾਰਟ ਕੀਤਾ ਤੇ ਕੋਸ਼ਿਸ਼ ਕਰੂੰਗਾ ਵੀ ਜਿੰਨਾ ਵੀ ਹੋ, ਵੈਸੇ ਤਾਂ ਪ੍ਰੋਗਰਾਮ ਤੁਹਾਡਾ ਹੀ ਆ, ਜੇ ਮੈਂ ਜਿਸ ਹਿਸਾਬ ਨਾਲ ਗੱਲ ਕਰਾਂ ਕਿਉਂਕਿ ਤੁਸੀਂ ਮੈਸੇਜ ਕਰਨੇ ਆ, ਤੁਸੀਂ ਗੱਲਾਂ ਬਾਤਾਂ ਕਰਨੀਆਂ, ਉਸੇ ਨੂੰ ਹੀ ਆਪਾਂ ਕਹਿ ਲਓ ਵੀ ਇੱਕ ਜ਼ਰੀਆ, ਅਸੀਂ ਤਾਂ ਇੱਕ ਜ਼ਰੀਆ, ਮੈਂ ਇੱਕ ਜ਼ਰੀਆ ਵੀ ਤੁਹਾਡੀਆਂ ਗੱਲਾਂ ਬਾਤਾਂ ਆਵਾਜ਼ ਦੇ ਰਾਹੀਂ ਇੱਕ ਦੂਜੇ ਨਾਲ ਮਤਲਬ ਆਦਾਨ ਪ੍ਰਦਾਨ ਕਰਾਉਣ ਦਾ। ਸੋ ਪ੍ਰੋਗਰਾਮ ਤੁਹਾਡਾ ਹੀ ਹੈ, ਤੁਹਾਡੇ ਵਾਸਤੇ ਹੈ, ਮੈਂ ਜਸਟ ਇੱਕ ਛੋਟਾ ਜਿਹਾ ਜ਼ਰੀਆ ਹਰਮਨ ਰੇਡੀਓ ਦੇ ਜ਼ਰੀਏ। ਸੋ ਆਪਾਂ ਥੋੜੇ ਚਿਰ ਤੱਕ ਫਿਰ ਜੋੜਦੇ ਹਾਂ ਦਲਜੀਤ ਭਾਜੀ ਹੁਣਾਂ ਨੂੰ ਨਾਲ, ਤੇ ਹੁਣ ਆਪਾਂ ਇੱਕ ਸੁਣਦੇ ਹਾਂ ਜੀ ਗਾਣਾ, ਤੇ ਗਾਣੇ ਤੋਂ ਬਾਅਦ ਫਿਰ ਆਪਾਂ ਇੱਕ ਤੁਹਾਡੇ ਨਾਲ ਛੋਟਾ ਜਿਹਾ ਵਿਚਾਰ ਸਾਂਝਾ ਕਰਾਂਗੇ, ਥੋੜੀ ਬਹੁਤ ਫਿਰ ਆਪਾਂ ਉਸ ਵਿਚਾਰ ਤੇ ਵਿਚਾਰ ਚਰਚਾ ਕਰਾਂਗੇ। ਸੋ ਜੁੜੇ ਰਹਿਣਾ ਜੀ ਹਰਮਨ ਰੇਡੀਓ ਦੇ ਨਾਲ, ਮਿਲਦੇ ਆਪਾਂ ਇੱਕ ਛੋਟੇ ਜਿਹੇ ਗਾਣੇ ਤੋਂ ਬਾਅਦ ਜੀ। ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਦਾ ਤੇਰੀਆਂ, ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਦਾ ਤੇਰੀਆਂ, ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਚਾਹ ਤੇਰੀਆਂ, ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਚਾਹ ਤੇਰੀਆਂ। ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ, ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ। ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ, ਪਾਣੀ ਦਿਆ ਬੁਲਬੁਲਿਆ ਕੀ ਬੁਲਿਆ ਤਾਂ ਤੇਰੀਆਂ। ਮੈਂ
ਬੁਲਬੁਲਿਆ ਕੀ ਬੁਲਿਆ ਤਾ ਤੇਰੀਆ ਪਾਣੀ ਗਿਆ ਬੁਲਬੁਲਿਆ ਕੀ ਬੁਲਿਆ ਤਾ ਤੇਰੀਆ
ਜੀ ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਹਰਮਨ ਰੇਡੀਓ ਦੇ ਵਿਹੜੇ ਦੇ ਵਿੱਚ ਤੇ ਆਪਾਂ ਸੁਣ ਰਹੇ ਸੀਗੇ ਗਾਣਾ ਅਮਰ ਸਿੰਘ ਚਮਕੀਲੇ ਦਾ ਗਾਣਾ ਸੀਗਾ ਇਹ ਪਾਣੀ ਦਿਆ ਬੁਲਬੁਲਿਆ ਕੀ ਮਨਿਆਦਾਂ ਤੇਰੀਆਂ ਇਹ ਦੋਸਤੋ ਮੈਂ ਇੱਥੇ ਥੋੜਾ ਜਿਹਾ ਦੱਸਦਾ ਜਾਵਾਂ ਜਿੱਦਾਂ ਕਿ ਇੱਕ ਹੀ ਕੈਸਟ ਸੀਗੀ ਧਾਰਮਿਕ ਕੈਸਟ ਅਮਰ ਸਿੰਘ ਚਮਕੀਲੇ ਦੀ ਔਰ ਇਹ ਉਸਦੀ ਸਭ ਤੋਂ ਹਿੱਟ ਕੈਸਟ ਸੀਗੀ ਤੇ ਉਹਦੇ ਵਿੱਚੋਂ ਹੀ ਆਪਾਂ ਇੱਕ ਗਾਣਾ ਸੁਣਿਆ ਵੀ ਪਾਣੀ ਦਿਆ ਬੁਲਬੁਲਿਆ ਕੀ ਮਨਿਆਦਾਂ ਤੇਰੀਆਂ ਸੋ ਹੁਣ ਆਪਾਂ ਦੋਸਤੋ ਗੱਲ ਕਰਦੇ ਹਾਂ ਕਿ ਅੱਜ ਦੇ ਵਿਚਾਰ ਦੀ ਵਿਚਾਰ ਦੋਸਤੋ ਹੈਗਾ ਨਰਿੰਦਰ ਸਿੰਘ ਕਪੂਰ ਜੀ ਦਾ ਇਹ ਵਿਚਾਰ ਹੈ ਤੇ ਵਿਚਾਰ ਹੈ ਚਮਕਦੇ ਸੂਰਜ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਜਦੋਂ ਗ੍ਰਹਿਣ ਲੱਗਾ ਹੋਵੇ ਸਾਰੇ ਸੂਰਜ ਵੱਲ ਵੇਖਦੇ ਹਨ ਮੈਂ ਇੱਕ ਵਾਰ ਫਿਰ ਪੜ੍ਹਦਾ ਜੀ ਵਿਚਾਰ ਚਮਕਦੇ ਸੂਰਜ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਜਦੋਂ ਗ੍ਰਹਿਣ ਲੱਗਾ ਹੋਵੇ ਸਾਰੇ ਸੂਰਜ ਵੱਲ ਵੇਖਦੇ ਹਨ ਇਸ ਤੇ ਦੋਸਤੋ ਭਾਜੀ ਥੋੜੀ ਜਿਹੀ ਗੱਲ ਕਰੀਏ ਜੇ ਥੋੜਾ ਜਿਹਾ ਜਿਵੇਂ ਕਹਿੰਦੇ ਜੇ ਤਬਸਰਾ ਕਰੀਏ ਇਸ ਵਿਚਾਰ ਤੇ ਜਿੱਥੋਂ ਤੱਕ ਮੇਰੀ ਸਮਝ ਹੈ ਮਤਲਬ ਮੈਨੂੰ ਇਹ ਲੱਗਦਾ ਕਿ ਨਰਿੰਦਰ ਕਪੂਰ ਜੀ ਦਾ ਕਹਿਣ ਤੋਂ ਭਾਵ ਇਹ ਕਿ ਜਦੋਂ ਬੰਦਾ ਕੋਈ ਵੀ ਇਨਸਾਨ ਹੈ ਜਾਂ ਜਦੋਂ ਉਹ ਕੰਮ ਕਰਦਾ ਜਦੋਂ ਉਹ ਬੁਲੰਦੀਆਂ ਤੇ ਹੁੰਦਾ ਹਨਾ ਤੇ ਉਸ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਵੀ ਬਹੁਤ ਘੱਟ ਲੋਕ ਉਹਦੀ ਤਾਰੀਫ ਕਰਦੇ ਨੇ ਜਾਂ ਕਿੱਦਾਂ ਤੇ ਜਦੋਂ ਕੋਈ ਵੀ ਉਹੀ ਇਨਸਾਨ ਕੋਈ ਵੀ ਗਲਤ ਕੰਮ ਕਰਦੇ ਇੱਕ ਵੀ ਮੰਨ ਲਓ ਜੇ ਗਲਤ ਕੰਮ ਹੋ ਜੇ ਤੇ ਫਿਰ ਸਾਰਿਆਂ ਦੀ ਆਪਣੀ ਉਸੇ ਬੰਨੇ ਨਿਗਾਹ ਹੋ ਜਾਂਦੀ ਉਸੇ ਬੰਨੇ ਆਪਣਾ ਸਾਰਿਆਂ ਦਾ ਧਿਆਨ ਹੋ ਜਾਂਦਾ ਸੋ ਇਹਨੂੰ ਆਪਾਂ ਜੇ ਹੋਰ ਗੱਲ ਕਰੀਏ ਤਾਂ ਅਕਸਰ ਹੀ ਆਪਾਂ ਦੇਖਦੇ ਹਾਂ ਦੁਨੀਆਦਾਰੀ ਦੇ ਵਿੱਚ ਜਿੱਦਾਂ ਵੀ ਹੈ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਕਾਮਯਾਬ ਇਨਸਾਨ ਹੁੰਦਾ ਜਿਵੇਂ ਕੋਈ ਵੀ ਹੈ ਜਿਵੇਂ ਕਹਿੰਦੇ ਨਾ ਵੀ ਤੁਸੀਂ ਕਿਸੇ ਦਾ ਵੈਸੇ ਵੀ ਜੇ ਮੰਨ ਲਓ ਆਪਾਂ ਜੇ ਉੱਦਾਂ ਗੱਲ ਕਰੀਏ ਵੀ ਕਹਿੰਦੇ ਆਪਾਂ ਜਿਵੇਂ ਕਿਸੇ ਦੇ ਕੰਮ ਕਰੀਏ ਆਪਾਂ ਕਿਸੇ ਦੇ 5 ਕੰਮ ਕਰਤੇ 10 ਕੰਮ ਕਰਤੇ ਜਾਂ ਜਦੋਂ ਤੁਸੀਂ ਕਿਸੇ ਦੇ ਕੰਮ ਆਏ ਹੋ ਜੇ ਤੁਸੀਂ ਇੱਕ ਵਾਰ ਅਗਲੇ ਦਾ ਨਹੀਂ ਕੋਈ ਮਤਲਬ ਤੁਸੀਂ ਨਹੀਂ ਉਹਦਾ ਕਿਹਾ ਹੋਇਆ ਕੰਮ ਨਹੀਂ ਕਰ ਸਕਦੇ ਤੇ ਉਹਨੇ ਹੀ ਤੁਹਾਡੇ ਨਾਲ ਅਗਲਾ ਕਹਿ ਲਓ ਕਿ ਬਸ ਤੁਹਾਡੇ ਨਾਲ ਖਤਮ ਸਾਰੇ ਰਿਸ਼ਤੇ ਸੋ ਇਸੇ ਤਰ੍ਹਾਂ ਹੀ ਜਦੋਂ ਕੋਈ ਵੀ ਕਾਮਯਾਬ ਇਨਸਾਨ ਹੁੰਦਾ ਆਪਾਂ ਦੇਖਦੇ ਹਾਂ ਉਹਦੀ ਆਪਾਂ ਕਾਮਯਾਬੀ ਨੂੰ ਦੇਖਦੇ ਹਾਂ ਤੇ ਜਦੋਂ ਕੋਈ ਵੀ ਇੱਕ ਦਾ ਕੰਮ ਵੀ ਜਿੱਦਾਂ ਕੋਈ ਗਲਤ ਹੋ ਜਾਂਦਾ ਸਾਰਿਆਂ ਦਾ ਆਪਣਾ ਧਿਆਨ ਉਹਦੇ ਵੱਲ ਚਲਾ ਜਾਂਦਾ ਸੋ ਤੁਸੀਂ ਵੀ ਆਪਣੇ ਵਿਚਾਰ ਦਿਓ ਇਸ ਦੇ ਬਾਬਤ ਵਿਚਾਰ ਦੇ ਬਾਬਤ ਸੋ ਆਪਾਂ ਦੋਸਤੋ ਇੱਕ ਸੁਣਦੇ ਹਾਂ ਨੈਕਸਟ ਗਾਣਾ ਤੇ ਫਿਰ ਗਾਣੇ ਤੋਂ ਬਾਅਦ ਆਪਾਂ ਮਿਲਦੇ ਹਾਂ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ
ਆਪਾਂ ਕਿਤੇ ਕੱਲੇ ਬਹਿ ਕੇ ਦਿਲ ਦੇ ਦਰਦ ਵੰਡਾਈਏ ਤੂੰ ਹੋਵੇਂ ਇੱਕ ਮੈਂ ਹੋਵਾਂ ਕੁੱਲ ਦੁਨੀਆ ਨੂੰ ਭੁੱਲ ਜਾਈਏ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੀਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੀਂ ਮੈਂ ਹੋਵਾਂ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੀਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੀਂ ਮੈਂ ਹੋਵਾਂ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਮੁੱਕੇ ਨਾ ਸਾਡੀ ਗੱਲਬਾਤ ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੀਂ ਮੈਂ ਹੋਵਾਂ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੀਂ ਮੈਂ ਹੋਵਾਂ ਚਹਿਕਾਂ ਹੋਵਣ ਪੌੜਾਂ ਵਿੱਚ ਫੁਲੀਆਂ ਨਾ ਚੁੱਕ
कलिया दिया महका होवन रिम चिम जई होई होवे तू होने मैं हूं और ना कोई होवे तू होने मैं हूं कुछ गल्ला तू करे कुछ गल्ला मैं करा सुती पई होवे कायना पानी दिया छल्ला होवन तू होने मैं हूं प्यार दिया गल्ला होवन तू होने मैं हूं जोबन ते आया होवे मस्ती विच आके सारा आलम नशे आया होवे मस्ती ही मस्ती होवे तू होने मैं हूं एक रब दी हस्ती होवे तू होने मैं हूं कुछ गल्ला तू करे कुछ गल्ला मैं करा उमरों ला मेरी हो जाए रात पानी दिया छल्ला होवन तू होने मैं हूं प्यार दिया गल्ला होवन तू होने मैं हूं एक दूजे ना जिंदगानी उमरा लई रह जांदी है कोई ना कोई प्यार निशानी
मेरे दिल पर जानी तू होवे मैं होवा एक साथे प्यार निशानी तू होवे मैं होवा
कुछ गल्ला तू करे
कुछ गल्ला मैं करा मुक्के
मेरे दिलबर जानी तू होने मैं हूं एक साड़ी प्यार निशानी तू होने मैं हूं हो तू होने मैं हूं
तू होने मैं
हो तू होने मैं हूं
दोस्तों एक बार फिर स्वागत है ਤੁਹਾਡਾ ਹਰਮਨ ਰੇਡੀਓ ਦੇ ਵਿੱਚ ਕਿ ਤੁਸੀਂ ਸੁਣ ਰਹੇ ਸੀ ਇੱਕ ਗਾਣਾ ਤੇ ਹੁਣ ਗਾਣੇ ਤੋਂ ਬਾਅਦ ਆਪਾਂ ਜੋੜਦੇ ਹਾਂ ਦਿਲਜੀਤ ਭਾਜੀ ਨੂੰ ਆਪਣੇ ਨਾਲ ਜੁੜ ਚੁੱਕੇ ਨੇ ਸਟਿਲੋ ਟ੍ਰੈਫਿਕ ਦੇ ਵਿੱਚ ਨੇ ਹੋ ਸਕਦਾ ਵੀ ਥੋੜੀ ਜਿਹੀ ਤੁਹਾਨੂੰ ਆਵਾਜ਼ ਦੇ ਵਿੱਚ ਵੀ ਪ੍ਰੋਬਲਮ ਆਵੇ ਬਟ ਫਿਰ ਵੀ ਉਮੀਦ ਕਰਦੇ ਹਾਂ ਕਿ ਆਪਾਂ ਉਹਨਾਂ ਦੀ ਆਵਾਜ਼ ਸੁਣ ਸਕਾਂਗੇ ਜੀ ਦਿਲਜੀਤ ਭਾਜੀ ਸਵਾਗਤ ਹੈ ਤੁਹਾਡਾ
ਸਤਿ ਸ੍ਰੀ ਅਕਾਲ ਅਜੇਪਾਲ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਜਿੰਨੇ ਵੀ ਸਾਡਾ ਪ੍ਰੋਗਰਾਮ ਸੁਣ ਰਹੇ ਆ
थैंक यू भाजी पर मैं जिदा श्रोतिया नू दसदा जावां कि मैं वैसे भाजी नू होर 10-20 मिनट ठहर के जोड़ना जो इन्होंने पहुंचना सी पर मैं तुहानू इस करके जोड़ा कि मैनू लगा कि यार गल जी बननी नहीं गल बननी रही मैं कहा वी तुसी नाल आ ही जाओ देखो ईमानदारी नाल मैं दस रहा है ना
वैसे कोई भी अजेपाल आपां काम करना ना उह हौसला बहुत जरूरी आ ਹੌਸਲਾ ਹੀ ਆ ਇਹ ਹੌਸਲੇ ਦੇ ਨਾਲ ਜਿਹੜੇ ਕੰਮ ਆ ਇਹ ਚੱਲਦੇ ਰਹਿੰਦੇ ਆ ਹਮੇਸ਼ਾ ਇੱਦਾਂ ਹੀ ਸੋਚਦੇ ਵੀ ਚਲੋ ਆਪਾਂ ਅੱਜ ਦਾ ਵਿਚਾਰ ਹੀ ਲੈ ਲੈਂਦੇ ਹਾਂ ਵੀ ਜਦੋਂ ਆਪਾਂ ਕਿਸੇ ਤੇ ਡਿਪੈਂਡੈਂਟ ਰਵਾਂਗੇ ਆਪਾਂ ਕਾਮਯਾਬ ਨਹੀਂ ਹੋਵਾਂਗੇ। ਡਿਪੈਂਡੈਂਸੀ ਆ ਬੈਡ ਨਹੀਂ ਹੁੰਦਾ, ਆਪਾਂ ਡਿਪੈਂਡ ਵੀ ਹੋਣਾ ਪੈਂਦਾ ਆ, ਇੱਦਾਂ ਨਾ ਹੋਵੇ ਵੀ ਸਾਡਾ ਉਹ ਤੋਂ ਬਿਨਾਂ ਇੰਨੇ ਤੁਸੀਂ ਡਿਪੈਂਡ ਹੋ ਜਾਓਗੇ ਸਾਡਾ ਕੰਮ।
ਪਰ ਮੈਂ ਨਾ ਤੁਹਾਡੇ ਤੇ ਬਹੁਤ ਡਿਪੈਂਡ,
ਤੇ ਇਸ ਕਰਕੇ ਉਹ ਜਿਹੜੀ ਤੁਸੀਂ ਡਿਪੈਂਡ ਹੁੰਦੇ ਆ ਉਹ ਥੋੜਾ ਜਿਹਾ ਘਟਾਓ ਤੇ ਆਪਣਾ ਆਪਣਾ ਜਿੱਦਾਂ ਅੱਗੇ ਚੱਲੀਏ ਜੇ ਆਪਾਂ।
ਹਾਂਜੀ ਹਾਂਜੀ
ਹਾਂਜੀ, ਪਰ ਫੇਰ ਵੀ ਸਟਾਰਟਿੰਗ ਨੋ ਡਾਊਟ ਪਹਿਲਾਂ ਸਟਾਰਟਿੰਗ ਹਰ ਚੀਜ਼ ਦੀ ਔਖੀ ਹੁੰਦੀ ਆ, ਪਰ ਬੰਦਾ ਜਿਹੜਾ ਆ ਹਮੇਸ਼ਾ ਸਿੱਖਦਾ ਆ।
ਹਾਂਜੀ ਹਾਂਜੀ,
ਤੁਸੀਂ ਕਰ ਰਹੇ ਆ।
ਪਰ ਇੱਥੇ ਮੈਂ ਸਰੋਤਿਆਂ ਨੂੰ ਇੱਕ ਗੱਲ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ, ਮਤਲਬ ਮੈਂ ਜਿੱਦਾਂ ਮੈਂ ਪਹਿਲਾਂ ਅੱਜ ਮੈਨੂੰ ਮੌਕਾ ਮਿਲਿਆ, ਚਲੋ ਪ੍ਰੋਗਰਾਮ ਮੈਂ ਸਟਾਰਟ ਕੀਤਾ ਤੇ ਤੁਸੀਂ ਮੇਰੇ ਨਾਲ ਜੁੜੇ ਵੀ ਹੋ, ਤੇ ਹੁਣ ਕਹਿ ਲਓ ਕਿ ਜਿੱਦਾਂ ਕਹਿੰਦੇ ਨੀ ਜਿਹਦੇ ਕੋਲ ਮਾਈਕ ਹੋਵੇ ਫਿਰ ਬੰਦਾ ਬੋਲ ਹੀ ਸਕਦਾ। ਤੇ ਮੈਂ ਸਰੋਤਿਆਂ ਨੂੰ ਦੱਸਣਾ ਚਾਹੂੰਗਾ ਜੀ, ਮੈਂ ਦਿਲਜੀਤ ਭਾਜੀ ਨੂੰ ਮਿਲਿਆ ਵੀ ਰੇਡੀਓ ਦੀ ਮਾਰਫਤੀ ਸੀਗਾ, ਰੇਡੀਓ ਦੇ ਜ਼ਰੀਏ ਮੈਂ ਮਿਲਿਆ ਸੀਗਾ, ਤੇ ਮੈਂ ਭਾਜੀ ਉਹਨਾਂ ਦਾ ਪ੍ਰੋਗਰਾਮ ਸੁਣਦਾ ਹੁੰਦਾ ਸੀਗਾ ਵੀਰਵਾਰ ਦੇ, ਮੈਨੂੰ ਬਹੁਤ ਵਧੀਆ ਲੱਗਦਾ ਹੁੰਦਾ ਸੀ ਡੈਫੀਨੇਟਲੀ। ਤੇ ਅਸੀਂ ਇੱਕ ਫੰਕਸ਼ਨ ਤੇ ਇਕੱਠੇ ਹੋਏ ਤੇ ਉੱਥੇ ਫੰਕਸ਼ਨ ਦੇ ਇਕੱਠੇ ਹੋਏ ਤੇ ਅਸੀਂ ਆਪਦੀ ਗੱਲਬਾਤ ਕਰ ਰਹੇ ਸੀ, ਤੇ ਜਦੋਂ ਭਾਜੀ ਹੁਣਾਂ ਨੇ ਬੋਲਣਾ ਸੀਗਾ, ਜਦੋਂ ਦਲਜੀਤ ਭਾਜੀ ਹੁਣੀ ਬੋਲੇ, ਮੈਂ ਕਿਹਾ ਯਾਰ ਇਹ ਆਵਾਜ਼ ਤਾਂ ਜਾਣੀ ਪਛਾਣੀ ਲੱਗਦੀ ਆ, ਵੀ ਇਹ ਬੰਦੇ ਨੂੰ ਮੈਂ ਕਿੱਥੇ ਮਿਲਿਆ, ਇਹ 4 ਸਾਲ ਪਹਿਲਾਂ ਦੀ ਗੱਲ ਹੈ।
ਹਾਂਜੀ
ਚਲੋ 3 ਸਾਲ ਪਹਿਲਾਂ ਦੀ ਗੱਲ ਹੈ, ਤੇ ਮੈਂ ਕਿਹਾ ਯਾਰ ਇਹ ਬੰਦੇ ਨੂੰ ਮੈਂ ਕਿੱਥੇ ਮਿਲਿਆ, ਤਾਂ ਮੈਂ ਸੋਚੀ ਗਿਆ ਤੇ ਐਨੀਵੇ ਉਸ ਤੋਂ ਬਾਅਦ ਜਿੱਦਾਂ ਪ੍ਰੋਗਰਾਮ ਖਤਮ ਹੋ ਗਿਆ ਤੇ ਫਿਰ ਮੈਂ ਜਾ ਕੇ ਦਲਜੀਤ ਭਾਜੀ ਕੋਲ ਪਹੁੰਚ ਕੀਤੀ, ਹਨਾ ਮੈਂ ਕਿਹਾ ਭਾਜੀ ਸਤਿ ਸ੍ਰੀ ਅਕਾਲ ਬੁਲਾਈ ਸਾਨੂੰ, ਤੇ ਫਿਰ ਮੈਂ ਭਾਜੀ ਨੂੰ ਪੁੱਛਿਆ, ਮੈਂ ਕਿਹਾ ਭਾਜੀ ਤੁਹਾਨੂੰ ਕਿਤੇ ਮੈਂ ਮਿਲਿਆ ਹੋਇਆ ਵੀ ਤੁਸੀਂ ਤੁਹਾਡੀ ਆਵਾਜ਼ ਜਾਣੀ ਪਛਾਣੀ ਆ, ਤਾਂ ਫਿਰ ਮੈਨੂੰ ਦਲਜੀਤ ਭਾਜੀ ਨੇ ਦੱਸਿਆ ਕਿ ਆਪਾਂ ਇੱਦਾਂ ਰੇਡੀਓ ਦੇ ਪ੍ਰੋਗਰਾਮ ਵੀ ਕਰਦੇ ਹਾਂ, ਫਿਰ ਮੈਂ ਕਿਹਾ ਓਹੋ ਠੀਕ ਹੈ, ਫਿਰ ਮੈਨੂੰ ਯਾਦ ਆ ਗਿਆ, ਮੈਂ ਕਿਹਾ ਠੀਕ ਹੈ ਫਿਰ ਅਸੀਂ ਹੋਰ ਚੰਗੀ ਤਰ੍ਹਾਂ ਮਿਲੇ, ਤੇ ਉਹ ਦਿਨ ਜਾਵੇ ਅੱਜ ਦਾ ਆਵੇ, ਤੇ ਪਰਮਾਤਮਾ ਦੀ ਕਿਰਪਾ ਨਾਲ ਵੀ ਇੰਨਾ ਪ੍ਰੇਮ ਪਿਆਰ ਬਣਿਆ ਦਲਜੀਤ ਭਾਜੀ ਦੇ ਨਾਲ ਵੀ। ਔਰ ਮੈਂ ਇੱਕ ਗੱਲ ਇੱਥੇ ਹੋਰ ਦੱਸਣੀ ਚਾਹੂੰਗਾ ਆਪਣੇ ਸਰੋਤਿਆਂ ਨੂੰ, ਮਤਲਬ ਚਲੋ 8-10 ਸਾਲ ਹੋ ਗਏ ਮੈਨੂੰ ਵੀ ਇੱਥੇ ਆਇਆਂ ਨੂੰ ਬ੍ਰਿਸਬੇਨ ਦੇ ਵਿੱਚ, ਪਰ ਆਪਾਂ ਕਿਸੇ ਦੀ ਜਿਹਦਾ ਨਿੰਦਿਆ ਚੁਗਲੀ ਨਹੀਂ ਕਰਦੇ, ਪਰ ਵੀ ਮੈਨੂੰ ਇੱਕ ਦਲਜੀਤ ਭਾਜੀ ਹੀ ਮਿਲੇ ਜਿਹੜੇ ਹਮੇਸ਼ਾ ਕਿ ਤੁਹਾਨੂੰ ਹੌਸਲਾ ਵੀ ਦਿੰਦੇ ਆ ਔਰ ਦੂਸਰੇ ਨੂੰ ਇੰਨਾ ਜ਼ਿਆਦਾ ਅੱਗੇ ਲੈ ਕੇ ਆਉਂਦੇ ਆ, ਮਤਲਬ ਕਹਿੰਦੇ ਕਿ ਨਹੀਂ ਯਾਰ ਆਓ ਤੁਸੀਂ ਕਰੋ, ਨਹੀਂ ਤਾਂ ਆਪਾਂ ਅਕਸਰ ਹੀ ਦੇਖਦੇ ਹਾਂ ਵੀ ਅੱਜ ਕੱਲ੍ਹ ਇਹ ਹੀ ਹੁੰਦਾ, ਹਰ ਕੋਈ ਚਾਹੁੰਦਾ ਵੀ ਮੈਂ ਹਨਾ ਵੀ ਦੂਜਾ ਕਿਤੇ ਅੱਗੇ ਨਾ ਆ ਜੇ, ਤੇ ਸਭ ਦੀ ਕੋਸ਼ਿਸ਼ ਹੁੰਦੀ ਆ ਵੀ, ਪਰ ਜਿੰਨਾ ਹੌਸਲਾ ਦਲਜੀਤ ਭਾਜੀ ਦਿੰਦੇ ਆ ਔਰ ਹਮੇਸ਼ਾ ਅਸੀਂ ਜਿੰਨੇ ਵੀ ਇੱਥੇ ਬ੍ਰਿਸਬੇਨ ਦੇ ਵਿੱਚ ਕਾਰਜ ਹੁੰਦੇ ਆ, ਮਤਲਬ ਮੇਨ ਰੋਲ ਹੁੰਦਾ ਇਹਨਾਂ ਦਾ ਉਹਨਾਂ ਦੇ ਵਿੱਚ, ਪਰ ਹਮੇਸ਼ਾ ਪਿੱਛੇ ਰਹਿੰਦੇ ਆ ਵੀ ਕਦੀ ਵੀ ਇਹਨਾਂ ਨੇ ਇਹ ਨਹੀਂ ਕਿਹਾ ਕਿ ਅੱਗੇ ਹੋ ਕੇ ਬਹਿਣਾ ਜਾਂ ਸਾਰਾ ਕੁਛ ਅੱਗੇ ਹੋ ਕੇ ਕਰਨਾ। ਸੋ ਭਾਜੀ ਇਹ ਤੁਹਾਡਾ ਬੜੱਪਣ ਹੈ, ਥੈਂਕ ਯੂ।
ਮੈਨੂੰ ਤਾਂ ਇੱਦਾਂ ਲੱਗਦਾ ਵੀ ਜਿੱਦਾਂ ਮੇਰਾ ਜਨਮਦਿਨ ਹੈ ਅੱਜ।
ਇਹ ਮੇਰੇ ਨਾ ਹਾਂਜੀ
ਡਾਕਟਰ ਬਣਾਈਏ ਇੰਜੀਨੀਅਰ ਬਣਾਈਏ ਜਾਂ ਕੋਈ ਅਸੀਂ ਇਹ ਖੁਆਇਸ਼ ਰੱਖਦੇ ਹਾਂ, ਸਾਡੇ ਵੀ ਮਨਾਂ ਵਿੱਚ ਇਹੀ ਹੁੰਦੀ ਸੀ ਅਸੀਂ ਜਦੋਂ ਸਕੂਲ ਜਾਂਦੇ ਸੀ ਵੀ ਅਸੀਂ ਆਹ ਬਣਾਂਗੇ ਹਨਾ।
ਹਾਂਜੀ ਹਾਂਜੀ,
ਪਰ ਅਸਲ ਵਿੱਚ ਐਜੂਕੇਸ਼ਨ ਦਾ ਮਤਲਬ ਜਾਂ ਸਕੂਲ ਦਾ ਜਾਂ ਸਿੱਖਣ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਸੋਸਾਇਟੀ ਜਿਹੜੀ ਇੱਕ ਸਾਨੂੰ ਦਿੱਤੀ ਆ, ਸੋਸਾਇਟੀ ਦੇ ਵਿੱਚ ਤੁਸੀਂ ਐਡਜਸਟ ਕਿੱਦਾਂ ਹੋਣਾ ਉਹ ਬਹੁਤ ਵੱਡੀ ਗੱਲ ਆ। ਸਾਰੇ ਬੰਦੇ ਉਦਾਂ ਸੋਚਣ ਲੱਗ ਗਏ ਹਨਾ। ਫਿਰ ਇੱਥੇ ਹੁਣ ਦੇਖੋ ਰਾਜ ਮਿਸਤਰੀ ਆ, ਮਜ਼ਦੂਰ ਆ, ਕਿਸਾਨ ਆ ਹਨਾ, ਤੇ ਹੋਰ ਜਿਹੜੇ ਮਕੈਨਿਕ ਆ, ਹੋਰ ਕੰਮ ਜਿੰਨੇ ਵੀ ਹੁੰਦੇ ਆ, ਅਸਲ ਵਿੱਚ ਇਹ ਕਿਹਾ ਕਿ ਅਸੀਂ ਲੋਕਾਂ ਨੂੰ ਮੌਕਾ ਦੇਈਏ ਸਾਰਿਆਂ ਨੂੰ ਅੱਗੇ ਆਉਣ ਦਾ ਜਿਹਨਾਂ ਦੇ ਵਿੱਚ ਕੋਈ ਗੁਣ ਹੈਗਾ ਆ ਹਨਾ। ਬਾਕੀ ਤੁਸੀਂ ਗੱਲ ਮਾਈਕ ਦੀ ਕਰਦੇ ਸੀ ਵੀ ਮਾਈਕ ਲੈਣਾ ਇੱਥੇ ਬਹੁਤ ਵੱਡੀ ਉਪਲਬਧੀ ਆ
ਹਨਾ।
ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਆ ਗੁੱਸੇ ਵੀ ਹੋਏ ਆ ਬਹੁਤ ਵਾਰੀ, ਕਈ ਵਾਰੀ ਸਟੇਜ ਦੇ ਉੱਤੇ ਟਾਈਮ ਨੀ ਪੂਰਾ ਦੇ ਹੁੰਦਾ ਹਨਾ, ਬੜਾ ਪਾਬੰਦੀਆਂ ਦਾ ਉਹ ਸ਼ਿਕਾਰ ਹੁੰਦਾ, ਬਹੁਤ ਔਖੀ ਜੋਬ ਹੁੰਦੀ ਆ ਜੇ ਆਪਾਂ ਗੱਲ ਕਰੀਏ ਉਹਨੂੰ, ਫਿਰ ਕਿਉਂਕਿ ਟਾਈਮ ਦੀ ਵੀ ਪਾਬੰਦੀ ਹੁੰਦੀ ਆ, ਕੁਛ ਲੋਕਾਂ ਦਾ ਵੀ ਹੁੰਦਾ ਆ ਵੀ ਹੁਣ ਬੋਰ ਨਾ ਹੋਣ ਲੋਕ, ਫਿਰ ਇਹ ਸਮੱਸਿਆ ਆ ਜਾਂਦੀ ਆ। ਪਰ ਤੁਸੀਂ ਬੰਦੇ ਇੱਦਾਂ ਦੇ ਆ ਵੀ ਤੁਸੀਂ ਮਾਈਕ ਫੜ ਕੇ ਨੀ ਨਾਰਾਜ਼ੀ ਆ ਨਾ, ਤੁਹਾਨੂੰ ਧੱਕੇ ਨਾ ਫੜਾਉਣਾ ਪੈਂਦਾ। ਹਾਂਜੀ,
ਤੇ ਇਹ ਭਾਜੀ ਮੇਰੇ ਦਿਲ ਚ ਸੀ, ਮੈਂ ਚਲੋ ਅੱਜ ਜ਼ਰੂਰ ਸ਼ੇਅਰ ਕਰਨਾ ਸਰੋਤਿਆਂ ਨਾਲ, ਕਦੇ ਮੌਕਾ ਮਿਲੇ ਅੱਜ ਸਬੱਬ ਬਣਿਆ। ਤੇ ਮੈਂ ਇੱਕ ਗੱਲ ਹੋਰ ਛੋਟੀ ਜਿਹੀ ਦੱਸਦਾ ਜਾਵਾਂ, ਤੁਸੀਂ ਜਿਵੇਂ ਡਿਪੈਂਡ ਵਾਲੀ ਕਹੀ ਵੀ ਕਿਸੇ ਤੇ ਜ਼ਿਆਦਾ ਵੀ ਫਿਰ ਡਿਪੈਂਡ ਨਹੀਂ ਹੋਣਾ ਚਾਹੀਦਾ ਵੀ ਆਪਾਂ ਜਦੋਂ ਇੱਕ ਦਿਨ, ਮੈਂ ਸਰੋਤਿਆਂ ਨੂੰ ਦੱਸਦਾ ਵੀ ਇੱਕ ਦਿਨ ਸਾਨੂੰ ਕਿਸੇ ਹੋਰ ਰੇਡੀਓ ਤੇ ਜਾਣ ਦਾ ਮੌਕਾ ਮਿਲਿਆ, ਮਤਲਬ ਸਪੈਸ਼ਲ ਬੁਲਾਇਆ ਉਹਨਾਂ ਨੇ ਤੇ ਅਸੀਂ ਬੈਠੇ ਗੱਲਾਂ ਬਾਤਾਂ ਕਰ ਰਹੇ ਸੀ, ਮਤਲਬ ਲਾਈਵ ਵੀ ਚੱਲ ਰਿਹਾ ਸੀ ਪ੍ਰੋਗਰਾਮ ਉਹਨਾਂ ਦਾ, ਔਰ ਮੈਨੂੰ ਉਹ ਕੁਛ ਗੱਲਬਾਤ ਪੁੱਛ ਰਹੇ ਸੀ, ਤੇ ਉਦੋਂ ਤੱਕ ਜੇ ਦਲਜੀਤ ਭਾਜੀ ਨੇ ਬੋਲਣਾ ਸ਼ੁਰੂ ਨਹੀਂ ਸੀ ਕੀਤਾ ਤੇ ਮੈਨੂੰ ਕੋਈ ਗੱਲ ਹੀ ਨਹੀਂ ਸੀ ਆ ਰਹੀ ਉੱਥੇ, ਪਰ ਜਦੋਂ ਤੁਸੀਂ ਬੋਲਣਾ ਸ਼ੁਰੂ ਕੀਤਾ ਤੇ ਫਿਰ ਮੈਂ ਵੀ ਸਟਾਰਟ ਹੋ ਗਿਆ ਫਿਰ ਜਿੱਦਾਂ ਉਹ ਚੋਣ ਕੇ ਜਿੱਦਾਂ ਫਿਰ ਰੁਕਣਾ ਔਖਾ ਲੱਗਦਾ ਸੀ ਹਨਾ ਉਹ ਪਤਾ ਨੀ ਕਿਉਂ ਆਟੋਮੈਟਿਕ ਤੁਹਾਡੇ ਨਾਲ ਇੰਨਾ ਉਹ ਪ੍ਰੇਮ ਪਿਆਰ ਜਾਂ ਟਿਊਨਿੰਗ ਹੈ ਤੁਸੀਂ ਗੱਲ ਕਰਦੇ ਤੇ ਆਟੋਮੈਟਿਕ ਅੰਦਰੋਂ ਗੱਲਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ
ਬਹੁਤ ਕੁਛ ਸਿੱਖਣ ਨੂੰ ਮਿਲਦਾ ਹਰ ਇੱਕ ਸਾਖੀ ਦੇ ਕੋਲੋਂ ਹਰ ਇੱਕ ਸਾਖੀ ਜਿਹੜਾ ਗੁਣਾਂ ਦਾ ਭੰਡਾਰ ਆ ਇਸ ਕਰਕੇ ਤੁਸੀਂ ਵੀ ਗੁਣਾਂ ਦੇ ਭੰਡਾਰ ਆ ਸਾਡੇ ਵਿੱਚ ਵੀ ਗਾਉਣੇ ਤਾਂ ਹੀ ਤੁਸੀਂ ਅੱਜ ਮੇਨ ਜਿਹੜਾ ਪ੍ਰੋਗਰਾਮ ਆ ਅੱਜ ਪ੍ਰੈਜੈਂਟ
ਨਹੀਂ ਭਾਈ ਏਦਾਂ ਵੀ ਕੋਈ ਗੱਲ ਨੀ ਤੁਹਾਡਾ ਪਿਆਰ ਹੈ ਚਲੋ ਗ੍ਰਹਿਣ ਲੱਗਾ ਹੋਵੇ ਸਾਰੇ ਸੂਰਜ ਵੱਲ ਵੇਖਦੇ ਹਨ ਜੇ ਪਲੀਜ਼ ਤੁਸੀਂ ਮਾੜਾ ਜਿਹਾ
ਕਪੂਰ ਹੋਣਾ ਦਾ ਕਰਦੇ ਆ ਸਾਂਝਾ
ਹਾਂਜੀ ਹਾਂਜੀ ਨਰਿੰਦਰ ਸਿੰਘ ਕਪੂਰ ਜੀ ਦਾ ਵਿਚਾਰ ਆ
ਉਹਨਾਂ ਨੇ ਅਸਲ ਵਿੱਚ ਇਹੀ ਆ ਅਜੇਪਾਲ ਜੀ ਬਈ ਹਮੇਸ਼ਾ ਹੀ ਇੱਕ ਮੈਂ ਕਿਉਂਕਿ ਟੀਚਿੰਗ ਦੇ ਨਾਲ ਵੀ ਜੁੜਿਆ ਰਿਹਾ ਮੈਂ ਦੇਖਿਆ ਕਿ ਬੱਚੇ ਜਿਹੜੇ ਆ ਮੰਨ ਲਓ ਕਿ ਤੁਸੀਂ ਦਸ ਜਿੱਦਾਂ ਮੰਨ ਲਓ ਸਵਾਲ ਲਿਆ ਬੱਚਿਆਂ ਨੇ ਕੀਤੇ ਮਾਸਟਰ ਨੂੰ ਕਿਸੇ ਨੂੰ
ਹਾਂਜੀ
ਉਹਨਾਂ ਵਿੱਚੋਂ ਨੌ ਜਿਹੜੇ ਸਵਾਲਾਂ ਦੇ ਜਵਾਬ ਆ ਉਹ ਮਾਸਟਰ ਵਧੀਆ ਤਰੀਕੇ ਨਾਲ ਦਿੰਦਾ ਕਦੀ ਬੱਚਾ ਇਹ ਨੀ ਕਹਿੰਦਾ ਵੀ ਮਾਸਟਰ ਜਿਹੜਾ ਆ ਇੰਟੈਲੀਜੈਂਟ ਬਹੁਤ ਆ ਵੀ ਨੌਵਾਂ ਦੇ ਸਾਨੂੰ ਜਵਾਬ ਦੇ ਦਿੰਦੇ ਆ ਜੇ ਇੱਕ ਦਾ ਜਵਾਬ ਮੰਨ ਲਓ ਮਾਸਟਰ ਗਲਤ ਦੇ ਦਿੰਦਾ
ਜੀ
ਤੇ ਉਹ ਫਿਰ ਬੱਚੇ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਸਾਡੇ ਮਾਸਟਰ ਨੂੰ ਤਾਂ ਆਉਂਦਾ ਹੀ ਕੁਛ ਨੀ
ਜੀ ਜੀ
ਯਾਨੀ ਉਹ ਜਿਹੜੇ ਨੌ ਪਹਿਲੇ ਸਵਾਲ ਸੀ ਉਹ ਇਗਨੋਰ ਹੋ ਜਾਂਦੇ ਆ
ਬਸ ਜੀ ਜੀ
ਹਨਾ ਤੇ ਸੁਖਮਨੀ ਸਾਹਿਬ ਵਿੱਚ ਵੀ ਮਹਾਰਾਜ ਕਹਿੰਦੇ ਆ ਵੀ ਦਸ ਬਾਸੂਲੇ ਪਾਸੇ ਪਾਏ ਏਕ ਕਾਨ ਬਿਖੋਟ ਗਵਾਏ
ਬਿਲਕੁਲ ਬਿਲਕੁਲ
ਅਸੀਂ ਹਮੇਸ਼ਾ ਹੀ ਇਹ ਸਾਡੀ ਮਨੁੱਖੀ ਫਿਤਰਤ ਆ ਕਿ ਅਸੀਂ ਚਮਕਦੇ ਹੋਏ ਯਾਨੀ ਜਦੋਂ ਕਿਸੇ ਦੇ ਗੌਣ ਦੇਖਣੇ ਆ ਉਸ ਵੇਲੇ ਅਸੀਂ ਥੋੜਾ ਜਿਹਾ ਇਗਨੋਰ ਕਰ ਦਿੰਦੇ ਹਾਂ
ਹਾਂਜੀ ਹਾਂਜੀ
ਪਰ ਜਦੋਂ ਉਹਦਾ ਕੋਈ ਔਗਣ ਸਾਹਮਣੇ ਆਉਂਦਾ ਪਰ ਹਮੇਸ਼ਾ ਸਾਨੂੰ ਅਜੇ ਭਾਜੀ ਯਾਦ ਰੱਖਣਾ ਚਾਹੀਦਾ ਕਿ ਔਗਣ ਸਾਰਿਆਂ ਵਿੱਚ ਹੀ ਆ ਜਿੰਨੇ
ਬੰਦੇ
ਜਦੋਂ ਬੰਦਾ ਮਰਦਾ ਅਸੀਂ ਕਹਿ ਦਿੰਦੇ ਹਾਂ ਵੀ ਉਹ ਪੂਰਾ ਹੋ ਗਿਆ
ਪੂਰਾ ਹੋ ਗਿਆ
ਮੈਂ ਕੋਈ ਦੂਆ ਫਿਲੋਸਫਰ ਨੀ ਜਾਂ ਕੁਛ ਹੋਰ ਨੀ ਆਪਾਂ ਚਲੋ ਵਿਚਾਰ ਤੇ ਵੈਸੇ ਗੱਲ ਕਰਦੇ ਹਾਂ ਪੂਰਾ ਹੋ ਗਿਆ ਆਪਾਂ ਕਹਿ ਦਿੰਦੇ ਇਹਦਾ ਮਤਲਬ ਇਹ ਆ ਵੀ ਬੰਦਾ ਅਸਲ ਵਿੱਚ ਮਰ ਕੇ ਹੀ ਪੂਰਾ ਹੁੰਦਾ ਜਿੰਨਾ ਚਿਰ ਉਹ ਅਧੂਰਾ ਹੀ ਆ ਜਿੰਨਾ ਚਿਰ ਉਹ ਜੀਦਾ ਆ
ਉਸ ਤੋਂ ਬਾਅਦ ਚਲੋ ਮੈਂ ਦੋ ਚਾਰ ਅੱਖਰ ਬੋਲਿਆ ਇਹਦੇ ਬਾਰੇ ਪਰ ਮੈਨੂੰ ਪਤਾ ਸੀ ਵੀ ਮੈਂ ਨਹੀਂ ਪ੍ਰੋਪਰ ਬੋਲ ਪਾਇਆ ਤੇ ਬੰਦਾ ਮੰਨ ਜੇ ਚੰਗੀ ਗੱਲ ਹੈ ਤੇ ਮੈਂ ਕਿਹਾ ਵੀ ਭਾਜੀ ਨੂੰ ਜੋੜਿਆ ਜਾਵੇ ਨਾਲ ਤੇ ਵੀ ਤੁਹਾਡੇ ਵਿਚਾਰ ਲੈ ਜਾਣ ਹਾਂਜੀ ਕੋਈ ਗੱਲ ਨੀ ਤੇ ਬਾਈ ਆਪਣੇ ਨਾਲ ਸਰੋਤੇ ਵੀ ਆਪਣੇ ਜੁੜਨੇ ਸ਼ੁਰੂ ਹੋ ਗਏ ਨੇ ਜਗਤਾਰ ਸਿੰਘ ਜੋਲ ਜੀ ਜੁੜੇ ਨੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਹਨਾਂ ਨੂੰ ਗਾਣਾ ਆਪਾਂ ਪਲੇ ਕੀਤਾ ਸੀਗਾ ਗਾਣਾ ਉਹਨਾਂ ਨੂੰ ਬਹੁਤ ਵਧੀਆ ਲੱਗਾ ਚਮਕੀਲੇ ਦਾ ਤੇ ਤੁਹਾਡੇ ਵੱਲੋਂ ਵੀ ਹੌਸਲਾ ਅਫਜਾਈ ਆਈ ਸੀ ਜੀ ਥੈਂਕ ਯੂ ਤੇ ਹਰੀਸ਼ ਅਰੋੜਾ ਜੀ ਜੁੜੇ ਨੇ ਆਪਣੇ ਨਾਲ ਉਹ ਕਹਿੰਦੇ ਐਸ ਐਸ ਏ ਅਜੇ ਬਾਈ ਜੀ ਐਸ ਐਸ ਏ ਸਾਰੇ ਹਰਮਨ ਪਰਿਵਾਰ ਨੂੰ ਅਜੇ ਬਾਈ ਵੈਰੀ ਗੁੱਡ ਪਰਫੋਰਮੈਂਸ ਕੈਰੀ ਔਨ ਹੈਵ ਅ ਗੁੱਡ ਵਨ ਥੈਂਕ ਯੂ ਬਾਈ ਹੌਸਲਾ ਅਫਜਾਈ ਕਰਨ ਵਾਸਤੇ ਬਹੁਤ ਬਹੁਤ ਦਿਲੋਂ ਧੰਨਵਾਦ ਥੈਂਕ ਯੂ ਜੀ ਤੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਆਪਣੇ ਨਾਲ ਜੁੜੇ ਨੇ ਉਹਨਾਂ ਨੇ ਇੱਕ ਪਿਕਚਰ ਹੈ ਜਿੱਦਾਂ ਸਾਂਝੀ ਕੀਤੀ ਤੇ ਉਹਦੇ ਉੱਪਰ ਕੁਛ ਲਾਈਨਾਂ ਲਿਖੀਆਂ ਹੋਈਆਂ ਨੇ ਮੁਸੀਬਤ ਅਸਲ ਉਮੀਦ ਤੇ ਅਸਲੀਅਤ ਦੇ ਵਿਚਕਾਰਲਾ ਰਸਤਾ ਹੈ ਮੁਸੀਬਤ ਅਸਲ ਉਮੀਦ ਤੇ ਅਸਲੀਅਤ ਦੇ ਵਿਚਕਾਰਲਾ ਰਸਤਾ ਹੈ ਉਮੀਦਾਂ ਘਟਾ ਦਿਓ ਤੇ ਅਸਲੀਅਤ ਅਪਣਾ ਲਵੋ ਤੇ ਮੁਸੀਬਤਾਂ ਆਪਣੇ ਆਪ ਘਟ ਜਾਣਗੀਆਂ ਸ਼ੁਭ ਸਵੇਰ ਦੋਸਤੋ ਢੁੱਡੀ ਕੇ ਬਹੁਤ ਵਧੀਆ ਗੱਲਬਾਤ ਉਹ ਜਿੱਦਾਂ ਵੀ ਬੰਦਾ ਆਪਣੀਆਂ ਉਮੀਦਾਂ ਘਟਾ ਦਿਓ ਹਾਂਜੀ
ਹਰਿਆਣਾ ਬੋਰਡ ਤੋਂ ਪੜ੍ਹੇ ਆ ਪੰਜਵੀਂ ਦੇ ਵਿੱਚ ਹੁੰਦਾ ਸੀ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਉਹਦੇ ਵਿੱਚ ਨੱਥੂ ਰਾਮ ਦੇ ਅੰਡੇ ਇੱਕ ਚੈਪਟਰ ਹੁੰਦਾ ਸੀ ਉਹਦੇ ਵਿੱਚ ਉਹ ਅੰਡੇ ਵੇਚਣ ਦਾ ਅੰਡੇ ਵੇਚਣ ਦਾ ਕੰਮ ਉਹਨੇ ਸ਼ੁਰੂ ਕੀਤਾ ਅਜੇਪਾਲ ਜੀ ਉਹਨੇ ਇੱਕ ਨਾ ਜਿੱਦਾਂ ਆਪਣੇ ਆਹ ਕ੍ਰੇਟ ਹੁੰਦੇ ਆ ਅੰਡਿਆਂ ਵਾਲੇ
ਹਾਂਜੀ ਹਾਂਜੀ
ਉਹਨੇ ਪੰਜ ਛੇ ਇਹ ਖਰੀਦ ਲਏ
ਜੀ।
ਇਹ ਖਰੀਦ ਕੇ ਤੇ ਉਹ ਜਿਹੜਾ ਜਿਹੜਾ ਕ੍ਰੇਟ ਉੱਪਰ ਸਿਰ ਦੇ ਉੱਤੇ ਰੱਖਿਆ ਆ ਤੇ ਉਹ ਵੇਚਣ ਲਈ ਚੱਲ ਪਿਆ। ਉਹ ਦੁਨੀਆਂ ਜਾਂਦਾ ਜਾਂਦਾ ਤੇ ਮਨ ਵਿਚ ਸੋਚਦਾ ਜਾਂਦਾ ਵੀ ਅੱਜ ਜੇ ਮੈਂ ਇਹ ਪੰਜ ਮੇਰੇ ਕੋਲ ਕ੍ਰੇਟ ਆ ਇਹ ਮੈਂ ਪੰਜ ਵੇਚੂਗਾ ਮੇਰੇ ਕੋਲ ਇੰਨੇ ਪੈਸੇ ਬਚਣੇ ਆਪਣਾ ਖਰਚ ਕੱਢ ਕੇ ਕੱਲ ਨੂੰ ਮੈਂ 8 ਕ੍ਰੇਟ ਲੈ ਕੇ ਜਾਣੇ ਆ
ਠੀਕ ਹੈ
ਫੇਰ ਕੱਲ ਨੂੰ ਵੀ ਮੈਨੂੰ ਇੰਨੇ ਪੈਸੇ ਬਚਣੇ ਇੰਨੇ ਵੇਚ ਕੇ ਫੇਰ ਅਗਲੇ ਦਿਨ ਮੈਂ 11 ਲੈ ਕੇ ਜਾਊਂਗਾ
ਜੀ।
ਫੇਰ ਮੈਂ ਉਹਦੇ ਵਿੱਚੋਂ ਥੋੜੇ ਥੋੜੇ ਪੈਸੇ ਜੋੜ ਕੇ ਫੇਰ ਇੱਕ ਦਿਨ ਆਪਣਾ ਮੁਰਗੀ ਖਾਨਾ ਵੀ ਪਾਊਂਗਾ
ਜੀ ਠੀਕ ਹੈ।
ਫੇਰ ਇੱਕ ਦਿਨ ਮੈਂ ਮੁਰਗੀ ਖਾਨੇ ਤੋਂ ਬਾਅਦ ਮੈਂ ਨੌਕਰ ਵੀ ਰੱਖਣੇ ਆ ਉਹਨੂੰ ਹੋਰ ਵਧਾਊਂਗਾ ਫੇਰ ਮੈਂ ਚਿਕਨ ਕਾਰਨਰ ਵੀ ਖੋਲਣਾ ਆ ਜਾਣੀ ਬਹੁਤ ਤਕੜੀਆਂ ਤਕੜੀਆਂ ਉਹਨੇ ਖੁਆਇਸ਼ਾਂ ਉਹਦੇ ਵਿੱਚ ਜਾਣੀ ਜਾਣੀ ਉਹਦੇ ਵਿੱਚ ਉਹ ਇੰਨੀ ਜ਼ਿਆਦਾ ਉੱਪਰਲੀ ਜਾਣੀ ਜਿੱਦਾਂ ਕਹਿ ਲਓ ਵੀ ਚਲੇ ਗਿਆ ਉੱਪਰ ਇੰਨੀਆਂ ਖੁਆਇਸ਼ਾਂ ਦੇ ਵਿੱਚ ਸੋਚਦਾ ਸੋਚਦਾ ਉਹਨੂੰ ਭੁੱਲੇ ਗਿਆ ਵੀ ਉਹ ਨੱਥੂ ਰਾਮ ਆਂਡੇ ਵੇਚ ਰਿਹਾ ਇਸ ਵੇਲੇ ਤੇ ਚਰ ਨੂੰ ਸੜਕ ਦੇ ਉੱਤੇ ਠੋਕਰ ਲੱਗੀ ਤੇ ਉਸੇ ਵੇਲੇ ਡਿੱਗ ਗਿਆ ਡਿੱਗ ਗਿਆ ਤੇ ਉਹ ਆਂਡੇ ਜਿਹੜੇ ਆ ਸਾਰੇ ਹੀ ਟੁੱਟ ਗਏ
ਜੀ ਜੀ।
ਐਕਚੁਲੀ ਜੇ ਉਹਨੇ ਇੰਨੀਆਂ ਗੱਲਾਂ ਉਹਨੂੰ ਸ਼ਾਇਦ ਦੁੱਖ ਇੰਨਾ ਨਾ ਲੱਗਦਾ ਜੇ ਏਡੇ ਮਹਿਲ ਮਨਾਰੇ ਉਹਨੇ ਨਾ ਸੋਚੇ ਹੁੰਦੇ ਉਹਨੂੰ ਦੁੱਖ ਜ਼ਿਆਦਾ ਲੱਗਣ ਦਾ ਜੇ ਉਹ ਸਿਰਫ ਪੰਜ ਪੰਜ ਕ੍ਰੇਟ ਹੀ ਟੁੱਟਦੇ ਉਸ ਵੇਲੇ ਤਾਂ ਸ਼ਾਇਦ ਇੰਨਾ ਦਰਦ ਨਾ ਹੁੰਦਾ ਪਰ ਉਹਦੇ ਮਹਿਲ ਸੀ ਉਸਰੇ ਉਦੋਂ ਤੱਕ ਦੇ ਉਹ ਸਾਰੇ ਹੀ ਜਿਹੜੇ ਟੁੱਟ ਗਏ ਹਨਾ। ਇਸ ਕਰਕੇ ਇਹ ਇਹ ਜਿਹੜੀਆਂ ਆਪਾਂ ਦੇਖੋ ਭਾਜੀ ਉਹਨਾਂ ਤਾਂ ਬਹੁਤ ਇਹ ਜਿਹੜੇ ਹੁੰਦੀ ਆ ਵੀ ਬੜੀ ਫਿਲੋਸਫੀਕਲ ਗੱਲ ਹੁੰਦੀ ਆ ਪਰ ਦੇਖੋ ਆਪਾਂ ਨੂੰ ਚੌਥੀ ਪੰਜਵੀਂ ਦੇ ਵਿੱਚ ਇਹ ਗੱਲਾਂ ਕਹਾਣੀਆਂ ਦੇ ਜ਼ਰੀਏ ਕਵਿਤਾਵਾਂ ਦੇ ਜ਼ਰੀਏ ਆਪਾਂ ਨੂੰ ਪਤਾ ਲੱਗਣ ਲੱਗ ਗਈਆਂ ਸੀ ਪਰ ਇਹ ਪਰ ਆਪਾਂ ਨੂੰ ਪਤਾ ਵੀ ਹੈ ਇਹ ਸਾਰੀਆਂ ਗੱਲਾਂ ਹਨਾ ਪਰ ਇਹ ਹੈ ਕਿ ਪਤਾ ਨੀ ਕਿਉਂ ਇਹ ਅਪਣਾ ਨੀ ਹੋਈ।
ਇਹ ਤਾਂ ਜੀ ਉਹ ਗੱਲ ਹੈ ਵੀ ਜਿੱਦਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਗੱਲਾਂ ਜਿਵੇਂ ਕਹਿਣ ਨੂੰ ਹੁੰਦੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜੇ ਬੰਦਾ ਉਹਨਾਂ ਤੇ ਗੌਰ ਕਰੇ ਜੇ ਉਹਨਾਂ ਨੂੰ ਅਪਣਾ ਲਏ ਮਤਲਬ ਉਹਨਾਂ ਨੂੰ ਅਕਸੈਪਟ ਕਰ ਲਏ ਬੰਦਾ ਤੇ ਵਾਕਈ ਆਪਾਂ ਆਪਦੀ ਜ਼ਿੰਦਗੀ ਨੂੰ ਬਹੁਤ ਸੁਖਾਲੀ ਬਣਾ ਸਕਦੇ ਹਾਂ। ਜ਼ਰੂਰੀ ਨਹੀਂ ਕਿ ਸਾਨੂੰ ਹਰ ਚੀਜ਼ ਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਜ਼ਰੂਰੀ ਨਹੀਂ ਕਿ ਆਪਾਂ ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹੀਏ ਜਾਂ ਵੱਡੇ ਵੱਡੇ ਫਿਲਾਸਫਰਾਂ ਨੂੰ ਪੜ੍ਹੀਏ ਹਨਾ। ਹੁਣ ਤੁਸੀਂ ਜਿਹੜੀ ਗੱਲਬਾਤ ਕਰ ਰਹੇ ਹੋ ਮੈਨੂੰ ਤਾਂ ਇਹ ਵੀ ਕਿਸੇ ਫਿਲਾਸਫੀ ਤੋਂ ਘੱਟ ਨਹੀਂ ਲੱਗ ਰਹੀ ਪਰ ਚਲੋ ਆਪਣੀ ਨੋਰਮਲ ਗੱਲਬਾਤ ਹੈ। ਇਹੀ ਕਹਿੰਦੇ ਵੀ ਜੇ ਬੰਦਾ ਆਪਦੀਆਂ ਖੁਆਇਸ਼ਾਂ ਘਟਾ ਲਈਏ ਹੁਣ ਦੇਖੋ ਖੁਆਇਸ਼ਾਂ ਮੰਨ ਲਓ ਜਿਵੇਂ ਕਹਿੰਦੇ ਨਾ ਵੀ ਇੱਕ ਬੰਦੇ ਦਾ ਤੇ ਮੂੰਹ ਲਾਲ ਹੈ ਕਿ ਬਦਾਮ ਖਾ ਕੇ ਹੁਣ ਆਪਦਾ ਬੰਦਾ ਕਹਿੰਦਾ ਥੱਪੜ ਮਾਰ ਕੇ ਹੀ ਕਰ ਲਓ ਤੇ ਪਰ ਉਹ ਜ਼ਿਆਦਾ ਚਿਰ ਫਿਰ ਲਾਲ ਰਹਿੰਦਾ ਨੀ। ਹੁਣ ਖੁਆਇਸ਼ਾਂ ਬੰਦਾ ਜੋ ਆਪਣੇ ਕਲਚਰ ਚ ਆਮ ਖਾਸ ਕਰਕੇ ਦੇਖਿਆ ਜੇ ਗੁਆਂਢੀ ਨੇ ਗੱਡੀ ਲੈ ਆਉਂਦੀ ਜਾਂ ਕਿਸੇ ਯਾਰ ਦੋਸਤ ਨੇ ਵੱਡੀ ਗੱਡੀ ਲੈ ਆਉਂਦੀ ਤੇ ਜ਼ਰੂਰ ਫਿਰ ਘਰ ਚ ਚਰਚਾ ਚੱਲਣਾ ਬੰਦੇ ਦੇ ਦਿਮਾਗ ਚ ਚੱਲਣਾ ਸ਼ੁਰੂ ਹੋ ਜਾਂਦਾ ਹਨਾ। ਫਿਰ ਉੱਥੇ ਗੱਲ ਵੀ ਹੁੰਦੀ ਹੈ ਡਿਸਕਸ਼ਨ ਵੀ ਹੁੰਦੀ ਆ ਫਲਾਣੇ ਨੇ ਆਹ ਕੰਮ ਕਰ ਲਿਆ ਉਹਨੇ ਉਹ ਕੰਮ ਕਰ ਲਿਆ ਉਹਦੇ ਯਾਰ 4 ਟਰੱਕ ਹੋ ਗਏ ਉਹਦੇ 8 ਟਰੱਕ ਹੋ ਗਏ ਫਿਰ ਬੰਦੇ ਦੇ ਅੰਦਰ ਵੀ ਕਿਤੇ ਨਾ ਕਿਤੇ ਲਾਲਸਾ ਵੱਜਦੀ ਆ ਫਿਰ ਉਹ ਉਧਰਲੇ ਬੰਦੇ ਬੰਦਾ ਸੋਚਣ ਲੱਗ ਪੈਂਦਾ ਫਿਰ ਕਾਫੀ ਮੁਸ਼ਕਲਾਂ ਚ ਬੰਦਾ ਵੈਸੇ ਹੀ ਬੰਦਾ ਪ੍ਰੋਬਲਮਾਂ ਸਹੇੜ ਲੈਂਦਾ ਹਨਾ। ਜੇ ਆਪਾਂ ਆਪਦੀਆਂ ਖੁਆਇਸ਼ਾਂ ਘਟਾ ਦਈਏ ਤੇ ਬਿਲਕੁਲ ਸਹੀ ਵਿਚਾਰ ਹੈ ਕਿ ਆਪਾਂ ਕਾਫੀ ਪ੍ਰੋਬਲਮਾਂ ਤੋਂ ਆਪਾਂ ਕਾਫੀ ਬਚ ਸਕਦੇ ਕਾਫੀ ਚੀਜ਼ਾਂ ਦਾ ਆਪਾਂ ਵੈਸੇ ਹੱਲ ਕਰ ਸਕਦੇ ਮਤਲਬ ਬਿਨਾਂ ਕਿਸੇ ਜੱਦੋ ਜਹਿਦ ਤੋਂ
ਜੀ।
ਮੈਨੂੰ ਲੱਗਦਾ ਭਾਜੀ ਮੈਸੇਜ ਆਪਣੇ ਦੋਸਤਾਂ ਦੇ ਹੋਰ ਵੀ ਆਏ ਨੇ ਤੇ ਚਾਲ ਸਾਹਿਬ ਉਹਨਾਂ ਨੇ ਸ਼ਾਇਦ ਦੋ ਕੁ ਵੱਡੀਆਂ ਖਬਰਾਂ ਵੀ ਸ਼ੇਅਰ ਕੀਤੀਆਂ। ਮੈਨੂੰ ਲੱਗਦਾ ਕਿ ਆਪਾਂ ਇੱਕ ਗਾਣਾ ਸੁਣ ਲਈਏ ਤੇ ਉਸ ਤੋਂ ਬਾਅਦ ਆਪਾਂ ਮਿਲਦੇ ਜੀ ਫੇਰ ਗਾਣੇ ਤੋਂ ਬਾਅਦ।
ਠੀਕ ਹੈ ਜੀ
ਜੀ ਦੋਸਤੋ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਸਖੀਏ ਸਹੇਲੀਏ ਨਿਗੁਰਾਂ ਦੀ ਚੇਲੀਏ ਸਖੀਏ ਸਹੇਲੀਏ ਨਿਗੁਰਾਂ ਦੀ ਚੇਲੀਏ ਦੱਸ ਕਿਉਂ ਨੀ ਜਾਂਦੀ ਸਾਡੀ ਚੀਸ ਦੱਸ ਕਿਉਂ ਨੀ ਜਾਂਦੀ ਸਾਡੀ ਚੀਸ ਮਿੱਤਰਾਂ ਦੇ ਮੋਦੀਆਂ ਸੁਰਮ ਸਲਾਈਆਂ ਅਸੀਂ ਨੈਣਾਂ ਵਿੱਚ ਪਾਈਆਂ ਪੀਸ ਪੀਸ ਫੇਰ ਵੀ ਨ ਜਾਂਦੀ ਸਾਡੀ ਚੀਸ ਸਖੀਏ ਸਹੇਲੀਏ ਨਿਗੁਰਾਂ ਦੀ ਚੱਲੀਏ ਪਿਲਾ ਦੇ ਕੋਈ ਤਬੀਤ ਘੋਲ ਕੇ ਪਿਲਾ ਦੇ ਕੋਈ तबीत जा तू मेरे यार दा लिया दे झूठा पानी मैनू जीनू पी के हो जा ठंडी सी जीनू पी के हो जा ठंडी सी सखिए सहेली नहीं कुरा दिए चलिए सहेलिए निखुरा दिए चलिए आशकां दी वखरी मुसीबत आशकां दी वखरी मुसीबत पट चीर चीर के खवाउन मास मित्रां नू निकाउन करूं आशकां दी रीस कौन करूं आशकां दी रीस सखिए सहेली निखुरा दिए चलिए सखिए सहेलिए निखुरा दिए चलिए सखिए सहेलिए निखुरा दिए चलिए बैदा कोलो होनिया नी ठीक बैदा कोलो होनिया नी ठीक जरा जिन्नी ठेस लगी बिचो टुट जांदिया ने प्यार दिया तंदाने बरी प्यार दिया तंदा ने बरी सखिए सहेली नहीं खुरा दिए चलिए सखिए सहेलिए सखिए सहेलिए निखुरा दिए चलिए अगनू बनावा किवें मीत अगनू बनावा किवें मीत आशकां दी धूणी वांगू सीने विच दुख दिए मर जाने मन जिवें गीत मर जाने मन जिवें गीत सखिए सहेलिए निखुरा दिए चलिए
जी दोस्तों तुसी जुड़े हुए हो हरमन रेडियो दे नाल ते अपने नाल जुड़े हुए ने दिलजीत भाजी जां कह लो कि मैं उन्होंने नाल जुड़िया होया हुण ते आपां अगे मैसेज लेने चलदे अपने दोस्तां दे मैसेज आए ने ते भाई एक अपने चाल साहब ने उन्होंने एक खबर शेयर की खबर ही कहूंगा वैसे मैं ये संबंधित हैगी है 7-11 दे नाल ते जे मैं थोड़ी जी पढ़ देना मतलब वैसे काफी लंबी चौड़ी खबर है मतलब पूरा जिदा उन्होंने कह लो कि आर्टिकल ही भेजा पर जेड़ा उन्हां दा मेरे ख्याल च मंतव है नूं शेयर करन दा खबर ए है कि अपना जेड़े अंडरपे कीता गया जेड़े अपने वर्कर काम करदे सीगे 7-11 दे उपर जां होर भी जिवें आपां देखिया भी यकीन पढ़ना डिस्ट्रेसिंग एंड डिवास्टिंग इंडियन माइग्रेंट्स फाइट अगेंस्ट अलेज्ड अंडरपेमेंट एट 7-11 अ फॉर्मर 7-11 एम्प्लॉई हूज क्लेम ऑफ अंडरपेमेंट वर्थ सेवरल हंड्रेड थाउजेंड डॉलर वाज टर्नड डाउन सेज ही मे नेवर रिकवर फ्रॉम द इफेक्ट्स ऑफ द अलेज्ड एक्सप्लॉयटेशन ड्यूरिंग हिज एम्प्लॉयमेंट सो ये बहुत वड्डी खबर है जिदा उन्होंने कहा भी $9 ते काम करते रहे या $15 ते काम करते रहे ते पिछे जिवें आपां नूं पता भी चलिया भी सीगा 7-11 वाले ने कहा कि जिन्ना जिन्ना ने काम किया ਮਤਲਬ ਤੁਸੀਂ ਆਪਦਾ ਕਲੇਮ ਕਰ ਸਕਦੇ ਹੋ ਹਨਾ, ਵੀ ਤੁਸੀਂ ਸਾਰੀ ਇਨਫੋਰਮੇਸ਼ਨ ਦਿਓ ਤੇ
ਇਹ ਕੋਈ ਤਿੰਨ ਕੁ ਸਾਲ ਤੋਂ ਸ਼ਾਇਦ ਇਹ 7-11 ਖਾਸ ਤੌਰ ਤੇ ਟਾਰਗੇਟ ਤੇ ਰਿਹਾ। ਇੱਦਾਂ ਦੇ 2-3 ਤਾਂ ਮੇਰੇ ਫਰੈਂਡ ਵੀ ਹੈਗੇ ਆ ਜਿਹਨਾਂ ਨੂੰ ਕਲੇਮ ਮਿਲਿਆ ਪਹਿਲਾਂ, ਅੱਜ ਤੋਂ 2-3 ਸਾਲ ਪਹਿਲਾਂ ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ। ਇਹ ਡਿਪੈਂਡ ਕਰਦਾ ਸੀ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਆਈਆਂ ਤੇ, ਪਰ ਇਹਦੇ ਵਿੱਚ ਤੁਸੀਂ ਇਹ ਕਹੋ ਤਰਾਸਦੀ ਵੀ ਇਹੀ ਆ ਵੀ ਆਪਣੇ ਬੰਦਿਆਂ ਕੋਲ ਜ਼ਿਆਦਾ ਹੈਗੇ ਆ 7-11
ਹਨਾ,
ਤੇ ਇਸ ਕਰਕੇ ਆਪਾਂ ਕੋਈ ਕਮਿਊਨਿਟੀ ਨੂੰ ਮੈਂ ਟਾਰਗੇਟ ਨਹੀਂ ਕਰਦਾ, ਪਰ ਬਹੁਤ ਜ਼ਿਆਦਾ ਥਾਵਾਂ ਦੇ ਉੱਤੇ ਇਸ ਮਾਮਲੇ ਦੇ ਉੱਤੇ ਦੇਖਿਆ ਗਿਆ ਜਿਹੜੀ ਇੱਥੇ ਜਦੋਂ ਵੀ ਫੇਅਰ ਵਰਕ ਵਾਲਿਆਂ ਨੇ ਦੇਖਿਆ ਜਾਂ ਜੇ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਇਸ ਮਾਮਲੇ ਦੇ ਉੱਤੇ, ਖਾਸ ਕਰਕੇ ਜਦੋਂ ਸਟੂਡੈਂਟ ਆਏ ਆ 2008-09 ਦੇ ਵਿੱਚ, ਉਦੋਂ ਦੀਆਂ ਸ਼ਿਕਾਇਤਾਂ ਬਹੁਤ ਜ਼ਿਆਦਾ ਆਈਆਂ। ਉਸ ਤੋਂ ਬਾਅਦ ਕਲੇਮ ਜਿਹੜੇ ਆ ਬਹੁਤ ਸਾਰੇ ਲੋਕਾਂ ਨੂੰ ਮਿਲੇ ਵੀ ਆ, ਪਰ ਸਟਿਲ ਅਜੇ ਵੀ ਜਿਹੜੀਆਂ ਪ੍ਰੋਬਲਮਸ ਬਹੁਤ ਆ ਰਹੀਆਂ। ਵੈਸੇ ਤਾਂ ਹੁਣ ਕਾਫੀ ਉਹਨਾਂ ਨੇ ਉਸ ਤੋਂ ਬਾਅਦ ਸਖਤਾਈ ਵੀ ਕਰੀ ਰੱਖੀ ਆ, ਪਰ ਅਜੇ ਵੀ ਇਹ ਜੇ ਖਬਰਾਂ ਆ ਰਹੀਆਂ ਦੈਟ ਮੀਨਸ ਕਿ ਅਜੇ ਵੀ ਕੁਛ ਨਾ ਕੁਛ ਰੋਂਗ ਹੈਗਾ। ਇਸ ਤੋਂ ਇਲਾਵਾ ਤੁਸੀਂ ਲਾ ਲਓ ਵੀ ਬੂਲਵਰਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਬੂਲਵਰਸ ਦੇ ਉਹ ਸਾਈਕਲ, ਕਿਉਂਕਿ ਜਿਹੜੇ ਆਪਣੇ ਹਾਂਜੀ ਕੋਸ ਦਾ, ਉਹਨਾਂ ਨੇ ਫਿਰ ਬਾਅਦ ਵਿੱਚ ਉਹ ਠੇਕੇ ਦੇਣੇ ਬੰਦ ਕਰ ਦਿੱਤੇ। ਉਹਦੇ ਵਿੱਚ ਵੀ ਠੇਕੇ ਜਿਹੜੇ ਆ ਆਪਣੇ ਲੋਕਾਂ ਕੋਲ ਜ਼ਿਆਦਿਆਂ ਦੇ ਕੋਲ ਸੀਗੇ, ਜਾਣੀ ਹਨਾ, ਜਾਣੀ ਮੈਂ ਸਾਰੇ ਨੀ ਕਹਿੰਦਾ ਹੈਗਾ, ਪਰ ਇਹਦੇ ਮਤਲਬ ਆਪਾਂ ਨੂੰ ਵੀ ਆਪਣਾ ਦੇਖਣਾ ਪੈਣਾ ਵੀ ਆਪਣੇ ਲੋਕ ਆਪਣੇ ਲੋਕਾਂ ਦਾ ਕਈ ਵਾਰੀ ਸ਼ੋਸ਼ਣ ਜਿਹੜਾ ਆ ਜ਼ਿਆਦਾ ਕਰ ਜਾਂਦੇ ਆ। ਉਹਦਾ ਕਾਰਨ ਇਹ ਹੁੰਦਾ ਹਨਾ, ਜ਼ਿਆਦਾ ਕਾਰਨ ਇਹ ਹੁੰਦਾ ਕਿ ਅਸੀਂ ਜਾਣਦੇ ਹੁੰਦੇ ਆ ਵੀ ਅਸੀਂ ਕੀ ਕਰ ਸਕਦੇ ਹਾਂ ਨਾ, ਇੱਕ ਸਾਡਾ ਇਹ ਇੱਕ ਅਸੀਂ ਨੈਤਿਕਤਾ ਦੇ ਨਾਲ ਬੱਝੇ ਹੋਏ ਹੁੰਦੇ ਆ, ਅਸੀਂ ਪਹਿਲਾਂ ਦੋਸਤੀ ਮਿੱਤਰ ਚਾਰਾ ਮੈਨੂੰ ਲੱਗਦਾ ਵੀ ਹੋਰ ਕੋਈ ਇੰਨਾ ਨੀ ਕਮਿਊਨਿਟੀ ਘੁਮਾਉਂਦੀ ਨਿਭਾਉਂਦੀ ਜਿੰਨੀ ਆਪਾਂ ਸੋਚਦੇ ਆ ਹਨਾ, ਪਰ ਉਹਦਾ ਜਿਹੜਾ ਨਜਾਇਜ਼ ਫਾਇਦਾ ਕਈ ਵਾਰੀ ਲੈ ਲਿਆ ਜਾਂਦਾ ਆ ਇੰਪਲੋਇਰ ਦੇ ਵੱਲੋਂ ਹਨਾ, ਇੰਪਲੋਈ ਦਾ, ਤੇ ਇਸ ਕਰਕੇ ਜਿਹੜਾ ਜਦੋਂ ਤੁਹਾਨੂੰ ਲੱਗਦਾ ਆ ਵੀ ਸਾਨੂੰ ਕੋਈ ਅੰਡਰ ਪੇ ਕਰ ਰਿਹਾ, ਕਿਉਂਕਿ ਕਈ ਵਾਰੀ ਆਪਾਂ ਅਜੇ ਪਾਲ ਜੀ ਇੱਦਾਂ ਦੇਖ ਲਈਦਾ ਵੀ ਮੇਰਾ ਯਾਰ ਉਹ ਫਰੈਂਡ ਆ ਚੱਲ ਰਿਹਾ ਨਾ ਵੀ, ਕਿਉਂਕਿ ਅਸੀਂ ਵੀ ਇੱਦਾਂ ਸੋਚਦੇ ਰਹੇ ਹਾਂ ਹੁਣ ਤੱਕ।
ਭਾਜੀ ਹੁੰਦਾ ਮੈਂ ਦੱਸਦਾ ਵੀ ਮੈਂ ਖੁਦ $8 ਦੇ ਕੰਮ ਕੀਤਾ 7-11 ਤੇ,
ਹਾਂਜੀ,
ਔਰ 3 ਸਾਲ ਕੀਤਾ, 3 ਸਾਲ ਮਤਲਬ 8, ਫਿਰ ਮੇਰੇ $9 ਹੋ ਗਏ, ਫਿਰ 10 ਹੋ ਗਏ, ਬਸ 10 ਤੋਂ ਵੱਧ ਨਹੀਂ ਮਿਲੇ ਤੇ, ਪਰ ਚਲੋ ਕਰੀ ਗਏ, ਉਹ ਤਾਂ ਗਲੀ ਗੱਲ ਵੀ ਨੋਨ ਸੀਗੇ ਹਨਾ, ਚਲੋ ਕਰੀਏ ਕੰਮ। ਉਸ ਤੋਂ ਬਾਅਦ ਫਿਰ ਮੈਂ ਰੈਸਟੋਰੈਂਟ ਦੇ ਵਿੱਚ ਕੰਮ ਸ਼ੁਰੂ ਕੀਤਾ,
ਹਾਂਜੀ,
ਤੇ ਮੈਂ ਹੁਣ ਮੈਨੂੰ ਪਤਾ ਸੀ ਵੀ ਮੈਂ ਕੰਮ ਕਰਦਾ, ਮੈਂ ਵਧੀਆ ਕੰਮ ਕਰਦਾ, ਤੇ ਮੈਨੂੰ ਰੈਸਟੋਰੈਂਟ ਦਾ ਵੀ ਮਤਲਬ ਸੀਗਾ ਵੀ ਮੈਨੂੰ ਸੀਗਾ ਵੀ ਮੈਂ ਵਧੀਆ ਕੰਮ ਕਰੂੰਗਾ ਕਰ ਲੂੰਗਾ। ਮੈਂ ਐਜ ਏ ਮੇਰੀ ਸਟੱਡੀ ਸੀਗੀ ਕੁੱਕਰੀ ਦੀ, ਤਾਂ ਮੈਂ ਐਜ ਏ ਕੁੱਕ ਕੰਮ ਕਰਨਾ ਸੀਗਾ, ਤੇ ਪਰ ਮੈਂ ਡਿਊਰਿੰਗ ਉਹਨੂੰ 7-11 ਕੰਮ ਕਰ ਹੀ ਰਿਹਾ ਸੀ, ਪਰ ਜਦੋਂ ਮੈਂ ਉੱਥੇ ਰੈਸਟੋਰੈਂਟ ਚ ਕੰਮ ਕਰਨਾ ਸੀ ਤੇ ਮੈਂ ਉਹਨਾਂ ਨੂੰ ਸਾਫ਼ ਕਹਿਤਾ, ਮੈਂ ਕਿਹਾ ਭਾਜੀ ਵੀ ਮੈਂ ਪੈਸੇ ਲੈਣੇ ਪ੍ਰੋਪਰ ਜੋ ਵੀ ਰੇਟ ਹੁੰਦਾ ਆ,
ਹਾਂਜੀ,
ਵੀ ਪਲੀਜ਼ ਮੈਂ 8 ਜਾਂ $10 ਤੇ ਨੀ ਕਰਨਾ,
ਹਾਂਜੀ।
ਤਾਂ ਉਹਨਾਂ ਨੇ ਫਿਰ ਮੈਨੂੰ ਦਿੱਤੇ ਸੀ, ਕਹਿੰਦੇ ਨਹੀਂ ਤੈਨੂੰ ਪ੍ਰੋਪਰ ਪੈਸੇ ਦੇਵਾਂਗੇ, ਤੇ ਮੈਂ ਐਜ ਏ ਕੁੱਕ ਕੰਮ ਕਰਦਾ ਸੀ, ਕਿਉਂਕਿ ਉਸ ਤੋਂ ਪਹਿਲਾਂ ਫਿਰ ਮੈਂ ਇੱਕ ਨਾ ਗੋਰੇ ਕੋਲ ਕੰਮ ਕਰਨਾ ਸ਼ੁਰੂ ਕਰਤਾ ਸੀ, ਮੈਨੂੰ ਵੀ ਤਾਂ ਪਤਾ ਲੱਗਾ ਐਕਚੁਅਲੀ ਜਦੋਂ ਮੇਰੀ ਸਟੱਡੀ ਦੇ ਦੌਰਾਨ 7-11 ਤੇ ਕੰਮ ਕਰਦਾ ਸੀ ਤੇ ਮੈਨੂੰ ਐਕਸਪੀਰੀਅੰਸ ਚਾਹੀਦਾ ਸੀ ਮੈਂ ਆਪਦੀ ਕੁੱਕਰੀ ਵਾਸਤੇ, ਮੇਰੀ ਟੇਫ ਦੀ ਸਟੱਡੀ ਸੀਗੀ,
ਹਾਂਜੀ,
ਤਾਂ ਉਦੋਂ ਇਹ ਤਾਂ ਪਤਾ ਨਹੀਂ ਸੀ ਵੀ ਆਹ 2 ਨੰਬਰ ਚ ਐਕਸਪੀਰੀਅੰਸ ਬਣ ਜੂਗਾ ਜਾਂ ਕਿੱਦਾਂ। ਚਲੋ ਫਿਰ ਆਪਾਂ ਬਣਵਾਉਣਾ ਵੀ ਕੰਮ ਸੀਗਾ, ਤੇ ਮੈਂ ਮਿਲਟਨ ਸੀ ਆਪਣੇ ਇੱਥੇ ਪਾਰਕ ਰੋਡ ਤੇ ਰਿਊ ਡੀ ਪੈਰਿਸ ਕੇ, ਤੇ ਮੈਨੂੰ ਉੱਥੇ ਜੋਬ ਮਿਲੀ, ਮੈਨੂੰ 20-25 ਘੰਟੇ ਮਿਲਦੇ ਸੀ ਵੀਕ ਦੇ, ਤੇ ਉਹਨਾਂ ਨੇ ਮੈਨੂੰ $18 ਪੇ ਕਰਾਇਆ ਕਰਨੇ, ਤੇ ਮੈਂ ਬੜਾ ਖੁਸ਼ ਮੈਂ ਕਿਹਾ ਕਿ 7-11 ਤੋਂ ਡਬਲ ਤੋਂ ਵੀ ਜ਼ਿਆਦਾ ਆ ਇਹ। ਤਾਂ ਫਿਰ ਜਦੋਂ ਮੈਂ ਆਪਣੇ ਪੰਜਾਬੀ ਭਰਾਵਾਂ ਕੋਲ ਕੰਮ ਕਰਨਾ ਸੀ ਜਾਂ ਰੈਸਟੋਰੈਂਟ ਤੇ, ਮੈਂ ਉਹਨਾਂ ਨੂੰ ਕਿਹਾ ਵੀ ਮੈਂ ਪੈਸੇ ਪੂਰੇ ਲੈਣੇ, ਉਹਨਾਂ ਨੇ ਮੈਨੂੰ ਪੂਰੇ ਪੇ ਕੀਤੇ, ਮਤਲਬ ਮੈਂ ਪੂਰੇ ਜੋ ਵੀ ਹੁੰਦਾ, ਤੇ ਪਰ ਉਹ ਗੱਲ ਵੀ ਆਪਾਂ ਨੂੰ ਜਿਵੇਂ ਪਹਿਲਾਂ ਜਾਣਕਾਰੀ ਵੀ ਨੀ ਹੁੰਦੀ, ਜਾਂ ਫਿਰ ਆਪਾਂ ਰਿਸ਼ਤੇਦਾਰੀ ਚ ਤੇ ਯਾਰੀ ਦੋਸਤ ਵਿੱਚ ਆਪਾਂ ਕਈ ਵਾਰੀ ਕਰ ਦਿੰਦੇ ਵੀ ਚੱਲ ਕੋਈ ਗੱਲ ਨੀ ਯਾਰ, ਚੱਲ ਕੋਈ ਗੱਲ ਨੀ, ਬੰਦਾ ਕਰੀ ਜਾਂਦਾ ਹਨਾ
ਜੀ। ਤੇ ਅਜੇ ਪਾਲ ਜੀ ਚਲੋ ਤੁਸੀਂ, ਮੈਂ ਤੁਹਾਨੂੰ ਦੱਸਦਾ ਵੀ ਜਦੋਂ ਇਹ 7-11 ਵਾਲੀ ਗੱਲ ਹੋਈ ਸੀ ਉਸ ਵੇਲੇ ਵੀ ਅਸੀਂ ਪ੍ਰੋਗਰਾਮ ਇਸ ਮਾਮਲੇ ਦੇ ਉੱਤੇ ਕੀਤਾ ਸੀ, ਤੇ ਤੁਸੀਂ ਹੈਰਾਨ ਹੋਵੋਗੇ ਬਈ ਉਸ ਵੇਲੇ 2-3 ਇੰਪਲੋਇਰ ਵੀ ਸਾਨੂੰ ਮੈਸੇਜ ਕਰ ਰਹੇ ਸੀ, ਤੇ ਉਹਨਾਂ ਨੇ ਆਪਣੇ ਪੱਖ ਵੀ ਦੱਸੇ ਸੀ ਬਈ ਜਦੋਂ ਤਾਂ ਜੋਬ ਲੈਣੀ ਹੁੰਦੀ ਆ ਉਦੋਂ ਸਾਡੇ ਤਾਲੇ ਕੱਢਦੇ ਆ, ਬਾਅਦ ਵਿੱਚ ਉਹ ਸੈੱਟ ਹੋ ਜਾਂਦੇ ਆ ਹਨਾ, ਇਹ ਪਰ ਇਹ ਐਕਸਕਿਊਜ਼ ਨੀ ਮੈਂ ਇਹਨੂੰ ਇਸ ਗੱਲ ਨੂੰ ਮੰਨਦਾ ਹਨਾ। ਮੈਂ ਇਸ ਕਰਕੇ ਮੈਂ ਪਹਿਲਾਂ ਹੀ ਜਵਾਬ ਦੇ ਦੇਵਾਂ ਵੀ ਹੋ ਸਕਦਾ ਕੋਈ ਸਾਨੂੰ ਇਸ ਗੱਲ ਦਾ ਮੈਸੇਜ ਕਰੇ ਹਨਾ, ਪਰ ਇਹ ਐਕਸਕਿਊਜ਼ ਨੀ ਬਣਦਾ ਕਿ ਤੁਸੀਂ ਕਿਸੇ ਨੂੰ ਨਜਾਇਜ਼ ਉਸ ਵੇਲੇ, ਕਿਉਂਕਿ ਜਿੱਦਾਂ ਤੁਸੀਂ ਹੁਣ ਦੱਸਿਆ ਵੀ ਨੋ ਡਾਊਟ ਜਦੋਂ ਜ਼ਰੂਰਤ ਹੁੰਦੀ ਆ ਉਸ ਵੇਲੇ ਤਾਂ ਬੰਦਾ ਜੋ ਮਰਜ਼ੀ ਹਨਾ ਜਿੱਦਾਂ ਕਹਿ ਲਓ ਵੀ ਉਹ ਵਿਚਾਰਾ ਲੱਭਦਾ ਫਿਰਦਾ ਹਨਾ, ਉਹਨੂੰ ਤਾਂ ਇਹ ਹੁੰਦਾ ਵੀ ਖਰਚਾ ਪਾਣੀ ਨਿਕਲਿਆ ਵੀ ਖਾਸ ਤੌਰ ਤੇ ਜਦੋਂ ਇੰਡੀਆ ਤੋਂ ਆਉਂਦਾ, ਉਹਨੂੰ ਬਹੁਤੇ ਲੋ ਵੀ ਪਤਾ ਨੀ ਹੁੰਦੇ
ਹਨਾ,
ਤੇ ਇਸ ਕਰਕੇ ਜਿਹੜਾ ਇੱਦਾਂ ਦੀਆਂ ਖਬਰਾਂ ਜਦੋਂ ਆਉਂਦੀਆਂ ਆ ਜਾਂ ਤੁਹਾਨੂੰ ਲੱਗਦਾ ਕੋਈ ਬੰਦਾ ਤੁਹਾਨੂੰ ਅੰਡਰ ਪੇ ਕਰ ਰਿਹਾ, ਤੁਹਾਨੂੰ ਫੇਅਰ ਵਰਕ ਦੇ ਕੋਲ ਜਾਣਾ ਚਾਹੀਦਾ, ਇਹ ਤੁਹਾਡਾ ਰਾਈਟ ਆ, ਇਹ ਤੁਹਾਡਾ ਹੱਕ ਆ ਹਨਾ, ਤੇ ਫਰਜ਼ ਆ ਸਾਡਾ ਇਹ ਵੀ, ਜਾਂ ਤੁਸੀਂ ਅਧਿਕਾਰੀ ਆ ਤੁਸੀਂ ਕੋਈ ਕੰਮ ਕਰਦੇ ਆ ਤੇ ਉਹ ਬਕਾਇਦਾ ਜਿਹੜੀ ਉਹਦੀ ਪ੍ਰੋਪਰ ਜਿਹੜੀ ਤਨਖਾਹ ਆ ਤੁਸੀਂ ਲਓ ਉਹਦੀ, ਤੁਸੀਂ ਆਪਣਾ ਸੁਪਰਨੇਸ਼ਨ ਚੈੱਕ ਕਰਦੇ ਰਹੋ ਵੀ ਤੁਹਾਡੇ ਸੁਪਰਨੇਸ਼ਨ ਕਿੱਦਾਂ ਪੈਂਦਾ ਆ, ਤੇ ਤੁਸੀਂ ਆਪਣੀ ਐਨੂਅਲ ਲੀਵ ਤੇ ਮੈਡੀਕਲ ਲੀਵ ਦਾ ਓਹਦਾ ਧਿਆਨ ਰੱਖੋ, ਹੈਨਾ, ਤੁਹਾਡੇ ਰਾਈਟਸ ਬਣ ਗਿਆ।
ਹਾਂਜੀ, ਮੈਂ ਇੱਕ ਗੱਲ ਨਾ ਅਕਸਰ ਹੀ ਕਰਦਾ ਹੁੰਦਾ, ਮੈਂ ਕਹਿੰਦਾ ਹੁੰਦਾ ਅਕਸਰ ਹੀ ਆਪਾਂ ਜਿਹੇ ਜਿਹੜੇ ਬੈਠੇ ਹੋਏ, ਮੈਂ ਕਹਿੰਦਾ ਤੁਸੀਂ ਇਹ ਦੇਖ ਲਓ ਪੁਰਾਣੇ ਟਾਈਮ ਤੋਂ ਲੈ ਕੇ, ਚਲੋ ਮੈਂ 2006 ਚ ਆਇਆ, ਤੁਸੀਂ ਵੀ ਉਦੋਂ ਗਾਏ, ਤੇ ਉਦੋਂ ਤੋਂ ਲੈ ਕੇ ਜੇ ਆਪਾਂ ਦੇਖ ਲਈਏ ਆਪਣੇ ਜਿਹੜੇ 7-11 ਆ, ਮੋਸਟਲੀ ਆਪਣੇ ਪੰਜਾਬੀ ਬੰਦੇ ਕੋਲ ਜਿਹਨਾਂ ਆਪਾਂ ਦੇਸੀ ਕਹਿੰਦੇ, ਚਲੋ ਉਹਨਾਂ ਕੋਲ ਨੇ, ਤੁਸੀਂ ਦੇਖ ਲਓ 7-11 ਤੇ ਹਮੇਸ਼ਾ ਹੀ ਸਵੇਰੇ ਔਰ ਸ਼ਾਮ ਨੂੰ ਸਿਰਫ ਇੱਕੋ ਹੀ ਬੰਦਾ ਡਿਊਟੀ ਕਰਦਾ ਕਾਊਂਟਰ ਤੇ, ਉਹਨੇ ਹੀ ਕਸਟਮਰ ਸਰਵ ਕਰਨੇ ਆ, ਉਹਨੇ ਹੀ ਸਾਰੀ ਫਿਲਿੰਗ ਕਰਨੀ ਆ, ਉਹਨੇ ਹੀ ਮਤਲਬ ਪਿੱਛੇ ਫ੍ਰੀਜ਼ਰ ਦੀ ਫਿਲਿੰਗ ਕਰਕੇ ਆਉਣੀ ਆ, ਤੇ ਤੁਸੀਂ ਆ ਕਾਲਟੈਕਸ ਲੈ ਲਓ, ਸ਼ੈਲ ਲੈ ਲਓ, ਜਿਹੜੇ ਮਰਜ਼ੀ ਪੰਪ ਤੇ ਭਾਜੀ ਚੱਲ ਜਾਓ ਤੁਸੀਂ, ਤੁਹਾਨੂੰ ਮਿਨੀਮਮ 2 ਬੰਦੇ ਤਾਂ ਹਮੇਸ਼ਾ ਸਟਾਫ ਦੇ ਮਿਲਣਗੇ ਮਿਲਣਗੇ। ਤੇ ਕਈ ਵਾਰ ਜਦੋਂ ਬਿਜ਼ੀ ਟਾਈਮ ਹੁੰਦਾ ਉਹ 3 ਵੀ ਹੁੰਦੇ, 4 ਵੀ ਹੁੰਦੇ ਨੇ, ਇਹ ਤੁਸੀਂ ਅਕਸਰ ਹੀ ਆਪਣੇ ਸਰੋਤੇ ਸੁਣ ਰਹੇ, ਤੁਸੀਂ ਇਹ ਨੋਟ ਕਰਕੇ ਦੇਖ ਲਓ, ਤੇ ਆਪਣੇ ਬੰਦਿਆਂ ਦੇ 7-11 ਤੇ ਤੁਹਾਨੂੰ ਇੱਕ ਤੋਂ ਵੱਧ ਬੰਦਾ ਬੜੀ ਮੁਸ਼ਕਿਲ ਮਿਲੂਗਾ। ਪਰ ਮੈਂ ਇਹ ਗੱਲ ਕਹਿੰਦਾ ਹੁੰਦਾ, ਮੈਂ ਕਿਹਾ ਯਾਰ ਇਹਨਾਂ ਦਾ 3-3 ਸਟਾਫ ਰੱਖ ਕੇ ਵੀ ਸਰੀ ਜਾਂਦਾ, ਔਰ ਇਹ ਪੂਰੀ ਤਨਖਾਹ ਦਿੰਦੇ ਆ, ਇਹ ਵੀ ਤਾਂ ਐਟਲੀਸਟ ਰੋਟੀ ਖਾਂਦੀ ਹੈ। ਪਰ ਸਾਡੇ ਵਾਲੇ ਬੰਦੇ ਮਤਲਬ ਇੱਕ ਬੰਦਾ ਉਹਨੂੰ ਵੀ $10 ਦੇਣੇ ਆ, ਤੇ ਉੱਥੇ ਮਤਲਬ ਦੂਜਾ ਸਟਾਫ ਵੀ ਨੀ ਲਾਉਂਦੇ, ਹਨਾ, ਕਿਉਂਕਿ ਉਹਨਾਂ ਦਾ ਫਿਰ ਵੀ ਢਿੱਡ ਨੀ ਭਰਦਾ। ਚਾਲ ਸਾਹਿਬ ਨੇ ਇੱਕ ਹੋਰ ਖਬਰ ਸ਼ੁਰੂ ਕੀਤੀ, ਆਪਾਂ ਦੂਜੇ ਮੈਸੇਜ ਲੈ ਲਈਏ ਥੋੜੇ, ਫਿਰ ਆਪਾਂ ਇਹਨੂੰ ਬਾਅਦ ਚ ਸ਼ੇਅਰ ਕਰਦੇ ਹਾਂ, ਸਾਂਝੀ ਕਰਦੇ ਹਾਂ ਖਬਰ ਨੂੰ, ਉਹ ਵੀ ਥੋੜੀ ਕਾਫੀ ਵੱਡੀ ਲੰਬੀ ਚੌੜੀ ਹੈ। ਇੱਕ ਸ਼ੇਰਾ ਭਾਜੀ ਜੁੜੇ ਨੇ ਜੀ ਆਪਣੇ ਨਾਲ, ਸਤਿ ਸ਼੍ਰੀ ਅਕਾਲ ਅਜੇਪਾਲ ਭਾਜੀ, ਵੈਲਕਮ ਇਨ ਦਾ ਹਾਊਸ, ਬਹੁਤ ਸੋਹਣਾ ਚੱਲ ਰਿਹਾ ਭਾਜੀ ਪ੍ਰੋਗਰਾਮ, ਪਹਿਲਾਂ ਵੀ ਸੁਣਦੇ ਸੀ ਤੁਹਾਡੇ ਵਿਚਾਰ, ਅੱਜ ਵੀ ਸੁਣ ਰਹੇ ਹਾਂ, ਵਧੀਆ ਲੱਗਿਆ ਭਾਜੀ ਸੁਣ ਕੇ ਤੁਸੀਂ ਪ੍ਰੋਗਰਾਮ ਕਰ ਰਹੇ ਹੋ। ਬਾਕੀ ਦਿਲਜੀਤ ਸਰ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜਦੋਂ ਆਉਣਗੇ ਲੋ ਜੀ ਤੁਸੀਂ ਆ ਗਏ ਤੇ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਲੱਕ ਤੇ ਡੂਇੰਗ ਗ੍ਰੇਟ ਵਰਕ ਕਹਿੰਦੇ, ਬਹੁਤ ਬਹੁਤ ਥੈਂਕ ਯੂ ਜੀ।
ਯਾਨੀ ਸਾਡਾ ਪ੍ਰੋਗਰਾਮ ਨੀ, ਸਾਡੀ ਤਾਂ ਡੈਮੋਕ੍ਰੇਸੀ ਆ ਨਾ, ਲੋਕਾਂ ਦੁਆਰਾ ਪ੍ਰੋਗਰਾਮ।
ਬਸ 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 ਤੇ ਅੱਗੇ ਜੈਸੀ ਗਰੇਵਾਲ ਭਾਜੀ ਜੁੜੇ ਨੇ, ਜਿੱਦਾਂ ਕਿ ਅਕਸਰ ਹੀ ਆਪਣੇ ਕੋਈ ਵੀ ਕਵਿਤਾ ਜਾਂ ਕੁਛ ਛੋਟਾ ਮੋਟਾ ਲਿਖਿਆ ਜ਼ਰੂਰ ਭੇਜਦੇ ਹੁੰਦੇ, ਤੇ ਇਹ ਜਿੱਦਾਂ ਅੱਗੇ ਵੀ ਸ਼ਾਇਦ ਆਪਾਂ ਸਰੋਤਿਆਂ ਨਾਲ ਸ਼ੇਅਰ ਕੀਤਾ ਕਿ ਇਹ ਆਪ ਲਿਖਦੇ ਨੇ, ਹਨਾ, ਇਹਨਾਂ ਇਹ ਜੋ ਵੀ ਭੇਜਦੇ ਨੇ ਇਹਨਾਂ ਦਾ ਆਪ ਖੁਦ ਦਾ ਲਿਖਿਆ ਹੁੰਦਾ।
ਹਾਂਜੀ ਕਾਫੀ ਵਧੀਆ।
ਹਾਂਜੀ ਹਾਂਜੀ ਬਹੁਤ ਵਧੀਆ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ, ਤਾਕਤ ਮਿਲਦੀ ਸੂਰਜ ਸਵੇਰੇ ਚੜ੍ਹਦਾ ਦੇਖਣ ਤੇ, ਸਬਰ ਹੈ ਆਉਂਦਾ ਫੁੱਲਾਂ ਨੂੰ ਜਦੋਂ ਫੁੱਟਦੇ ਦੇਖਦਾ ਹਾਂ, ਚੰਨ ਲਖੀਰੋ ਗੋਲ ਹੋਣ ਲਈ ਰਾਤਾਂ ਲਾ ਦਿੰਦਾ, ਮੇਰੀ ਹੋਮੇ ਕਿਰਦੀ ਜਦ ਵੀ ਤਾਰੇ ਟੁੱਟਦੇ ਦੇਖਦਾ ਹਾਂ, ਅਹਿਮੀਅਤ ਵੱਧ ਜੇ ਜ਼ਿੰਦਗੀ ਦੀ ਤੇ ਤਮੰਨਾ ਮੁੱਕ ਜਾਵੇ ਜਦ ਸਾਹਾਂ ਦੇ ਸਰੀਰਾਂ ਤੋਂ ਹੱਥ ਛੁੱਟਦੇ ਵੇਖਦਾ ਹਾਂ।
ਬਹੁਤ ਵਧੀਆ,
ਬਹੁਤ ਸੋਹਣਾ ਗਰੇਵਾਲ ਸਾਹਿਬ, ਬਹੁਤ ਸੋਹਣਾ। ਤੇ ਇੱਕ ਆਪਾਂ ਨੂੰ ਹੁਣ ਅੱਗੇ ਹਲਕਾ ਫੁਲਕਾ ਜੋਕ ਮਜ਼ਾਕ ਜਾਂ ਚੁਟਕਲਾ ਕਹਿ ਲੋ ਭੇਜਿਆ ਜੀ, ਕਹਿੰਦੇ ਜੀ ਚੂਹੀ ਰੁੱਖ ਤੇ ਚੜੀ ਤੇ ਬਾਂਦਰ ਨੇ ਪੁੱਛਿਆ ਉੱਪਰ ਕਿਉਂ ਆਈ ਏ, ਚੂਹੀ ਕਹਿੰਦੀ ਸੇਬ ਖਾਣ ਵਾਸਤੇ, ਤੇ ਬਾਂਦਰ ਕਹਿੰਦਾ ਇਹ ਤਾਂ ਅੰਬ ਦਾ ਰੁੱਖ ਹੈ, ਤੇ ਚੂਹੀ ਕਹਿੰਦੀ ਤੂੰ ਜ਼ਿਆਦਾ ਚੌਧਰੀ ਨਾ ਬਣ, ਸੇਬ ਮੈਂ ਉਹਦਾ ਨਾਲ ਲੈ ਕੇ ਆਈ ਆ। ਦੋਸਤੋ ਇਹ ਸੀਗਾ ਛੋਟਾ ਜਿਹਾ ਮਜ਼ਾਕ, ਤੇ ਅੱਗੇ ਭਾਈ ਇਹ ਖਬਰ ਇੱਕ ਸਾਂਝੀ ਕੀਤੀ ਆ ਚਾਲ ਸਾਹਿਬ ਹੁਣਾਂ ਨੇ, ਉਹਨਾਂ ਨੇ ਕਿਹਾ ਜੀ ਆਸਟ੍ਰੇਲੀਆ ਵਿੱਚ ਰਹਿੰਦੇ ਵਿਅਕਤੀ ਤੇ ਭਾਰਤੀ ਪਤਨੀ ਨੂੰ ਫਰਜ਼ੀ ਤਲਾਕ ਦੇਣ ਦਾ ਦੋਸ਼, ਆਸਟ੍ਰੇਲੀਆ ਵਿੱਚ ਰਹਿੰਦੇ ਵਿਅਕਤੀ ਤੇ ਭਾਰਤੀ ਪਤਨੀ ਨੂੰ ਫਰਜ਼ੀ ਤਲਾਕ ਦੇਣ ਦਾ ਦੋਸ਼, ਤੇ ਕਾਫੀ ਲੰਬੀ ਚੌੜੀ ਖਬਰ ਹੈ ਭਾਜੀ, ਪੜਾ ਮੇਨ ਪਰਥ ਨਿਵਾਸੀ ਅਜੇ ਕੁਮਾਰ ਨਾਲ 2009 ਵਿੱਚ ਵਿਆਹ ਮਗਰੋਂ ਪ੍ਰਵੀਨ ਕੁਮਾਰੀ ਇੱਕ ਵਾਰ ਵੀ ਆਸਟ੍ਰੇਲੀਆ ਨਹੀਂ ਆਈ ਸਨ, ਸਾਲ 2016 ਵਿੱਚ ਉਸਦੇ ਅਤੇ ਉਸਦੀ 7 ਸਾਲ ਦੀ ਧੀ ਵੀਜ਼ਾ ਅਰਜ਼ੀ ਲਗਾਉਣ ਮਗਰੋਂ ਅਜੇ ਕੁਮਾਰ ਨੇ ਉਸ ਤੋਂ ਵੀ ਆਪਣੀ ਸਪੋਂਸਰਸ਼ਿਪ ਖਿੱਚ ਲਈ। ਜਲੰਧਰ ਦੀ ਰਹਿਣ ਵਾਲੀ ਪ੍ਰਵੀਨ ਕੁਮਾਰੀ ਨੇ ਸਾਲ 2009 ਵਿੱਚ ਉਸ ਵੇਲੇ ਬ੍ਰਿਸਬਨ ਵਿੱਚ ਪੜ੍ਹਾਈ ਕਰ ਰਹੇ ਅਜੇ ਕੁਮਾਰ ਨਾਲ ਵਿਆਹ ਤਾਂ ਕੀਤਾ, ਪਰੰਤੂ ਹੁਣ ਤੱਕ ਕਦੇ ਆਪਣੇ ਪਤੀ ਨਾਲ ਰਹਿਣ ਲਈ ਆਸਟ੍ਰੇਲੀਆ ਨਹੀਂ ਆ ਸਕੀ। ਅਖੀਰ ਸਾਲ 2016 ਵਿੱਚ ਪ੍ਰਵੀਨ ਅਤੇ ਉਸਦੀ ਧੀ ਦੇ ਆਸਟ੍ਰੇਲੀਆ ਦੇ ਵੀਜ਼ੇ ਲਈ ਅਰਜ਼ੀਆਂ ਦਾਖਲ ਕਰਨ ਮਗਰੋਂ ਅਜੇ ਕੁਮਾਰ ਨੇ ਇਮੀਗ੍ਰੇਸ਼ਨ ਨੂੰ ਸੰਪਰਕ ਕਰਕੇ ਉਹਨਾਂ ਤੋਂ ਵੀ ਆਪਣੀ ਸਪੋਂਸਰਸ਼ਿਪ ਵਾਪਸ ਖਿੱਚ ਲਈ। ਪ੍ਰਵੀਨ ਮੁਤਾਬਕ ਹੁਣ ਉਸ ਨੂੰ ਉਸਦੇ ਸਹੁਰੇ ਘਰੋਂ ਦਸੰਬਰ 2018 ਵਿੱਚ ਬਾਹਰ ਕੱਢ ਦਿੱਤਾ ਗਿਆ, ਜਿਸ ਤੇ ਉਸਦੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵਿਰੁੱਧ ਪੁਲਿਸ ਵਿੱਚ ਸ਼ਿਕਾਇਤ ਕੀਤੀ ਹੈ। ਖਬਰ ਭਾਜੀ ਅੱਗੇ ਹੋਰ ਵੀ ਕਾਫੀ ਲੰਬੀ ਚੌੜੀ ਹੈ।
ਇਹ ਵੀ ਖਬਰਾਂ ਅਜੇ ਪਾਲ ਜੀ ਬਹੁਤ ਆਉਂਦੀਆਂ, ਇਹ ਜਾਣੀ ਕੋਈ ਨਵੀਂ ਖਬਰ ਨੀ ਹੈਗੀ, ਬਹੁਤ ਸਾਰੀਆਂ ਖਬਰਾਂ ਹੈਗੀ ਇੱਥੇ ਆਸਟ੍ਰੇਲੀਆ ਨਾਲ ਰਿਲੇਟਡ। ਹੋਰ ਆਪਾਂ ਵਰਲਡ ਦੀ ਗੱਲ ਆਪਾਂ ਛੱਡ ਦਈਏ ਹਨਾ, ਪਰ ਮੈਂ ਇੰਨੀ ਜ਼ਰੂਰ ਗੁਜ਼ਾਰਿਸ਼ ਕਰੂੰਗਾ ਵੀ ਕਈ ਵਾਰੀ ਹੁਣ ਕਈ ਵਾਰੀ ਕੀ ਹੁੰਦਾ ਆਪਾਂ ਇੱਕ ਪੱਖ ਦੇਖਦੇ ਹਾਂ ਖਬਰ ਦਾ, ਇਹ ਵੀ ਮੈਂ ਮੰਨਦਾ ਗੱਲ ਦਾ ਕਿ ਇੱਕ ਪੱਖ ਆਪਾਂ ਦੇਖ ਲਈਦਾ, ਕਈ ਵਾਰੀ ਜਿਹੜੇ ਉਹਦੇ ਰੀਜ਼ਨ ਹੋਰ ਵੀ ਕਈ ਹੋ ਜਾਂਦੇ ਆ, ਜਾਂ ਉੱਧਰ ਪਿੱਛੇ ਘਰਦਿਆਂ ਨਾਲ ਨੀ ਬਣਦੀ ਜਾਂ ਕੋਈ ਹੋਰ ਕਾਰਨ ਹੋ ਗਿਆ, ਪਰ ਇਹ ਜਿਹੜੀਆਂ ਗੱਲਾਂ ਮੇਰੇ ਹਿਸਾਬ ਨਾਲ ਜਦੋਂ ਤੁਸੀਂ ਵਿਆਹ ਕਰਾਉਂਦੇ ਹਨਾ ਖਾਸ ਤੌਰ ਤੇ ਇੰਨਾ ਦਾ ਹੀ ਆ, ਮੈਨੂੰ ਲੱਗਦਾ ਉਹਨਾਂ ਦੀ ਰਿਸਪੋਂਸੀਬਿਲਟੀ ਦੁੱਗਣੀ ਹੋ ਜਾਂਦੀ ਆ, ਦੁੱਗਣੀ ਇਸ ਕਰਕੇ ਹੋ ਜਾਂਦੀ ਆ ਵੀ ਚਲੋ ਪਰਿਵਾਰ ਤਾਂ ਸਾਡਾ ਜੁੜਦਾ ਹੀ ਆ, ਸਾਡੀ ਜ਼ਿੰਮੇਵਾਰੀ ਵੀ ਜਿਹੜੀ ਵੱਧਦੀ ਆ, ਪਰ ਤੁਸੀਂ ਇਹ ਜ਼ਰੂਰ ਸੋਚ ਕੇ ਦੇਖੋ ਵੀ ਆਪਾਂ ਤਾਂ ਚਲੋ ਇੱਥੇ ਬੈਠੇ ਆ, ਆਪਣਾ ਥੋੜਾ ਬਹੁਤਾ ਸਰ ਜਾਂਦਾ ਹਨਾ, ਜਿੱਦਾਂ ਵੀ ਆ ਇਕੋਨੋਮਿਕਲੀ ਵੀ ਆਪਾਂ ਦੇਖ ਲਈਏ, ਸੋਸ਼ਲੀ ਵੀ ਆਪਾਂ ਨੂੰ ਬਹੁਤੀ ਕਿਤੇ ਲੋੜ ਨੀ ਪੈਂਦੀ, ਪਰ ਜੇ ਆਪਾਂ ਇੰਡੀਆ ਦੀ ਗੱਲ ਦੇਖੀਏ ਵੀ ਜਦੋਂ ਕੁੜੀਆਂ ਇੱਧਰ ਆਉਂਦੀਆਂ ਨੇ ਉੱਧਰ ਰਹਿ ਜਾਂਦੀਆਂ ਆ ਤੇ ਉਹਨਾਂ ਦੇ ਲਾਈਫ ਕੱਟਣੀ ਬਹੁਤ ਔਖੀ ਆ ਜੀ ਪਲ, ਤੇ ਲਾਈਫ ਇੰਨੀ ਜ਼ਿਆਦਾ ਔਖੀ ਹੋ ਜਾਂਦੀ ਆ, ਸੋਸ਼ਲੀ ਵੀ ਉਹਨਾਂ ਨੂੰ ਤਾਨੇ ਮਿਹਣਿਆਂ ਦਾ ਸੁਣਨਾ ਪੈਂਦਾ, ਕਿਉਂਕਿ ਇੱਥੇ ਤੁਹਾਨੂੰ ਕਿਸੇ ਨੇ ਚਿਤਾਰਨਾ ਨੀ, ਤੁਹਾਨੂੰ ਮਿਲਣਾ ਕੋਈ ਸ਼ਬਦ ਹੋ ਕਿਸੇ ਨੂੰ ਸਾਡਾ ਤਾਂ ਵੀ ਸਰਦਾ ਹਨਾ, ਇੱਥੇ ਬਹੁਤੀ ਕਿਸੇ ਦੀ ਪਰਵਾਹ ਨੀ ਸਾਨੂੰ, ਪਰ ਉੱਥੇ ਤੁਹਾਨੂੰ ਰਹਿਣਾ ਵੀ ਉੱਥੇ ਹੀ ਪੈਣਾ ਉਸੇ ਸਮਾਜ ਦੇ ਵਿੱਚ, ਜਿਹੜਾ ਤੁਹਾਨੂੰ ਨਹੀਂ ਵੀ ਜਾਣਦਾ ਉਹ ਵੀ ਤੁਹਾਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਦਾ ਹਨਾ, ਸਮਾਜ ਦੇ ਵਿੱਚ ਸਾਡੀ ਰਿਸਪੈਕਟ ਜਿਹੜੀ ਆ ਘੱਟ ਜਾਂਦੀ ਆ, ਫੇਰ ਇਕੋਨੋਮਿਕਲੀ ਸਾਨੂੰ ਬਹੁਤ ਸਾਰੀਆਂ ਫੇਸ ਕਰਨੀਆਂ ਪੈਂਦੀਆਂ ਚੀਜ਼ਾਂ, ਕਿਉਂਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਕਮਾ ਲਓ ਫੇਰ ਵੀ ਤੁਹਾਨੂੰ ਡਿਪੈਂਡੈਂਟ ਹੀ ਰਹਿਣਾ ਪੈਂਦਾ ਇੱਕ ਮਰਦ ਮੈਂਬਰ ਦੇ
ਹਨਾ,
ਤੇ ਇਸ ਕਰਕੇ ਹੁਣ ਜਿਹੜਾ 7 ਸਾਲ ਦੀ ਦੇਖੋ ਧੀ ਵੀ ਆ ਉਹਨਾਂ ਦੀ ਹਨਾ, ਉਹਦੇ ਲਈ ਹੋਰ ਵੀ ਜਿਆਦਾ ਔਖਾ ਆ ਉਸ ਬੱਚੀ ਦੇ ਲਈ ਹਨਾ, ਉਹਦੇ ਲਈ ਕਿਉਂਕਿ ਉਹਨੂੰ ਵਿਚਾਰੀ ਨੂੰ ਪਤਾ ਹੀ ਕੁਛ ਨੀ, ਤੇ ਇਹ ਇਹ ਪਹਿਲਾ ਕਾਰਨ ਦੁਆ ਹੈ ਨੀ ਕੇਸ, ਬਹੁਤ ਸਾਰੇ ਇਦਾਂ ਦੇ ਕੇਸ ਹੁੰਦੇ ਆ, ਪਰ ਇੱਕ ਜ਼ਰੂਰ ਅਸੀਂ ਇਹ ਅਪੀਲ ਜ਼ਰੂਰ ਕਰਾਂਗੇ ਵੀ ਯਾਰ ਤੁਸੀਂ ਹਨਾ ਵੀ ਜਦੋਂ ਵਿਆਹ ਆਪਾਂ ਕਰਾਉਂਦੇ ਹੀ ਆ, ਅਰੇਂਜ ਮੈਰਿਜ ਚਲੋ ਕਰਾਉਂਦੇ ਆ ਆਪਾਂ, ਚਾਹੇ ਲਵ ਮੈਰਿਜ ਕਰਵਾਉਂਦੇ ਆ, ਉਹਦੇ ਵਿੱਚ ਇਦਾਂ ਦੇ ਫੈਕਟ ਜਿਹੜੇ ਆ ਜਿਨ੍ਹਾਂ ਦੇ ਬਾਅਦ ਚ ਰੌਲਾ ਪੈਣ ਦੀਆਂ ਕਾਰਨ ਹੋਵੇ ਹਨਾ, ਕਈ ਵਾਰੀ ਕਿਉਂਕਿ ਪਰਿਵਾਰਾਂ ਦੇ ਮਾਹੌਲ ਜਿਹੜੇ ਆ ਵੱਖਰੇ ਵੱਖਰੇ ਹੁੰਦੇ ਆ, ਕੁੜੀ ਕਿਸੇ ਹੋਰ ਪਰਿਵਾਰ ਤੋਂ ਆਈ ਹੁੰਦੀ, ਉਹਨਾਂ ਦਾ ਰਹਿਣ ਸਹਿਣ ਦਾ ਢੰਗ ਥੋੜਾ ਜਿਹਾ ਹੋਰ ਹੁੰਦਾ, ਉਹ ਫਿਰ ਅਡਜਸਟ ਹੋਣ ਨੂੰ ਕਈ ਵਾਰੀ ਟਾਈਮ ਲੱਗ ਜਾਂਦਾ ਆ, ਥੋੜੀ ਆਪਾਂ ਨੂੰ ਵੀ ਬਰੋਡ ਰਹਿਣਾ ਚਾਹੀਦਾ ਹਨਾ, ਤੇ ਅਡਜਸਟ ਹੋਣ ਦਾ ਫਿਰ ਅਗਲੀ ਨੂੰ ਵੀ ਪਤਾ ਥੋੜਾ ਜਿਹਾ ਉਹਨੂੰ ਵੀ ਅਡਜਸਟ ਕਰਨਾ ਚਾਹੀਦਾ, ਦੋਨੇ ਧਿਰਾਂ ਚ ਇਹ ਚੱਲਦਾ, ਸਾਰਿਆਂ ਨੂੰ ਪਤਾ ਹੀ ਆ ਆਪਾਂ ਇਸ ਗੱਲੋਂ ਆਪਾਂ ਭਾਸ਼ਣ ਦਿੰਦੇ ਵੀ ਚੰਗੇ ਨੀ ਲੱਗਦੇ, ਪਰ ਜਿਹੜੀ ਹੁਣ ਇਹ ਚਾਲ ਸਾਹਿਬ ਉਹਨਾਂ ਨੇ ਖਬਰ ਭੇਜੀ ਆ ਵੀ ਬੜਾ ਕਈ ਵਾਰੀ ਮਨ ਖਰਾਬ ਹੁੰਦਾ ਵੀ ਯਾਰ ਉਹ ਕੁੜੀ ਵਾਲੇ ਪਾਸੇ ਦੇਖ ਕੇ ਵੀ, ਇਸ ਕਰਕੇ ਹੁਣ ਜਿਹੜਾ ਦੇਖੋ ਪੁਲਿਸ ਵਿੱਚ ਵੀ ਉਹ ਚਿਰ ਬਾਅਦ ਹੀ ਗਈ ਆ ਹਨਾ, ਇੰਨੇ ਚਿਰ ਦੀ ਉਹ ਆਈ ਵੀ ਹੈ ਨੀ ਇੱਥੇ, ਇਹਦਾ ਮਤਲਬ ਇਹ ਵੀ ਹੁਣ ਰੀਜ਼ਨ ਪਤਾ ਨੀ ਵੀ ਕਿਉਂ ਨੀ ਆਈ ਜਾਂ ਕੀ ਕਾਰਨ ਹੋਏ ਆ, ਤੇ ਇਸ ਕਰਕੇ ਜ਼ਰੂਰੀ ਤਾਂ ਇਹੀ ਹੁੰਦਾ ਜੇ ਕਿਤੇ ਤੁਹਾਨੂੰ ਲੱਗਦਾ ਵੀ ਆ ਦੋਸਤੋ ਵੀ ਇੱਦਾਂ ਦਾ ਕੋਈ ਹੋ ਰਿਹਾ ਵੀ ਕੋਸ਼ਿਸ਼ ਕਰੋ ਉਹਨਾਂ ਦਾ ਤਣਾਅ ਜਿਹੜਾ ਘੱਟ ਕਰਨ ਦੀ ਹਨਾ। ਮੈਂ ਵੀ ਬਹੁਤ ਏਦਾਂ ਦੇ ਕੇਸ ਦੇਖੇ ਆ ਤੇ ਮੈਂ ਵਿੱਚ ਆਪ ਇੰਟਰਫੇਅਰ ਕੀਤਾ, ਤੁਹਾਨੂੰ ਵੀ ਪਾਲ ਜੀ ਪਤਾ ਆ ਜਿਹੜੇ ਇੰਡੀਆ ਵਿੱਚ ਇੱਦਾਂ ਦੀ ਥੋੜੀਆਂ ਪ੍ਰੋਬਲਮਸ ਆਉਂਦੀਆਂ, ਮੈਂ ਆਪ ਜੁੜਦਾ ਰਿਹਾ, ਉਹਨਾਂ ਨੂੰ ਦੱਸਣਾ ਕਈ ਵਾਰੀ ਇੱਥੇ ਮੁਸੀਬਤਾਂ ਇੱਦਾਂ ਦੀਆਂ ਹੁੰਦੀਆਂ ਵੀ ਬੰਦਾ ਚਾਹ ਕੇ ਨੀ ਸੱਦ ਪਾਉਂਦਾ, ਉਧਰਲਾ ਬੰਦਾ ਇਹ ਸੋਚਦਾ ਰਹਿੰਦਾ ਆ ਵੀ ਸਾਡੀ ਕੁੜੀ ਨੂੰ ਹੁਣੇ ਲੈ ਕੇ ਜਾਵੇ, ਕਈ ਵਾਰੀ ਮੁੰਡੇ ਕੁੜੀ ਖੁਸ਼ ਹੁੰਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨੀ ਹੁੰਦੀ, ਘਰਦਿਆਂ ਨੂੰ ਪ੍ਰੋਬਲਮ ਕਈ ਵਾਰੀ ਹੋ ਜਾਂਦੀ ਆ ਜਾਂ ਆਂਢ ਗੁਆਂਢ ਨੂੰ ਹੋ ਜਾਂਦੀ ਆ, ਉਹਦੇ ਕਰਕੇ ਕਈ ਵਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਇਹ ਇਹ ਜਿਹੜੀਆਂ ਗੱਲਾਂ ਆ ਇਹ ਤਣਾਅ ਜਿਹੜੇ ਘਟਾਉਣੇ ਘਟਾਉਣੇ ਚਾਹੀਦੇ ਆ ਆਪਣੀ ਕਮਿਊਨਿਟੀ ਵਿੱਚ, ਬਹੁਤ ਸਾਰੀਆਂ ਜਿਹੜੀਆਂ ਗੱਲਾਂ ਇੱਦਾਂ ਦੀਆਂ ਹਨਾ ਇਹ ਕਮਿਊਨਿਟੀ ਦਾ ਨਾਂ ਵੀ ਬਦਨਾਮ ਕਰਦੀਆਂ।
ਹਾਂਜੀ ਹਾਂਜੀ ਜੀ ਜੀ ਤੇ ਅੱਗੇ ਵਿਕਰਮ ਸਿੰਘ ਜੀ ਜੁੜੇ ਨੇ ਆਪਣੇ ਨਾਲ, ਗੁੱਡ ਮਾਰਨਿੰਗ ਬੁਲਾਉਂਦੇ ਨੇ ਜੀ ਸਾਰੇ ਪਰਿਵਾਰ ਨੂੰ, ਤੁਹਾਨੂੰ ਵੀ ਬੜੀ ਪਿਆਰ ਭਰੀ ਗੁੱਡ ਮਾਰਨਿੰਗ ਜੀ। ਤੇ ਸਨੀ ਸਨੀ ਮਜੋਕਾ ਜੀ ਜੁੜੇ ਨੇ, SSA ਦਲਜੀਤ ਭਾਜੀ ਐਂਡ ਅਜੇਪਾਲ ਜੀ ਕੀ ਹਾਲ ਨੇ, ਬਹੁਤ ਵਧੀਆ ਲੱਗਿਆ ਵੀਰੇ ਤੁਹਾਡੀ ਆਵਾਜ਼ ਸੁਣ ਕੇ, ਟੈਨਸ਼ਨ ਨੀ ਲੈਣੀ ਵੀਰੇ, ਬਹੁਤ ਵਧੀਆ ਕਰ ਰਹੇ ਹੋ, ਕੀਪ ਇਟ ਅਪ ਵੀਰੇ। ਥੈਂਕ ਯੂ ਭਾਜੀ, ਟੈਨਸ਼ਨ ਆਪਾਂ ਲੈਣੀ, ਟੈਨਸ਼ਨ ਆਪਾਂ ਦੇਣੀ ਆ, ਕਹਿੰਦੇ ਨੇ ਟੈਨਸ਼ਨ ਲੈਣੇਗਾ ਨੀ ਟੈਨਸ਼ਨ ਦੇਣੇਗਾ।
ਠੀਕ ਹੈ ਸਹੀ ਹੈ, ਹੁਣ ਤੁਸੀਂ ਦੇਖ ਲਓ ਵੀ ਤਿੰਨ ਵਾਰੀ ਤਾਂ ਉਹਨੇ ਮੈਸੇਜ ਦੇ ਵਿੱਚ ਵੀਰਾ ਹੀ ਕਹਿ ਦਿੱਤਾ ਹਨਾ, ਇਹ ਵੀ ਘੱਟ ਜਾਂਦੀ ਆ।
ਬਿਲਕੁਲ
ਹਾਂਜੀ, ਤੇ ਆਪਣਾ ਜਗਿੰਦਰ ਸਿੰਘ ਸੋਹੀ ਸਾਹਿਬ ਦਾ ਮੈਸੇਜ ਆਇਆ
ਜੀ,
ਉਹਨਾਂ ਨੇ ਕਿਹਾ ਕਹਿੰਦੇ ਵੀ ਸ਼ਰਾਬ ਤਾਂ ਐਵੇਂ ਹੀ ਬਦਨਾਮ ਆ, ਨਹੀਂ ਤਾਂ ਨਸ਼ਾ ਤਾਂ ਮੋਬਾਈਲ ਵਿੱਚ ਵੀ ਘੱਟ ਨਹੀਂ ਹੈ।
ਬਿਲਕੁਲ ਬਿਲਕੁਲ,
ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਸੋਹੀ ਸਾਹਿਬ ਜਗਰਾਓ ਵਾਲੇ, ਤੇ ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲਦਾ, ਇੰਜੋਏ ਕਰ ਰਹੇ ਹਾਂ ਸਾਰਿਆਂ, ਸਤਿ ਸ੍ਰੀ ਅਕਾਲ। ਤੇ ਵੈਸੇ ਸੋਹੀ ਸਾਹਿਬ ਨਸ਼ਾ ਅਸਲ ਵਿੱਚ ਹੈ ਕੀ ਆ, ਜੇ ਤੋਂ ਬਿਨਾਂ ਤੁਸੀਂ ਰਹਿ ਨਾ ਪਾਓ ਉਹੀ ਨਸ਼ਾ, ਚਾਹੇ ਰੋਟੀ ਆ ਤੁਹਾਨੂੰ ਉਹਨਾਂ ਦਾ, ਰੋਟੀ ਦਾ ਵੀ ਆਪਾਂ ਨਸ਼ਾ ਆ ਪਰ ਰਹਿ ਨੀ ਪਾਉਂਦੇ ਉਸ ਤੋਂ ਬਿਨਾਂ ਹਨਾ, ਪਰ ਇਹ ਆ ਵੀ ਕਿਸੇ ਵੀ ਚੀਜ਼ ਦੀ ਐਕਸੈਸ ਨੀ ਹੋਣੀ ਚਾਹੀਦੀ, ਬਹੁਤ ਜ਼ਿਆਦਾ ਜਿਹੜੀ ਖਰਾਬੀ ਕਰਦੀ ਆ ਹਨਾ। ਤੇ ਆ ਹੁਣ ਮੋਬਾਈਲ ਦੇ ਵਿੱਚ ਵੀ ਤੁਸੀਂ ਦੇਖ ਲਓ ਹਨਾ, ਤੇ ਅਜੇ ਪਾਲ ਜੀ ਇਹ ਦੇਖ ਲਓ ਤੁਸੀਂ ਉਦਾਂ ਕਿਸੇ ਦਾ ਮੋਬਾਈਲ ਜੇਬ ਦੇ ਵਿੱਚ ਹਨਾ, ਤੁਸੀਂ ਏਦਾਂ ਜਾਣੀ ਇੱਧਰ ਉੱਧਰ ਕਰ ਲਓ ਜਾਂ ਫੜ ਕੇ ਇੱਧਰ, ਬੰਦਾ ਜਾਣੀ ਇੱਕਦਮ ਹੀ ਉਹਦੇ ਹੋਸ਼ ਉੜ ਜਾਂਦੇ ਆ, ਚੱਲਦੀ ਫਿਰਦੀ ਲਾਇਬ੍ਰੇਰੀ ਆ ਜਾਂ ਕਹਿ ਲੋ ਫੋਟੋਸ਼ਾਪ ਜੋ ਵੀ ਮਰਜ਼ੀ ਰੱਖ ਲੋ ਉਹਦੇ ਵਿੱਚ, ਚਾਹੇ ਫੋਟੋਆਂ ਤੁਹਾਡੀਆਂ ਚਾਹੇ ਮੈਮਰੀ ਆ ਚਾਹੇ ਜੋ ਵੀ ਆ ਤੁਹਾਡਾ, ਇਸ ਕਰਕੇ ਬੰਦੇ ਨੂੰ ਤਾਂ ਡਰੇ ਹੀ ਬਹੁਤ ਪਿਆ ਆ, ਮੈਨੂੰ ਲੱਗਦਾ ਵੀ ਮੋਬਾਈਲ ਰੱਖਣ ਦੇ ਨਾਲ ਗੁਆਚਣ ਦਾ ਖਤਰਾ ਜਿਹੜਾ ਜ਼ਿਆਦਾ ਰਹਿੰਦਾ,
ਖਤਰਾ ਜ਼ਿਆਦਾ, ਹਾਂਜੀ ਹਾਂਜੀ ਬਿਲਕੁਲ ਬਿਲਕੁਲ
ਇਹ ਵੀ ਚਲੋ ਖੈਰ, ਤੇ ਆਪਾਂ ਇੱਕ ਮੈਸੇਜ ਅਜੇ ਬਹੁਤ ਪਏ ਆਪਣੇ, ਪਰ ਆਪਾਂ ਪਹਿਲਾਂ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਅਜੇ ਪਾਲ ਜੀ ਜੋੜਦੇ ਆ ਆਪਾਂ ਪ੍ਰੋਗਰਾਮ ਦੇ ਵਿੱਚ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ,
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229 631 0411 229 631 ਜਾਂ ਵਿਜ਼ਿਟ ਕਰੋ www.healthdrops.com.au।
ਕ੍ਰੀਏਟਿਵ ਇਵੈਂਟਸ ਬੜੇ ਮਾਨ ਨਾਲ ਪੇਸ਼ ਕਰਦੇ ਨੇ ਗੁਰਦਾਸ ਮਾਨ ਲਾਈਵ ਇਨ ਮੈਲਬੌਰਨ।
ਪਰਿਵਾਰਿਕ ਮਾਹੌਲ ਵਿੱਚ ਪਰਿਵਾਰਿਕ ਗੀਤਾਂ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸ਼ਹਿਰ ਆ ਰਹੇ ਨੇ ਗੁਰਦਾਸ ਮਾਨ।
ਲਾ ਕੇ ਯਾਰੀ ਦੁਨੀਆ ਤਾਰੀ,
ਕਦੋਂ? 20 ਮਈ 2018, ਕਿੱਥੇ? ਮੈਲਬੌਰਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ, ਸਾਊਥ ਵਾਫਟ।
ਟਿਕਟਾਂ ਲਈ ਜਾਓ ਵੈਬਸਾਈਟ ਤੇ creativetickets.com.au ਤੇ।
ਹਰਮਨ ਰੇਡੀਓ ਦੇ ਸਰੋਤਿਆਂ ਨੂੰ ਟਿਕਟ ਤੇ ਮਿਲੇਗਾ 5% ਡਿਸਕਾਊਂਟ।
ਫਿਰ ਦੇਰ ਕਾਦੀ ਜੀ, ਅੱਜ ਜਾਓ ਤੇ ਕਰਾਓ ਆਪਣੇ ਟਿਕਟਾਂ ਦੀ ਬੁਕਿੰਗ।
ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਬਲਵਿੰਦਰ ਲਾਲੀ ਨੂੰ 0426-809-499 ਤੇ, ਜਾਂ ਫਿਰ ਸ਼ਿੰਕੂ ਨਾਬਾਜੀ ਨੂੰ 0435-779-544 ਤੇ।
ਗੁਰਦਾਸ ਮਾਨ ਲਾਈਵ ਇਨ ਮੈਲਬੌਰਨ 20 ਮਈ 2018।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 36-30 ਵਿਕਟੋਰੀਆ। ਫੋਨ ਨੰਬਰ 0415-683-482।
ਫਾਈਂਡ ਅ ਚੀਪਰ ਪ੍ਰਾਈਸ ਐਂਡ ਵੀ ਵਿਲ ਬੀਟ ਇਟ, ਹਿਊਜ ਰੇਂਜ ਆਫ ਇੰਡੀਅਨ, ਏਸ਼ੀਅਨ, ਆਈਲੈਂਡਰ ਐਂਡ ਨਿਊਜ਼ੀਲੈਂਡ ਗ੍ਰੋਸਰੀ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਰਾਇਲ ਗੋਲਡ 10 ਕਿਲੋ ਆਟਾ $6.99, ਵੈਜੀਟੇਬਲ ਆਇਲ $36, ਫਰੈਸ਼ ਗੰਨੇ ਦਾ ਜੂਸ ਤੇ ਫਰੈਸ਼ ਅਮਰੂਦ ਵੀ ਅਵੇਲੇਬਲ ਨੇ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ ਆਇਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਇਲਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਇਲਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋ, ਮੈਲਬੌਰਨ। ਫੋਨ ਨੰਬਰ 0387-590629।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
जे तुसी भी वेजिटेरियन हो ता चिंता करने वाली कोई गल नहीं, क्योंकि बाबा स्वीट्स थॉमस्टोन वाले ना सिर्फ डिनर सगो ब्रेकफास्ट अते लंच दे लई भी खुलिया करनगे सवेरे 9 बजे तो रात 9 बजे तक। जी हाँ, शुद्ध शाकाहारी खानिया दे विच ढेर सारिया वनगियां ते पकवान, यही नहीं पाक पान दिया पार्टी अते पंजाबी मिठाइया, छोले भटूरे, चाट पापड़ी, टिक्की चाट, समोसे, पकौड़े, जलेबियां, अमृतसरी नान दा स्वाद लैण दे लई अज ही पहुंचो। इस तो इलावा ताजा पनीर अते ताजा दही हर वेले तैयार मिलदा है। इत्थे एगलेस केक आर्डर ते बनाए जांदे ने। बाबा स्वीट 191 हाई स्ट्रीट थॉमस्टोन।
ते चलो फिर अज प्योर वेजिटेरियन फूड लई असी ता जावांगे बाबा स्वीट।
तुहाडा घर नहीं बन सकदा कदे कीड़े मकौड़िया दा अड्डा, जे उत्थे पेस्ट कंट्रोल करन आउणगे बग बस्टर वाले ना पड्डा। जी हाँ, ना पड्डा नूं संपर्क करन लई फोन नंबर नोट कर लो 0466-96-84-36। इस तो इलावा तुसी उना दी वेबसाइट भी चेक कर सकते हो www.bugbuster.com.au। जी हाँ, बग बस्टर वाले ना पड्डा तुहाडी मदद कर सकते ने।
मोरिंडा मोटर्स कालपंचर ट्रकां कारां ते ट्रेलरां दी संपूर्ण तसल्लीबख्श मरम्मत करन दी पंजाबी भरावां दी वर्कशॉप। इत्थे ट्रकां कारां ते ट्रेलरां दी पूरी सर्विस, ट्रांसमिशन, बैटरियां, सस्पेंशन, हर किस्म दे मैकेनिकल ते इलेक्ट्रिकल रिपेयर, डेंटिंग, पेंटिंग ते रोडवेयर दी सर्टिफिकेट दा भी पूरा इंतजाम है। समां सवेरे 8 बजे तो शाम 6 बजे तक, सोमवार तो शनिवार। एमरजेंसी लई पूरे मेलबर्न च 24 घंटे 7 दिन ऑन स्पॉट उपलब्ध ने। दो सर्विस का भी प्रबंध है। फोन करो साबी नो मोबाइल नंबर 0430179890। पता नोट करो 15 ब्रुकलेन एवेन्यू टेंडिलोंग मेलबर्न। सानू कोटेशन भेजो, असी उसनु भेंट करांगे।
रोटी हजम नहीं होंदी, वरतो गोल्डन ग्रेन फ्लोर मिल दा गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी, आस्ट्रेलिया दा बनिया शुद्ध आटा। ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हन। वधेरे जानकारी लई विजिट करो garewalgoldengrain.com.au या फोन करो 0428895564।
नानक बेकरी डेंडिनोंग मेलबर्न वाले हरमन रेडियो नू स्पॉन्सर करदे हन। शुद्ध वेजिटेरियन केक, पेस्ट्री, कुलचे, छोले, पकौड़े, रस मलाई अते होर भी बहुत कुछ उपलब्ध है। पार्टी वास्ते आर्डर भी लाए जांदे हन। क्लेटन, क्रैनबोर्न, बेरिक या स्प्रिंग रेल वाले जरूर दर्शन देन। पता है 76 हेमिंग स्ट्रीट डेंडिनोंग। फोन 0425-888-856।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477500600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰ, ਤੇ ਮੈਂ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਨਾਲ ਨੇ ਮੇਰੇ ਅਜੇ ਪਾਲ ਜੀ, ਤੇ ਤੁਸੀਂ ਪ੍ਰੋਗਰਾਮ ਦਾ ਆਨੰਦ ਲੈ ਰਹੇ ਹੋ। ਬਹੁਤ ਸਾਰੇ ਮੈਸੇਜ ਵੀ ਆਪਣੇ ਨਾਲ ਜੁੜ ਚੁੱਕੇ ਆ, ਪਰ ਅਜੇ ਪਾਲ ਜੀ ਆਪਾਂ ਗੱਲ ਜਿਹੜੀ ਸਟਾਰਟਿੰਗ ਤੇ ਕਰੀਏ, ਸਾਰੇ 7-11 ਵਾਲੇ ਨਹੀਂ ਇੱਦਾਂ ਕਰਦੇ ਹੈਗੇ।
ਬਿਲਕੁਲ ਸਾਰੇ ਨੀ, ਸਾਰੇ ਉਂਗਲਾਂ ਫੈਮਿਲੀ ਰਿਲੇਸ਼ਨ ਬਣ ਗਏ, ਚਾਹ ਵੀ ਉਥੋਂ ਪੀਣੀ, ਪਰੌਂਠੇ ਵੀ ਉਥੋਂ ਖਾਣੇ, ਮਤਲਬ ਉਥੋਂ ਪ੍ਰੋਪਰ ਪੈਸੇ ਵੀ ਮਿਲਦੇ ਸੀ ਸਾਰਾ ਕੁਛ, ਮਤਲਬ ਤੇ ਨਾਲੇ ਉਹਨਾਂ ਦੀਆਂ ਗੱਡੀਆਂ ਵੀ ਝੂਟੀਆਂ।
ਸੁਖਜਿੰਦਰ ਸਿੰਘ ਹੁਣੀ ਜੁੜਿਆ, ਕਹਿੰਦੇ ਹੁਣ ਤਾਂ ਪੋਚੇ ਹੀ ਮਾਰਦੇ ਆ।
ਨਹੀਂ ਕੋਚੀਆਂ ਵਾਲੀ ਗਲਤ ਨੀ, ਆਪਾਂ ਇਹ ਗੱਲ ਪਹਿਲਾਂ ਵੀ ਕਹੀ ਸੀ ਵੀ ਸਾਰੇ ਨੀ, ਪਰ ਬਹੁਤ ਤਾਂ ਹੈਗੇ ਆ, ਇੱਥੇ ਤਾਂ ਕੋਈ ਫਿਰ ਦੋ ਰਾਏ ਨੀ, ਚਾਹੇ ਕੋਈ ਗੁੱਸਾ ਵੀ ਕਰੇ ਤੇ ਕੋਈ ਨੀ, ਕਿਉਂਕਿ ਇਹ ਤਾਂ ਕੱਲੀ ਆਪਾਂ ਸੈਵਨ ਇਲੈਵਨਾਂ ਦੀ ਗੱਲ ਕੀਤੀ ਆ, ਤੁਸੀਂ ਦੇਖੋ ਜਿਹੜੇ ਟਰੱਕਾਂ ਵਾਲਿਆਂ ਨੇ ਬਹੁਤ ਸ਼ੋਸ਼ਣ ਕੀਤਾ, ਰੈਸਟੋਰੈਂਟ ਵਾਲਿਆਂ ਨੇ ਬਹੁਤ ਸ਼ੋਸ਼ਣ ਕੀਤਾ, ਤੁਸੀਂ ਉਹਨਾਂ ਨੂੰ ਜਾ ਕੇ ਜਿਹੜੇ ਇਸ ਚੀਜ਼ ਦੇ ਪੀੜਤ ਨੇ ਤੁਸੀਂ ਉਹਨਾਂ ਨੂੰ ਮਿਲੋ ਫਿਰ ਪਤਾ ਲੱਗਦਾ ਹਨਾ। ਪਰ ਫਿਰ ਇੱਥੇ ਵੀ ਉਹੀ ਗੱਲ ਹੈ ਵੀ ਸਾਰੇ ਟਰੱਕਾਂ ਵਾਲੇ ਨੀ ਮੇਰੇ ਵੀਰ ਤੇ, ਸਾਰੇ ਵੀਰ ਭਰਾ ਦੇ ਰੈਸਟੋਰੈਂਟ ਵਾਲਾ।
ਹਾਂ ਬਿਲਕੁਲ, ਪਰ ਉਹਦੇ ਨਾਲ ਇਦਾਂ ਹੁੰਦਾ ਵੀ ਜਦੋਂ ਨਾ ਆਉਂਦਾ, ਜਿੱਦਾਂ ਹੁਣ ਆਪਾਂ ਨੂੰ ਨਿਊਜ਼ ਭੇਜੀ ਆ ਚਾਹਲ ਸਾਹਿਬ ਨੇ ਹਨਾ, ਤੇ ਉਹਦੇ ਵਿੱਚ ਉਹ ਐਡ SBS ਦੇ ਵਿੱਚ ਵੀ ਲੱਗੀ ਆ ਇਹ ਨਿਊਜ਼, ਤੇ ਬਾਕੀ ਵੀ ਇੱਥੇ ਲੋਕਲ ਪੇਪਰਾਂ ਦੇ ਵਿੱਚ ਆ ਚੁੱਕੀ ਆ ਹਨਾ। ਉਸ ਵੇਲੇ ਇਹ ਨੀ ਹੁੰਦਾ ਕਿ ਜਦੋਂ ਬ੍ਰਾਂਡ ਜਿਹੜਾ ਆ ਉਹਦੇ ਉੱਤੇ ਸਾਰੇ ਦੇ ਉੱਤੇ ਹੀ ਉਹ ਜਿਹੜਾ ਅਟੈਕ ਹੋ
ਜਾਂਦਾ,
ਸਾਰੇ ਤੇ ਅਟੈਕ ਹੁੰਦਾ, ਉਹਦੇ ਵਿੱਚ ਸਾਰੀ ਫਿਰ ਉਹਨੂੰ ਸਟਰਗਲ ਕਰਨਾ ਪੈਂਦਾ ਉਸ ਗੱਲ ਦੇ ਵਿੱਚ।
ਆਪਾਂ ਲਾ ਲਓ ਜੇ ਕੋਈ ਆਪਣੀ ਕਮਿਊਨਿਟੀ ਦਾ, ਆਪਾਂ ਨੂੰ ਲੱਗਦਾ ਕਿਸੇ ਵੀ ਕਮਿਊਨਿਟੀ ਦਾ ਕੋਈ ਵੀ ਬੰਦਾ ਗਲਤ ਕੰਮ ਕਰਦਾ ਨੀ, ਉਹ ਕੱਲਾ ਉਸ ਬੰਦੇ ਦਾ ਨਾਂ ਨੀ, ਅਗਲਾ ਸਿੱਧਾ ਕਹਿੰਦਾ ਪੰਜਾਬੀ ਭਾਈਚਾਰੇ ਨੇ ਆਹ ਕੀਤਾ, ਪੰਜਾਬੀ ਭਾਈਚਾਰੇ ਬੰਦਾ ਸੀ ਜਾਂ ਭਾਈਚਾਰੇ ਦਾ, ਉਹ ਸਾਰਿਆਂ ਤੇ ਆ ਜਾਂਦਾ ਹਨਾ।
ਬਿਲਕੁਲ, ਤੇ ਆਪਣੇ ਨਾਲ ਬਿਕਰਮ ਸਿੰਘ ਜੀ ਵੀ ਜੁੜੇ ਆ ਤੇ ਉਹਨਾਂ ਨੇ ਕਿਹਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ, ਵੈਲਡਨ, ਬਹੁਤ ਬਹੁਤ ਥੈਂਕਸ ਤੁਹਾਡਾ ਬਿਕਰਮ ਸਿੰਘ ਜੀ, ਤੁਸੀਂ ਸਾਂਝ ਬਣਾਈ ਆ ਸਾਡੇ ਨਾਲ। ਤੇ ਅੱਗੇ ਆਪਣੇ ਨਾਲ ਕਰਮ ਜੋਸ਼ੀ ਜੀ ਜੁੜੇ ਆ ਤੇ ਉਹਨਾਂ ਨੇ ਵੀ ਸ਼ਬਦ ਸਵੇਰ ਕਿਹਾ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਆ, ਗੁੱਡ ਸਟਾਰਟ ਕੀਤਾ ਅਜੇਪਾਲ ਭਾਜੀ ਹੋਣਾ ਨੇ, ਤੇ ਤੁਸੀਂ ਐਵੇਂ ਡਰੀ ਜਾਂਦੇ ਸੀ ਅਜੇਪਾਲ, ਤੁਸੀਂ ਤਾਂ ਅੱਜ ਕਮਾਲ ਕਰਤੀ ਫਿਰ ਆਪਣੇ ਨਾਲ। ਪਰਮਜੀਤ ਸਿੰਘ ਧਾਲੀਵਾਲ ਵੀ ਜੁੜੇ ਆ ਤੇ ਉਹ ਕਹਿੰਦੇ ਵੀ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਸੁਣਨ ਵਾਲਿਆਂ ਨੂੰ ਤੇ ਕੰਮ ਦੇ ਨਾਲ ਨਾਲ ਕਹਿੰਦੇ ਪ੍ਰੋਗਰਾਮ ਵੀ ਸੁਣ ਰਹੇ ਆ, ਤੇ ਉਹਨਾਂ ਨੇ ਵਿਚਾਰ ਇੱਕ ਪੁੱਛਿਆ ਆ, ਉਹ ਕਹਿੰਦੇ ਵੀ ਆ ਇੱਕ ਬੜੀ, ਮੈਂ ਵੀ ਵੈਸੇ ਇਹ ਕਾਫੀ ਸ਼ੇਅਰ ਕੀਤੀ ਵਟਸਐਪ ਦੇ ਉੱਤੇ ਵੀ, ਇੱਥੇ ਵੈਸ਼ਨੋ ਮੀਟ ਮਿਲਦਾ ਹੈ ਹਨਾ, ਜਿੱਦਾਂ ਤੁਸੀਂ ਤਾਂ ਪਿਓਰ ਵੈਜੀਟੇਰੀਅਨ ਹੈਗੇ ਆ ਅਜੇਪਾਲ ਜੀ, ਹਨਾ ਵੈਸ਼ਨੋ ਮੀਟ ਮਿਲਦਾ ਤੇ ਉਹਨਾਂ ਨੇ ਪਕਾਉਣ ਦੀ ਵਿਧੀ ਵੀ ਦੱਸੀ ਆ, ਪਰ ਇਹ ਅਸਲ ਵਿੱਚ ਸ਼ਾਇਦ ਇਹ ਸੋਇਆਬੀਨ ਦੀ ਗੱਲ ਕਰਦੇ ਆ, ਹਨਾ ਤੇ ਸੋਇਆਬੀਨ ਦੀ ਉਹ ਗੱਲ ਆ, ਤੇ ਈਵਨ ਕਿ ਜਦੋਂ ਹਨਾ ਅਸੀਂ ਖੁੰਬਾ ਬੀਜਣ ਦਾ ਕੰਮ ਕਰਦੇ ਸੀ ਅਜੇਪਾਲ ਜੀ ਇੰਡੀਆ ਦੇ ਵਿੱਚ, ਤੇ ਜਿਹੜੀ ਬਟਰ ਖੁੰਬ ਹੁੰਦੀ ਆ, ਜਿਹੜੀ ਆਪਾਂ ਇੱਥੇ ਮਸ਼ਰੂਮ ਆਮ ਦੇਖਦੇ ਹਾਂ, ਇਹਨੂੰ ਬਟਰ ਕਹਿੰਦੇ ਆ, ਬਟਰ ਮਸ਼ਰੂਮ, ਤੇ ਉਹ ਜਿਹੜੀ ਬਟਰ ਹੁੰਦੀ ਆ ਇਹ ਬਿਲਕੁਲ ਜਿਹੜੀ ਤੁਸੀਂ ਮਸ਼ਰੂਮ ਖਾਂਦੇ ਹੀ ਆ ਇਹ ਜਾਣੀ, ਜੇ ਤੁਸੀਂ ਕਹਿੰਦੇ ਮੀਟ ਵਰਗੀ ਲੱਗਦੀ ਆ, ਚਿਕਨ ਜੇ ਤੁਸੀਂ ਖਾ ਲਓ ਹਨਾ, ਇੱਦਾਂ ਜਾਣੀ ਚੱਥ ਕੇ ਥੋੜੀ ਜਿਹੀ ਖਾਣੀ ਪੈਂਦੀ ਹਨਾ, ਤੇ ਇਸ ਕਰਕੇ ਹੋਰ ਵੀ ਖੁੰਬਾਂ ਦੀਆਂ ਕਈ ਨਸਲਾਂ ਆਉਂਦੀਆਂ ਸੀ, ਇੱਕ ਪਰਾਲੀ ਵਾਲੀ ਖੁੰਬ ਹੁੰਦੀ ਸੀ, ਉਹ ਤਾਂ ਬਿਲਕੁਲ ਹੀ ਜਾਣੀ ਤੁਹਾਨੂੰ ਸਵਾਦ ਜਿਹੜਾ ਆ ਚਿਕਨ ਵਾਲੀ ਦਿੰਦੇ ਸੀ, ਕਈ ਬੰਦੇ ਜਿਹੜੇ ਆ ਛੱਡਦੇ ਹੁੰਦੇ ਸੀ ਚਿਕਨ ਜਾਂ ਖਾਂਦੇ ਨੀ ਸੀ, ਉਹ ਸਵਾਦ ਲੈਣ ਲਈ ਫਿਰ ਉਹ ਮਸ਼ਰੂਮ ਵੱਲ ਨੂੰ ਜਾਣੀ ਹੋ ਜਾਂਦੇ ਸੀ, ਇੱਕ ਤਰ੍ਹਾਂ ਦੇ ਨਾਲ ਉਹ ਜਾਣੀ ਪ੍ਰਚਾਰ ਦਾ ਵੀ ਇੱਕ ਸਾਧਨ ਹੁੰਦਾ ਸੀ, ਉਦੋਂ ਖੁੰਬਾਂ ਇੰਨੀਆਂ ਕੋਈ ਖਾਂਦਾ ਨੀ ਹੁੰਦਾ ਸੀ ਜਦੋਂ ਅਸੀਂ ਬੀਜਦੇ ਹੁੰਦੇ ਸੀ, ਉਸ ਵੇਲੇ ਵਿਆਹਾਂ ਸ਼ਾਦੀਆਂ ਦੇ ਵਿੱਚ ਕਿਤੇ ਪੈਲਸਾਂ ਵਿੱਚ ਹੀ ਚੱਲਦੀ ਹੁੰਦੀ ਸੀ ਮਸ਼ਰੂਮ, ਉਦਾਂ ਤਾਂ ਕੋਈ ਘਰ ਚ ਲਿਜਾਣੀ, ਇੱਕ ਮਹਿੰਗੀ ਵੀ ਹੁੰਦੀ ਸੀ, ਇਸ ਕਰਕੇ ਪ੍ਰਚਾਰ ਦਾ ਇੱਕ ਸਾਧਨ ਹੁੰਦਾ ਵੀ ਕਿਸੇ ਚੀਜ਼ ਨੂੰ ਮੋਲਡ ਕਰਕੇ ਆਪਾਂ ਦੱਸ ਦਈਏ ਹਨਾ। ਤੇ ਇਹ ਜਿਹੜਾ ਵੈਸ਼ਨੋ ਮੀਟ ਜਿਹੜਾ ਉਹ ਮੈਨੂੰ ਲੱਗਦਾ ਵੀ ਹੁਣ ਸੋਇਆਬੀਨ ਦੀ ਇਹ ਇੱਕ ਪਬਲਿਸਿਟੀ ਕਰਨ ਦਾ ਇੱਕ ਮਾਧਿਅਮ ਹੈਗਾ ਕਿ ਤਾਂ ਕਿ ਜਿਹੜਾ ਸੋਇਆਬੀਨ ਆ ਉਹਦੇ ਤੱਕ ਵੀ ਪਹੁੰਚ ਜਿਹੜੀ ਆ ਲੋਕਾਂ ਦੀ ਹੋ ਸਕੇ, ਕਿਉਂਕਿ ਹਰ ਹਰ ਦੀ ਇੱਕ ਤੁਸੀਂ ਦਾਲ ਦੇਖ ਲਓ ਅਜੇਪਾਲ ਜੀ, ਸੋਇਆਬੀਨ ਦੇਖ ਲਓ, ਇਹਨਾਂ ਵਿੱਚ ਸਭ ਤੋਂ ਜ਼ਿਆਦਾ ਪ੍ਰੋਟੀਨ ਆ ਦਾਲਾਂ ਦੇ ਵਿੱਚੋਂ ਹਨਾ, ਪਰ ਅਸੀਂ ਗਿਣੀਆਂ ਚੁਣਵੀਆਂ ਦਾਲਾਂ ਬਣਾਉਂਦੇ ਹਾਂ, ਤੁਸੀਂ ਇਹ ਦਾਲਾਂ ਕਿਤੇ ਖਾ ਕੇ ਦੇਖੋ ਤਾਂ ਬਹੁਤ ਟੇਸਟੀ ਬਣਦੀਆਂ ਇਹ, ਖਾਸ ਤੌਰ ਤੇ ਜਿਹੜੀ ਸੋਇਆਬੀਨ ਦੀ ਹੁੰਦੀ ਆ ਇਹਨੂੰ ਤੁਸੀਂ ਜੇ ਬਣਾਉਣਾ ਸਬਜ਼ੀ ਦੀ ਤਰ੍ਹਾਂ, ਜਿੱਦਾਂ ਆਪਾਂ ਭੁਰਜੀ ਬਣਾਉਂਦੇ ਹੁੰਦੇ ਹਾਂ ਹਨਾ ਪਾਲਕ ਦੇ ਨਾਲ ਪਾ ਕੇ, ਵੀ ਇਹਦੀਆਂ ਜਿਹੜੀਆਂ ਸੋਇਆਬੀਨ ਦੀਆਂ ਫਲੀਆਂ ਹੁੰਦੀਆਂ ਆ ਬਹੁਤ ਵਧੀਆ ਜਾਣੀ ਇਹ ਇੱਕ ਹੈਗਾ, ਪਰ ਅਜੇ ਤੱਕ ਵੀ ਅਸੀਂ ਦੇਖੋ ਇਹ ਸੋਇਆਬੀਨ ਗੜ ਰਿਹਾ ਪੰਜਾਬ ਦਾ, ਦਾਲਾਂ ਦਾ ਗੜ ਰਿਹਾ, ਪਰ ਜਦੋਂ ਦਾ ਇਹ ਝੋਨੇ ਕਣਕ ਦਾ ਚੱਕਰ ਚੱਲਿਆ ਉਸ ਤੋਂ ਬਾਅਦ ਸੋਇਆਬੀਨ ਇਹ ਕੱਟ ਆਫ ਹੋ ਗਈਆਂ, ਇਹ ਦਾਲਾਂ ਸਾਰੀਆਂ ਹੀ ਆਪਾਂ ਜੇ ਰੱਖ ਲਈਏ, ਆਪਾਂ ਦਾਲਾਂ ਚਾਹੇ ਉਹ ਕਾਲੇ ਛੋਲਿਆਂ ਦੀ ਆਪਾਂ ਗੱਲ ਕਰ ਲਈਏ ਹਨਾ, ਇਹ ਮਾਂਹ ਦੀ ਗੱਲ ਕਰ ਲਈਏ, ਆਪਣੇ ਮਸਲਾਂ ਦੀ ਗੱਲ ਕਰ ਲਈਏ, ਮੂੰਗੀ ਬਹੁਤ ਹੁੰਦੀ ਸੀ ਆਪਣੇ ਪਿੰਡਾਂ ਦੇ ਵਿੱਚ, ਹੁਣ ਜਿਹੜੀਆਂ ਉਹ ਜਿਹੜੀਆਂ ਦਾਲਾਂ ਆ ਉਹ ਬਿਲਕੁਲ ਹੀ ਖਤਮ ਹੋ ਗਈਆਂ, ਖਾਣੀਆਂ ਤਾਂ ਅਸੀਂ ਦੂਰ ਪਾਲਦੀਆਂ ਰਹਿ ਗਈਆਂ, ਪਰ ਹੁਣ ਦੀ ਜੇ ਜਨਰੇਸ਼ਨ ਨੂੰ ਅਸੀਂ ਜਾ ਕੇ ਪੁੱਛੀਏ ਵੀ ਸੋਇਆਬੀਨ ਆ ਜਾਂ ਇਹ ਆ, ਈਵਨ ਕਿ ਤੁਸੀਂ ਹੁਣ ਦੀਆਂ ਵੀ ਕੁੜੀਆਂ ਵੀ ਲਾ ਲਓ, ਤੁਸੀਂ ਗ੍ਰਹਿਣੀਆਂ ਵੀ ਲਾ ਲਓ, ਉਹ ਕਈ ਵਾਰੀ ਦਾਲਾਂ ਦਾ ਨਾਮ ਨੀ ਸਹੀ ਲੈ ਸਕਦੀਆਂ, ਉਹਨਾਂ ਨੂੰ ਦਾਲਾਂ ਜਿਹੜੀਆਂ ਉਹਨਾਂ ਦੇ ਵਿੱਚ ਜਾਣੀ ਪਤਾ ਨੀ ਲੱਗਦਾ ਵੀ ਉਹਨਾਂ ਦਾ ਕਿੱਦਾਂ ਆਪਾਂ ਕੀ ਨਾਂ ਹੈਗਾ ਦਾਲਾਂ ਦਾ, ਇਸ ਕਰਕੇ ਇਹ ਕੁਛ ਸਾਧਨ ਜਿਹਾ ਹੈਗੇ ਮੈਨੂੰ ਲੱਗਦਾ ਇਹਦੇ ਵਿੱਚ ਉਹਨਾਂ ਨੇ ਸੋਇਆਬੀਨ ਦਾ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਆ। ਖੈਰ ਬਹੁਤ ਬਹੁਤ ਧੰਨਵਾਦ ਧਾਲੀਵਾਲ ਸਾਹਿਬ ਤੇ
ਗੌਰਵ ਜੀ, ਇੱਥੇ ਦੇ ਰੈਸਟੋਰੈਂਟ ਬਹੁਤ ਨੇ ਭਾਜੀ, ਇਹ ਜਿਹੜੇ ਵੈਗਨ ਵਾਲੇ ਨੇ ਮਤਲਬ ਵੈਜੀਟੇਰੀਅਨ ਜਿਹੜੇ ਪਿਓਰ ਮੀਟ ਵਾਲੇ ਨੇ ਇੱਥੇ ਬਹੁਤ ਨੇ ਤੇ ਉਹ ਚੱਲਦੇ ਵੀ ਬਹੁਤ ਨੇ, ਪਰ ਆਪਣੀ ਜਿਹੜੀ ਆਪਣੀ ਕਮਿਊਨਿਟੀ ਉੱਥੇ ਬਹੁਤ ਘੱਟ ਜਾਂਦੀ ਆ।
ਅੱਛਾ,
ਆਪਣੇ ਦੋਸਤ ਨੂੰ ਛੋਟੀ ਜਿਹੀ ਗੱਲ ਦੱਸਾਂ ਕਿ ਆਪਣੇ ਦੋਸਤ ਨੂੰ ਮੈਂ ਰੈਕਮੈਂਡ ਕਰਤਾ, ਮੈਂ ਕਿਹਾ ਯਾਰ ਉੱਥੇ ਨਾ ਆਪਣੀ ਆਹ ਗਾਰਡਨ ਸੀਗੀ ਇੱਕ ਸੂ ਲਾਈਫ ਹੈ ਤੇ ਚਾਈਨੀਜ਼ ਹੈ ਤੇ ਉੱਥੇ ਸਾਰਾ ਕੁਛ ਮਤਲਬ ਇਹੀ ਮਿਲਦਾ ਸੂਏ ਦਾ ਬਣਿਆ ਹੋਇਆ, ਪਰ ਉਹਦੇ ਉਹਨਾਂ ਨੇ ਨਾਮ ਉਹੀ ਰੱਖੇ ਹੋਏ ਆ ਜਿੱਦਾਂ ਮੀਟ ਮਾਸ ਵਾਲੇ ਜਿੱਦਾਂ ਸਾਰੇ ਨਾਮ।
ਹਾਂਜੀ
ਤੇ ਮੈਂ ਉਹਨੂੰ ਉੱਥੇ ਭੇਜਤਾ ਤੇ ਮੈਂ ਉਹਨੂੰ ਇੱਕ ਸੂਪ ਦੱਸਦਾ, ਮੈਂ ਕਹਿੰਦਾ ਸੂਪ ਇੰਨੇ ਤਰ੍ਹਾਂ ਦੇ ਕਿਹੜਾ ਪੀਵਾ, ਮੈਂ ਉਹਨੂੰ ਦੋ ਸੂਪ ਦੱਸਦਾ ਜਿਹੜੇ ਬੈਸਟ, ਮੈਂ ਕਿਹਾ ਦੋ ਸੂਪ ਚੋਂ ਜਿਹੜਾ ਮਰਜ਼ੀ ਲੈ ਲਈ। ਉਹਨੇ ਸੂਪ ਲੈ ਲਿਆ, ਹੁਣ ਸੂਪ ਦੇ ਵਿੱਚ ਜਿਹੜੇ ਸਾਰੇ ਉਹਨਾਂ ਦੇ ਹੈਲਦੀ ਇਨਗਰੀਡੀਐਂਟ ਜਿੱਦਾਂ ਮਸ਼ਰੂਮ ਜੇ ਉਹ ਕਈ ਕੁਛ ਪਾਇਆ ਹੋਇਆ ਸੀਗਾ ਪੱਤੇ ਪੁੱਤੇ ਜੇ ਹਨਾ, ਤੇ ਉਹਨੇ ਸੂਪ ਪੀਤਾ ਮਤਲਬ ਜਿੱਦਾਂ ਉਹਨੇ ਇੱਕ ਹੀ ਚਮਚ ਪੀਤਾ ਤੇ ਉਹਨੇ ਉੱਥੇ ਰੱਖਤਾ, ਉਹਨੇ ਪੀਤਾ ਨੀ। ਉਹਨੇ ਜਿਹੜੀ ਭਾਸ਼ਾ ਚ ਮੈਨੂੰ ਫੀਡਬੈਕ ਦਿੱਤੀ ਉਹ ਸ਼ਾਇਦ ਮੈਂ ਇੱਥੇ ਰੇਡੀਓ ਤੇ ਨਹੀਂ ਯੂਜ ਕਰ ਸਕਦਾ, ਪਰ ਉਹਨੇ ਬਾਹਲੀ ਹੀ ਮਤਲਬ ਬਹੁਤ ਹੀ ਮਾੜੀ ਫੀਡਬੈਕ ਦਿੱਤੀ ਮੈਨੂੰ। ਮੈਂ ਕਿਹਾ ਭਰਾਵਾ ਦੋਸਤ ਵੀ ਆਪਣਾ ਖਾਸ, ਮੈਂ ਭਰਾਵਾ ਵੀ ਗਲਤੀ ਹੋ ਗਈ, ਹੱਥ ਜੋੜ ਕੇ ਮਾਫ਼ੀ ਮੰਗਦਾ, ਪਰ ਇੰਨਾ ਬੈਡ ਨੀ ਹੈ ਜਿੰਨਾ ਤੂੰ ਕਹਿਤਾ। ਉਹ ਕਹਿੰਦਾ ਨਾ ਨਾ ਵੀਰੇ ਨਾ ਨਾ ਪੁੱਛਣਾ, ਪਰ ਉਹਨੂੰ ਪਸੰਦ ਨੀ ਆਇਆ ਨੀਵੇ।
ਆਪਣੀ
ਜੀਭ ਨੂੰ ਆਪਣੀ ਜੀਭ ਯੂਜ਼ ਟੂ ਆ ਚਟਪਟੀਆਂ ਚੀਜ਼ਾਂ ਖਾਣ ਦੇ।
ਹਾਂਜੀ
ਤੇ ਥੋੜੀ ਜਿਹੀ ਜਦੋਂ ਆਪਾਂ ਹੈਲਦੀ ਚੀਜ਼ ਸਬਜ਼ੀ ਵਾਲੀ ਗੋਭੀ ਸਬਜ਼ੀਆਂ ਪੱਤਿਆਂ ਵਾਲੀ ਖਾਣੀ ਆ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ ਹਨਾ।
ਗੌਰਵ ਸ਼ਰਮਾ ਜੀ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਵੀ ਪਿਛਲੇ ਹਫ਼ਤੇ ਪ੍ਰੋਗਰਾਮ ਲਾਈਵ ਨੀ ਸੁਣਿਆ, ਬਾਅਦ ਵਿੱਚ ਪੋਡਕਾਸਟ ਦੇ ਉੱਤੇ ਸੁਣਿਆ ਸੀ, ਤੇ ਮੱਸੇ ਦਾ ਜਿਹੜਾ ਨੁਸਖਾ ਤੁਸੀਂ ਦਿੱਤਾ ਸੀਗਾ ਤੇ ਉਹਦੇ ਯਾਦ ਰੱਖਣ ਲਈ ਸਾਹਿਬਜੀਤ ਭਾਜੀ, ਦਲਜੀਤ ਭਾਜੀ ਤੇ ਬੈਦ ਜੀ ਦਾ ਧੰਨਵਾਦ ਕੀਤਾ ਉਹਨਾਂ ਨੇ। ਭਾਜੀ ਕੋਈ ਇਹੋ ਜਿਹਾ ਵੀ ਨੁਸਖਾ ਵੀ ਹੈਗਾ ਇਹ ਦੁਬਾਰਾ ਨਾ ਹੋਣ? ਕਹਿੰਦੇ ਵੀ ਮੈਂ ਇੱਕ ਵਾਰੀ ਕਟਵਾ ਦਿੱਤੇ ਸੀ ਫਿਰ ਇਹ ਦੁਬਾਰਾ ਹੋ ਜਾਂਦੇ ਆ, ਖਾਸ ਕਰਕੇ ਗਰਦਨ ਦੇ ਪਿੱਛੇ, ਤੇ ਮੇਰਾ ਬੇਟਾ ਖਾਈਦਾ ਰਹਿੰਦਾ ਹੈ ਤੇ ਇਹਦੇ ਵੈਸੇ ਤੁਸੀਂ ਦੱਸੀ ਦਿੱਤਾ ਸੀ ਸ਼ਾਇਦ ਉਹ
ਇਹ ਵੈਸੇ ਜਿਵੇਂ ਜਿਹੜਾ ਤਾਂ ਉਹਨਾਂ ਨੇ ਕਟਵਾਤਾ ਸੀਗਾ ਉਹ ਤਾਂ ਚਲੋ ਜਿੱਦਾਂ ਨੈਚੁਰਲੀ ਕੱਟਿਆ ਗਿਆ, ਫਿਰ ਅੰਦਰੋਂ ਜਿਹੜਾ ਉਹ ਆਊਟ ਗਰੋਥ ਸਕਿਨ ਹੁੰਦੀ ਆ ਮਾਸ ਫਿਰ ਬਾਹਰ ਆ ਜਾਂਦਾ, ਕਿਉਂਕਿ ਉਹਦੀਆਂ ਜੜਾਂ ਤਾਂ ਸਟਿਲ ਹੈ ਨਾ ਅੰਦਰ, ਜੋ ਵੀ ਉਹਦੇ ਰੀਜ਼ਨ ਹੈਗੇ ਆ ਸਕਿਨ ਦੇ ਬਾਹਰ ਆਉਂਦੇ। ਪਰ ਜਿਹੜਾ ਆਪਾਂ ਨੁਸਖਾ ਸ਼ੇਅਰ ਕੀਤਾ ਜੀ ਇਹ ਯੂਜ਼ ਕਰਕੇ ਦੇਖਣ, ਜਿਵੇਂ ਆਪਾਂ ਪਿਆਜ਼ ਵਾਲਾ ਕੀਤਾ ਸੀ ਤੇ ਉਹਦੇ ਵਿੱਚ ਮਤਲਬ ਐਸਿਡ ਦਾ ਮਤਲਬ ਰੂਪ ਪਾਇਆ ਜਾਂਦਾ ਕੁਦਰਤੀ,
ਹਾਂਜੀ
ਤੇ ਉਹ ਹੋ ਸਕਦਾ ਵੀ ਹੋ ਸਕਦਾ ਫਿਰ ਉਹਦੇ ਨਾਲ ਨਾ ਦੁਬਾਰਾ ਆਉਣ ਹਨਾ। ਲਸਣ ਨੂੰ ਕੁੱਟ ਕੇ ਤੇ ਉਹਦੇ ਲਗਾਉਣ ਤੇ ਦੇਖਣ ਟਰਾਈ ਕਰਕੇ, ਕੋਈ ਨੀ ਜੇ ਫਿਰ ਵੀ ਹੋਏ ਦੁਬਾਰੇ ਮਤਲਬ ਨਿਕਲ ਆਏ ਆਪਾਂ ਕੋਈ ਹੋਰ ਲਾ, ਜਿਵੇਂ ਆਪਾਂ ਦੱਸਿਆ ਸੀ ਇਹਦੇ ਹੋਰ ਵੀ ਬੜੇ ਤਰੀਕੇ ਨੇ, ਪਰ ਆਪਾਂ ਸਾਰਿਆਂ ਦੇ ਵਿੱਚ ਕਨਫਿਊਜ਼ ਹੋ ਗਿਆ ਵੀ ਇੱਕ ਇਹ ਯੂਜ਼ ਕਰਕੇ ਦੇਖੋ ਤੁਸੀਂ, ਜੇ ਨਾ ਗੱਲ ਬਣੀ ਕੋਈ ਗੱਲ ਨੀ ਹੋਰ ਹੱਲ ਕੱਢ ਲਾਂਗੇ।
ਬਿਲਕੁਲ ਤੇ ਅਜੇਪਾਲ ਜੀ, ਹੁਣ ਅਜੇਪਾਲ ਜੀ ਆਪਣੇ ਗੌਰਵ ਸ਼ਰਮਾ ਜੀ ਹੋਣੀ ਹਨਾ, ਜਦੋਂ ਮੈਂ ਪਹਿਲਾਂ ਪ੍ਰੋਗਰਾਮ ਕਰਦਾ ਹੁੰਦਾ ਸੀ ਤੇ ਉਦੋਂ ਇਹ ਵਿਆਹਾਂ ਵਾਲਿਆਂ ਦੇ ਉੱਤੇ ਬਹੁਤ ਜ਼ਿਆਦਾ ਕਮੈਂਟ ਕਰਦੇ ਹੁੰਦੇ ਸੀ, ਮੈਂ ਹੁਣ ਵੀ ਸੋਚਦਾ ਵੀ ਕਾਫੀ ਚਿਹਰ ਹੋ ਗਿਆ ਵਿਆਹਾਂ ਵਰਿਆਂ ਦੇ ਉੱਤੇ ਇਹਨਾਂ ਨੇ ਕਮੈਂਟ ਕੋਈ ਕੀਤਾ ਨੀ, ਤੇ ਅੱਜ ਫਿਰ ਕਹਿ ਹੀ ਦਿੱਤਾ ਆਪਣੀ ਆਦਤ ਅਨੁਸਾਰ ਉਹਨਾਂ ਨੇ ਮੈਸੇਜ ਭੇਜਿਆ, ਉਹ ਕਹਿੰਦੇ ਵੀ ਵਿਆਹੇ ਬੰਦਿਆਂ ਵੱਲੋਂ ਬੋਲਿਆ ਜਾਣ ਵਾਲਾ ਸਭ ਤੋਂ ਵੱਡਾ ਝੂਠ, ਲੈ ਉਸ ਨੂੰ ਕੀ ਪੁੱਛਣਾ, ਮੈਂ ਤੁਹਾਨੂੰ ਸਮਝ
ਲੱਗੀ
ਵਿਆਹੇ ਬੰਦਿਆਂ ਵੱਲੋਂ ਬੋਲਿਆ ਚਲੋ ਖੈਰ ਆਪਾਂ ਥੋੜੇ ਜਿਹਾ ਹੋਰ ਐਕਸਪਲੇਨ ਵਿੱਚ ਜਾਂਦੇ
ਹਾਂ,
ਲਿਖਿਆ ਪੜ੍ਹਨਾ ਸੀ ਉਹਨੂੰ ਐਨ ਐਕਸਪਲੇਨ ਕਰਕੇ ਦੱਸਣਾ ਸ਼ਾਇਦ ਹਨਾ ਦੋਸਤੋ, ਵਿਆਹੇ ਬੰਦਿਆਂ ਵੱਲੋਂ ਬਹੁਤ ਵੱਡਾ ਇੱਕ ਝੂਠ ਬੋਲਿਆ ਜਾਂਦਾ ਜਿਹੜਾ ਕਿ ਆਪਣੇ ਗੌਰਵ ਸ਼ਰਮਾ ਜੀ ਹੋਣਾ ਨੇ ਸਾਂਝਾ ਕੀਤਾ ਆਪਣੇ ਨਾਲ, ਤੇ ਉਹ ਹੈਗਾ ਬੰਦੇ ਦਾ ਵਿਆਹ ਬਰੇ ਦਾ ਇਹੀ ਹੁੰਦਾ ਆ, ਝੂਠ ਕੀ ਬੋਲਦਾ ਉਹ, ਲੈ ਉਹਨੂੰ ਕੀ ਪੁੱਛਣਾ ਉਹਨੂੰ ਕੀ ਪਤਾ ਯਾਰ ਹਨਾ, ਇਹ ਵੀ ਇੱਕ ਗੱਲ ਹੈ। ਮੈਂ ਅੰਕਲ ਹੁਣਾਂ ਨਾਲ ਗੱਲ ਕਰਦਾ ਸੀ ਆਪਣੇ ਸਿਵਲੀ ਵਾਲੇ ਅੰਕਲ ਉਹਨਾਂ ਦੇ ਨਾਲ ਇੱਕ ਦਿਨ, ਤੇ ਉਹਨਾਂ ਨੇ ਕਿਹਾ ਵੀ ਚਲੋ ਤੁਸੀਂ ਆਪਣੇ ਘਰ ਵੀ ਸਲਾਹ ਕਰ ਲਿਓ, ਤੇ ਮੈਂ ਵੀ ਬਿਲਕੁਲ ਇਹੀ ਬੋਲਿਆ ਸੀ, ਲੈ ਉਹਨੂੰ ਕੀ ਪੁੱਛਣਾ। ਬਹੁਤ ਬਹੁਤ ਥੈਂਕਸ ਗੌਰਵ ਸ਼ਰਮਾ ਸਾਹਿਬ। ਤੇ ਅੱਗੇ ਆਪਣੇ ਨਾਲ ਹਰਮੀਤ ਕੌਰ ਜੀ ਜੁੜੇ ਆ, ਸਤਿ ਸ੍ਰੀ ਅਕਾਲ ਵੀਰ ਜੀ, ਕਹਿੰਦੇ ਵੀ ਮੈਂ ਹਰਮੀਤ ਆ ਭਾਰਤ ਤੋਂ
ਜੀ,
ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲ ਰਿਹਾ ਆ ਐਸ ਆਲਵੇਸ, ਤੇ 7-11 ਸਟੋਰ ਤੋਂ ਸੁਣ ਰਹੇ ਨੇ ਉਹ, ਤੇ ਉਹ ਕਹਿੰਦੇ ਵੀ ਇਨਫੋਰਮੇਸ਼ਨ ਚਾਹੀਦੀ ਸੀ ਵੀ ਗੁਰਸੇਵਕ ਸਿੰਘ ਕਦੋਂ ਪ੍ਰੋਗਰਾਮ ਕਰਦੇ ਆ ਕਿਤਾਬਾਂ ਦੇ ਉੱਤੇ,
ਉਹਨਾਂ ਨੂੰ ਕਿਤਾਬਾਂ ਕੁਛ ਚਾਹੀਦੀਆਂ ਥੈਂਕਸ। ਵੈਸੇ ਅੱਜ ਭਾਜੀ ਮੈਂ ਤਾਂ ਡਰੇ ਹੀ ਗਿਆ ਸੀ, ਮੈਂ ਕਿਹਾ ਵੀ ਕੋਈ ਲਾਂਭਾ ਹੀ ਆਉਣ ਲੱਗਾ 7-11 ਤੋਂ। ਹਾਂਜੀ ਕੋਈ ਗੱਲ ਨੀ, ਤੁਸੀਂ ਭੈਣ ਜੀ ਜਦੋਂ ਵੀ ਟਾਈਮ ਲੱਗਾ ਤੁਸੀਂ ਮੈਸੇਜ ਕਰ ਦਿਓ ਜੀ ਕਿਹੜੀ ਕਿਹੜੀ ਬੁੱਕ ਸਾਨੂੰ ਚਾਹੀਦੀਆਂ, ਆਪਾਂ ਗੁਰਸੇਵ ਸਿੰਘ ਹੋਣਾ ਤੱਕ ਜਿਹੜਾ ਮੈਸੇਜ ਤੁਹਾਡਾ ਭੇਜ ਦੇਵਾਂਗੇ। ਸ਼ਾਇਦ ਨੈਕਸਟ ਵੀਕ ਉਹ ਆ ਵੀ ਜਾਣਗੇ, ਥੋੜੀ ਜਿਹਾ ਬਿਜ਼ੀ ਹੋਏ ਆ ਬ੍ਰਿਸਬੇਨ ਨੇ ਵੈਸੇ, ਤੇ ਤੁਸੀਂ ਜਿਹੜੀ ਜਿਹੜੀ ਬੁੱਕ ਹੈ ਉਹਨਾਂ ਦੇ ਨਾਮ ਦੱਸ ਦਿਓ ਤੇ ਮੈਂ ਉਹਨਾਂ ਤੱਕ ਜਿਹੜਾ ਤੁਹਾਡਾ ਮੈਸੇਜ ਆ ਉਹ ਜ਼ਰੂਰ ਪਹੁੰਚਦਾ ਕਰ ਦੂੰਗਾ। ਬਹੁਤ ਬਹੁਤ ਥੈਂਕਸ ਤੁਹਾਡਾ, ਤੇ ਆਸ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋਣੇ ਆ 7-11 ਸਟੋਰ ਦੇ ਉੱਤੇ ਤੇ ਇੰਜੋਏ ਵੀ ਕਰਦੇ ਹੁੰਦੇ ਆ। ਤੇ ਹਰੀਸ਼ ਅਰੋੜਾ ਜੀ ਵੀ ਆਪਣੇ ਨਾਲ ਜੁੜ ਗਏ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਵੀ ਅਜੇ ਬਾਈ ਨੇ ਵੀ ਬਹੁਤ ਗੁੱਡ ਪਰਫੋਰਮੈਂਸ ਦਿੱਤੀ ਅੱਜ ਸਵੇਰੇ, ਬਹੁਤ ਵਧੀਆ। ਤੇ
ਥੈਂਕ ਯੂ।
ਹਾਂਜੀ ਉਹ ਕਹਿੰਦੇ ਵੀ ਕਹਿੰਦੇ ਅਜੇ ਭਾਜੀ ਵੀ ਤੁਸੀਂ ਆ ਖਾਣ ਪੀਣ ਦੀਆਂ ਗੱਲਾਂ ਛੱਡੋ, ਜਦੋਂ ਤੁਸੀਂ ਇੱਦਾਂ ਗੱਲਾਂ ਕਰਦੇ ਆ ਤੇ ਭੁੱਖ ਲੱਗਣ ਲੱਗ ਜਾਂਦੀ ਆ। ਤੇ ਅੱਗੇ ਕਹਿੰਦੇ ਮੈਂ ਅੱਗੇ ਹੀ ਉਹ ਹੈਲਥ ਡ੍ਰੌਪ ਲੈ ਰਹੇ ਆ ਰਿਸ਼ੀ ਭਾਜੀ ਵਾਲੇ। ਭੁੱਖ ਲੱਗਣ ਲੱਗ ਜਾਂਦੀ ਆ ਫਿਰ ਉਹ ਜਿਆਦਾ ਖਾ ਲੈਂਦੇ ਆ, ਉਹ ਤੋਂ ਬਾਅਦ ਫਿਰ ਹੁਣ ਉਹ ਵੇਟ ਜਿਹੜਾ ਆ ਕੰਟਰੋਲ ਨੀ ਫਿਰ ਹੁੰਦਾ। ਉਹ ਕਹਿੰਦੇ ਵੀ ਇੱਦਾਂ ਦੀਆਂ ਗੱਲਾਂ ਨਾ ਕਰਿਆ ਕਰੋ, ਫਿਰ ਆਪਾਂ ਹੁਣ ਗੱਲਾਂ ਕਾਹਦੀਆਂ ਕਰੇ, ਆਪਾਂ ਕਰਜ਼ੇ ਦੀਆਂ ਗੱਲਾਂ ਕਰੀਏ ਹੁਣ ਪੰਜਾਬ ਦੇ ਸਾਈਡ ਜਿਹੜਾ ਕਰਜ਼ਾ ਆ ਬਹੁਤ ਵਧਣ ਲੱਗ ਗਿਆ, ਆਪਾਂ ਇਹ ਗੱਲਾਂ ਰੋੜਾ ਜੀ ਕਰਿਆ ਕਰੀਏ ਹਨਾ, ਤਾਂ ਕਿ ਜਿਹੜਾ ਸਾਡਾ ਮੋਟਾਪਾ ਦਾ ਹੁਣ ਆਪਾਂ ਸੈੱਟ ਕਰਨਾ ਹੀ ਆ ਨਾ ਕਿਸੇ ਤਰੀਕੇ ਦੇ ਨਾਲ। ਤੇ ਖੈਰ ਆਪਾਂ ਜ਼ਰੂਰ ਅੱਜ ਇੱਕ ਅੱਧੀ ਸ਼ੇਅਰ ਜਿਹੜੀ ਆ ਕਰਜ਼ੇ ਦੀ, ਵੈਸੇ ਕਰਜ਼ਾ ਜਿਹੜਾ ਆ ਪੰਜਾਬ ਸਾਈਡ ਤਾਂ ਬਹੁਤ ਹੋਇਆ ਹੀ ਆ, ਪਰ ਕਿਸਾਨਾਂ ਦਾ ਜਿਹੜਾ ਕਰਜ਼ਾ ਆ ਉਹ ਮਾਫ਼ ਕਰਨ ਵੱਲ ਨੂੰ ਥੋੜੀ ਜਿਹੀਆਂ ਸਰਕਾਰਾਂ ਹੋਈਆਂ ਆ ਹਨਾ, ਤੇ ਦੂਜਾ ਪੜਾਅ ਸ਼ੁਰੂ ਹੋ ਗਿਆ। ਆਪਾਂ ਨਾਲੇ ਜੁੜ ਦੀ ਗੱਲ ਖਬਰ ਸ਼ੇਅਰ ਕਰ ਦਿੰਦੇ ਹਾਂ। 29.17 ਜਾਣੀ 29,17,00,000 ਰੁਪਏ ਦਾ ਜਿਹੜਾ ਫਸਲੀ ਕਰਜ਼ਾ ਆ ਉਹ ਦੂਜੀ ਕਿਸ਼ਤ ਦੇ ਵਿੱਚ ਮਾਫ਼ ਕਰ ਦਿੱਤਾ ਗਿਆ ਆ ਕੱਲ, ਤੇ ਸਤੰਬਰ 2018 ਤੱਕ 14,00,000 ਕਿਸਾਨਾਂ ਦੇ ਕਰਜ਼ੇ ਜਿਹੜੇ ਮਾਫ਼ ਕਰ ਦਿੱਤੇ ਜਾਣੇ ਆ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਕਿਹਾ, ਕੈਬਨਿਟ ਮਿਨਿਸਟਰ ਵਿੱਤ ਮੰਤਰੀ ਨੇ। ਤੇ ਉਹ ਕਹਿੰਦੇ ਵੀ ਜਿਹੜੀ ਇਸ ਸਕੀਮ ਦੇ ਅਧੀਨ ਜਿਹੜੇ ਬੁੱਧਵਾਰ ਨੂੰ ਕੋਈ 7213 ਕਿਸਾਨ ਹੈਗੇ ਆ ਉਹਨਾਂ ਨੂੰ ਇਹ ਜਿਹੜਾ ਕਰਜ਼ਾ ਆ ਉਹ ਮਾਫ਼ ਕੀਤਾ ਜਾਣਾ ਆ, ਤੇ ਉਹਨਾਂ ਨੇ ਸਹਿਕਾਰੀ ਬੈਂਕਾਂ ਦੀ ਵੈਸੇ ਸ਼ਲਾਘਾ ਕਾਫੀ ਕੀਤੀ ਆ, ਤੇ ਕਹਿੰਦੇ ਵੀ ਇਹਦੇ ਵਿੱਚ ਕਰਜ਼ਾ ਮਾਫ਼ੀ ਇਹਨਾਂ ਬੈਂਕ ਖਾਤਿਆਂ ਦੇ ਵਿੱਚ ਜਿਹੜੇ ਤਬਦੀਲ ਉਹਨਾਂ ਦੇ ਕਰ ਦਿੱਤੇ ਜਾਣੇ ਆ, ਤੇ ਇਹ ਵੀ ਇੱਕ ਅਹਿਮ ਕਦਮ ਹੈਗਾ ਆ। ਪਰ ਅਜੇ ਵੀ ਕਿਸਾਨ ਪੂਰੀ ਤਰ੍ਹਾਂ ਖੁਸ਼ ਨਹੀਂ ਹੈਗੇ ਕਿ ਜਿਹੜੀ ਇਹ ਕਰਜ਼ੇ ਮਾਫ਼ੀ ਦੀ ਚੱਲਦੀ ਆ, ਕਿਉਂਕਿ ਇਹਦੇ ਵਿੱਚ ਵੀ ਕਈ ਸ਼ਰਤਾਂ ਹੈਗੀਆਂ।
ਗ੍ਰਾਮੀਣ ਵਿਕਾਸ ਬੈਂਕ ਹੁੰਦੇ ਚਾਹੇ ਉਹਨਾਂ ਦਾ ਕਰਜ਼ਾ, ਤੁਹਾਨੂੰ ਕੋਈ ਫਿਕਰ ਨਹੀਂ, ਸਾਰੇ ਸਰਕਾਰ ਦਊਗੀ, ਅਸੀਂ ਮਾਫ਼ ਕਰਾਂਗੇ ਹਨਾ, ਤਾਂ ਕਰਕੇ ਫਿਰ ਉਹਨਾਂ ਦੀਆਂ ਉਮੀਦਾਂ ਨੂੰ ਬੂਰ ਪੈਂਦਾ ਨੀ ਦਿਸ ਰਿਹਾ।
ਵੈਸੇ ਅਜੇਪਾਲ ਜੀ ਇਹ ਜਿਹੜਾ ਕੰਮ ਹੈ ਜਿਹੜਾ ਆਪਾਂ ਝੂਠ ਦੀ ਗੱਲ ਕਰਦੇ ਹਾਂ, ਇਹ ਤਾਂ 70 ਸਾਲ ਹੋ ਗਏ, ਅਸੀਂ ਹਰ ਵਾਰੀ ਸੱਚੇ ਮੰਨ ਲੈਂਦੇ ਹਾਂ ਹਨਾ। ਆਪਾਂ ਨੂੰ ਇਹ ਵੀ ਕਹਾਣੀ ਹੁੰਦੀ ਸੀ ਆਜੜੀ ਦੀ ਹਨਾ, ਸ਼ੇਰ ਦੀ ਆਜੜੀ, ਉਹਦੇ ਵਿੱਚ ਉਹ ਵਾਰ ਵਾਰ ਕਹਿੰਦਾ ਵੀ ਜਾਣੀ ਝੂਠ ਬੋਲਦਾ ਆ ਵੀ ਸ਼ੇਰ ਆ ਗਿਆ ਪਿੰਡ ਦੇ ਇਕੱਠੇ ਹੁੰਦੇ ਆ, ਫੇਰ ਝੂਠ ਬੋਲਦਾ ਹਨਾ, ਤੇ ਤੀਜੀ ਵਾਰ ਜਦੋਂ ਸੱਚੀ ਆ ਜਾਂਦਾ ਆ ਫੇਰ ਉਹ ਜਿੱਦਾਂ ਕੋਈ ਨੀ ਆਉਂਦਾ। ਪਰ ਇੱਥੇ ਤਾਂ ਉਲਟ ਗੱਲ ਹੋਈ ਓ ਆ ਹਨਾ, ਇੱਥੇ ਤਾਂ ਅਸੀਂ ਹਰ ਵਾਰੀ ਡਾਂਗਾ ਲੈ ਕੇ ਤੁਰ ਪੈਂਦੇ ਹਰ ਵਾਰੀ
ਹਨਾ
ਅਸੀਂ, ਇਸ ਕਰਕੇ ਸਾਨੂੰ ਵੀ ਸਾਡੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਜ਼ਰੂਰ ਤਾਪਸਾ ਕਰਨਾ ਚਾਹੀਦਾ ਆ ਵੀ ਅਸੀਂ ਫਿਰ ਗੱਲਾਂ ਦੇ ਵਿੱਚ ਜਦੋਂ ਪਤਾ ਹੀ ਆ ਵੀ ਇੱਦਾਂ ਹੁੰਦੀ ਹੈ, ਪਹਿਲੀ ਵਾਰ ਤਾਂ ਹੋਇਆ ਨੀ ਹਨਾ, ਹਰ ਵਾਰੀ ਇੱਦਾਂ ਹੀ ਕੀਤੀ ਜਾਂਦੀ
ਹੈ, ਹਰ ਵਾਰ ਇੱਦਾਂ ਹੁੰਦਾ
ਹੈ। ਹਾਂਜੀ, ਪਰ ਅਸੀਂ ਲੋਕ ਵੀ ਇੱਦਾਂ ਆ ਵੀ ਅਸੀਂ ਇਹ ਨੀ ਸਵਾਲ ਕਰਦੇ ਵੀ ਤੁਸੀਂ ਪੈਸੇ ਕਿੱਥੋਂ ਲੈ ਕੇ ਆਉਣੇ ਆ, ਸਾਨੂੰ ਸ਼ਾਇਦ ਯਾਦ ਹੋਣਾ ਵੀ ਆਪਾਂ ਜੇ ਤੁਸੀਂ ਮੇਰੀ ਗੱਲ ਦੱਸਦੇ ਸੀ ਵੀ ਮੀਟਿੰਗ ਆਪਣੀ ਪਹਿਲੀ ਹੋਈ ਸੀ, ਮੀਟਿੰਗ ਆਪਣੀ ਪਹਿਲੀ ਦੇ ਵਿੱਚ ਆਪਾਂ ਕਿਸੇ ਖਾਸ ਲੀਡਰ ਨੂੰ ਮਿਲੇ ਸੀ, ਮੈਂ ਨਾਂ ਨੀ
ਲੈਣਾ
ਉਹਦਾ, ਪੋਲੀਟੀਕਲ ਲੀਡਰ ਨੂੰ ਆਪਾਂ ਖਾਸ ਮਿਲੇ ਸੀ ਉਹਦੀ ਇੰਟਰਵਿਊ ਦੇ ਵਿੱਚ, ਉਸ ਵੇਲੇ ਉਹਨੇ ਗੁੱਸਾ ਇਸੇ ਗੱਲ ਦਾ ਕੀਤਾ ਸੀ ਤੇ ਉਹਨੇ ਕਿਹਾ ਸੀ ਵੀ ਪੰਜਾਬ ਦੇ ਠੇਕੇ ਮੈਂ ਬੰਦ ਕਰਨੇ ਆ, ਤੇ ਮੈਂ ਉਹਨੂੰ ਇਹੀ ਸਵਾਲ ਕੀਤਾ ਸੀ ਵੀ ਜੇ ਤੁਸੀਂ ਠੇਕਿਆਂ ਦੇ ਵਿੱਚੋਂ ਇੱਕ ਬਹੁਤ ਵੱਡੀ ਆਮਦਨ, ਸ਼ਾਇਦ ਸੈਕੰਡ ਲਾਰਜੈਸਟ ਜਿਹੜੀ ਇਨਕਮ ਹੈਗੀ ਆ ਪੰਜਾਬ ਦੀ, ਤੁਸੀਂ ਉਹ ਜਿਹੜੀ ਇਨਕਮ ਹੈ ਜੇ ਠੇਕੇ ਬੰਦ ਕਰ ਦੇਣੇ ਆ, ਇਨਕਮ ਜਿਹੜੀ ਉਹਨੂੰ ਕਿਸ ਤਰੀਕੇ ਦੇ ਨਾਲ ਪੂਰੀ ਕਰੋਗੇ, ਜਿਹੜਾ ਘਾਟਾ ਪੈਣਾ 20 ਸਾਲ ਦਾ ਉਹ ਤੁਸੀਂ ਘਾਟਾ ਕਿੱਦਾਂ ਪੂਰਾ ਕਰੋਗੇ ਹਨਾ, ਕਰਾਂਗੇ ਜੀ ਕਰਾਂਗੇ, ਪਰ ਉਹਦੇ ਕੋਲ ਹੱਲ ਹੈ ਨੀ ਸੀ ਅਸਲ ਵਿੱਚ,
ਕਿਸੇ ਵੀ ਗੱਲ ਦਾ ਜਿੰਨੇ ਵੀ ਤੁਸੀਂ ਜਿੰਨੇ ਵੀ ਕੁਐਸਚਨ ਕੀਤੇ ਸੀ ਉਹਨਾਂ ਕੋਲ ਕਿਸੇ ਵੀ ਗੱਲ ਦਾ ਵੀ ਪ੍ਰੋਪਰ ਜਵਾਬ ਹੈ ਹੀ ਨਹੀਂ ਸੀ।
ਹਾਂ, ਤੇ ਖੈਰ ਪਰ ਉਹ ਹਾਂਜੀ ਉਸੇ ਪ੍ਰਬੰਧਕਾਂ ਨੂੰ ਵੀ ਇਸ ਗੱਲ ਦਾ ਗੁੱਸਾ ਜਿਹੜਾ ਲੱਗਾ ਸੀ, ਮੈਂ ਨਾਰਾਜ਼ ਨਹੀਂ ਕਰਨਾ ਚਾਹੁੰਦਾ ਕਿਸੇ ਨੂੰ, ਪਰ ਮੇਰੇ ਉੱਤੇ ਇਹੀ ਸੀ ਖਲਾਕੀ ਵੀ ਅਸੀਂ ਵੀ ਇੱਥੇ ਦੇ ਲੋਕ ਵੀ ਇਹਨਾਂ ਦੀਆਂ ਗੱਲਾਂ ਚ ਨਾ ਆਉਣ, ਇਹ ਅਸਲ ਦੇ ਵਿੱਚ ਕਿਉਂਕਿ ਇਹ ਵਾਅਦੇ ਉਦੇਸ਼ ਛੱਡ ਦਿੰਦੇ ਆ, ਉਹ ਫਿਰ ਕਈ ਵਾਰੀ ਪੂਰੇ ਕਰਨੇ ਜਿਹੜੇ ਆ ਬੜੇ ਔਖੇ ਹੋ ਜਾਂਦੇ ਆ। ਆਪਾਂ ਨੂੰ ਵੀ ਪਤਾ ਕਿ ਇੰਨਾ ਜਿਹੜੇ ਆਮਦਨ ਜਿਹੜੀ ਆ ਉਹ ਬਹੁਤ ਘੱਟ ਆ ਹਨਾ, ਤੇ ਖਰਚੇ ਬਹੁਤ ਜ਼ਿਆਦਾ ਆ, ਤੇ ਕੰਮ ਜਿਹੜਾ ਆ ਹਰ ਵਾਰੀ ਕਰਜ਼ੇ ਲੈ ਲੈ ਕੇ ਅੱਗੇ ਚੱਲ ਰਿਹਾ ਆ। ਉਸ ਹਾਲਾਤਾਂ ਦੇ ਵਿੱਚ ਸਾਨੂੰ ਜਿਹੜਾ ਆ ਥੋੜਾ ਜਿਹਾ ਸੋਚਣਾ ਜ਼ਰੂਰ ਇਸ ਗੱਲ ਦੇ ਉੱਤੇ ਬਣ ਜਾਂਦਾ ਆ। ਤੇ ਆਪਣੇ ਨਾਲ ਜਤਿੰਦਰ ਬਾਲੀਆ ਜੀ ਵੀ ਜੁੜੇ ਆ, ਤੇ ਉਹਨਾਂ ਨੇ ਵੀ ਚਲੋ ਖੈਰ ਆਪਾਂ ਬਾਅਦ ਦੇ ਵਿੱਚ ਗੱਲ ਕਰਦੇ ਹਾਂ, ਬਹੁਤ ਵਧੀਆ ਇਹਨਾਂ ਨੇ ਮੀਨਿੰਗ ਵਾਲਾ ਭੇਜਿਆ ਔਰਤ ਦੇ ਬਾਰੇ, ਉਹ ਵੀ ਆਪਾਂ ਸ਼ੇਅਰ ਕਰਾਂਗੇ। ਤੇ ਅਜੇ ਪਾਲ ਜੀ ਇੱਕ ਆਪਾਂ ਬ੍ਰੇਕ ਗਾਣਾ ਸੁਣ ਲਈਏ, ਗਾਣਾ ਸੁਣਨ ਤੋਂ ਬਾਅਦ ਜਿਹੜੀਆਂ ਖਬਰਾਂ ਆ ਖਬਰਾਂ ਵੀ ਸੁਣਾ ਦਈਏ ਹਨਾ। ਤੇ ਬਲਵਿੰਦਰ ਸਿੰਘ ਜੀ ਹੁਣੀ ਉਹਨਾਂ ਦਾ ਵੀ ਮੈਸੇਜ ਆਪਾਂ ਨੂੰ ਆ ਚੁੱਕਾ ਆ ਕਹਿਲਮ ਬੇਲ ਕਲੱਬ ਵਾਲੇ, ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਪ੍ਰੋਗਰਾਮ ਦੇ ਵਿੱਚ ਜੁੜਨ ਦਾ। ਤੇ ਉਹ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ, ਤੇ ਨਾਲ ਦੀ ਨਾਲ ਉਹਨਾਂ ਨੇ ਇੱਕ ਇਨਫੋਰਮੇਸ਼ਨ ਭੇਜੀ ਆ, ਕਹਿੰਦੇ ਵੀ ਜ਼ਰੂਰ ਤੁਸੀਂ ਸਾਂਝੀ ਕਰੋ ਜੀ।
ਤੁਸੀਂ ਹੁਣ ਉਹਨਾਂ ਨੂੰ ਚਾਚਾ ਜੀ ਦਾ ਜਗਤ ਚਾਚਾ ਤਾਂ ਬਣਾਇਆ ਕਹਿ ਦੋ, ਬਲਵਿੰਦਰ ਸਿੰਘ ਚਾਚਾ ਜੀ ਦਾ,
ਬਲਵਿੰਦਰ ਸਿੰਘ ਚਾਚਾ ਜੀ ਦਾ ਜੀ, ਉਹ ਤਾਂ ਸਾਰੇ ਬ੍ਰਿਸਬੇਨ ਦੇ ਚਾਚਾ
ਹਨਾ, ਹੁਣ ਫਿਰ ਪਰਮਿਸ਼ਨ ਤਾਂ ਮਿਲ ਗਈ ਉਹਨਾਂ ਕੋਲੋਂ।
ਬਿਲਕੁਲ ਬਿਲਕੁਲ, ਤੇ ਉਹਨਾਂ ਨੇ ਮੈਸੇਜ ਵੀ ਕਰ ਦਿੱਤਾ ਹੈ ਫੰਕਸ਼ਨ ਜਿਹੜਾ ਉਹ ਕਰਾਉਣ ਜਾ ਰਹੇ ਆ, 127ਵਾਂ ਬਰਥ ਐਨੀਵਰਸਰੀ ਜਿਹੜੀ ਮਨਾਉਣ ਜਾ ਰਹੇ ਆ ਡਾਕਟਰ ਬੀ ਆਰ ਅੰਬੇਡਕਰ ਉਹਨਾਂ ਦੀ, ਤੇ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਬ੍ਰਿਸਬੇਨ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਆ, ਜਿਹੜੇ ਕਿ 127ਵੀਂ ਐਨੀਵਰਸਰੀ ਜਿਹੜੀ ਆ ਮਨਾਉਣ ਜਾ ਰਹੇ ਆ 13 ਮਈ 2018 ਨੂੰ ਐਤਵਾਰ ਵਾਲੇ ਦਿਨ, 12 ਤੋਂ 4 ਤੇ ਟਾਈਮ ਹੈ, ਸਮਾਂ ਹੈਗਾ 12 ਤੋਂ 4 ਤੇ ਸਥਾਨ ਹੈਗਾ ਆ ਬਿਲਡਿੰਗ N78 ਦਾ ਸਰਕਟ ਬੱਸ ਸਟੇਸ਼ਨ ਦੇ ਲਾਗੇ ਗ੍ਰਿਫਤ ਯੂਨੀਵਰਸਿਟੀ ਨੇਥਨ, ਯਾਨੀ ਯੂਨੀਵਰਸਿਟੀ ਦੇ ਵਿੱਚ ਆ ਗ੍ਰਿਫਤ ਯੂਨੀਵਰਸਿਟੀ, ਕਿਹੜਾ ਕੈਸਲ ਰੋਡ ਹੈ ਸ਼ਾਇਦ ਹਨਾ, ਕੈਸਲ ਰੋਡ ਦੇ ਉੱਤੇ ਯੂਨੀਵਰਸਿਟੀ ਦਾ ਐਂਟਰੈਂਸ ਹੈਗੀ ਆ, ਉੱਥੋਂ ਤੁਸੀਂ ਜਾ ਸਕਦੇ ਆ। ਤੇ ਉਹਨਾਂ ਨਾਲੇ ਭੇਜੀ ਇਨਫੋਰਮੇਸ਼ਨ ਬਈ ਗੈਸਟ ਜਿਹੜੇ ਹੋਣਗੇ ਉਹਨਾਂ ਦੇ ਵਿੱਚ ਮਿਸਟਰ ਰਕੇਸ਼ ਮਹਿਮੀ ਹੋਣਗੇ ਮੈਲਬੋਰਨ ਤੋਂ, ਯੂਨੀਵਰਸਿਟੀ ਆਫ ਕੁਈਨਸਲੈਂਡ ਤੋਂ ਡਾਕਟਰ ਪ੍ਰਦੀਪ ਕੁਮਾਰ ਇਸ ਮੁੱਦੇ ਉਹਨਾਂ ਦੇ ਬਾਰੇ ਚਾਨਣਾ ਪਾਉਣਗੇ, ਡਾਕਟਰ ਪਰਮਜੀਤ ਸਿੰਘ ਆ ਰਹੇ ਆ ਗੋਲਡ ਕੋਸਟ ਤੋਂ, ਇਦੋਂ ਇਲਾਵਾ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਜਿਹੜੇ ਆ ਉਹ ਵੀ ਉੱਥੇ ਆ ਰਹੇ ਆ, ਤੇ ਸਟੂਡੈਂਟ ਵੀ ਆ ਰਹੇ ਆ ਯੂਨੀਵਰਸਿਟੀ ਤੋਂ, ਤੇ ਕਾਫੀ ਇੰਟੈਲੈਕਚੁਅਲ ਇਹ ਇੱਕ ਪ੍ਰੋਗਰਾਮ ਹੋਣਾ ਹੈ, ਤੇ ਸਾਰਿਆਂ ਨੂੰ ਇਨਵਾਈਟ ਕੀਤਾ ਜਾਂਦਾ, ਆਪਣੇ ਸਲਾਹ ਸੁਝਾਅ ਜਾਂ ਕੁਛ ਵੀ ਸਿੱਖਣ ਦੇ ਲਈ ਤੁਸੀਂ ਉੱਥੇ ਪਹੁੰਚ ਸਕਦੇ ਆ। ਬਹੁਤ ਬਹੁਤ ਥੈਂਕਸ ਬਲਵਿੰਦਰ ਸਿੰਘ ਜੀ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਆ ਬਣਾਈ ਆ, ਤੇ ਆਪਾਂ ਇੱਕ ਗਾਣਾ ਸੁਣਦੇ ਹਾਂ, ਤੇ ਉਸ ਤੋਂ ਬਾਅਦ ਦੇ ਵਿੱਚ ਦੋਸਤਾਂ ਦੇ ਨਾਲ ਜੋੜਦੇ ਹਾਂ।
ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਇਸ਼ਕ ਵਾਲੇ ਪਾਸ਼ੇ ਦੀਆਂ ਨਰਦਾਂ ਖਲਾਰ ਕੇ ਓ ਇਸ਼ਕ ਵਾਲੇ ਪਾਸ਼ੇ ਦੀਆਂ ਨਰਦਾਂ ਖਲਾਰ ਕੇ ਜਿੱਤ ਗਈਆਂ ਤੂੰ ਅਸੀਂ ਬੈਗ ਬਾਜੀ ਹਾਰ ਕੇ, ਮੈਨੂੰ ਵੇਖ ਮਜ਼ਦੂਰ ਤੇਰਾ ਚੱਲ ਗਿਆ ਯੋਰ, ਤਾਂ ਮੂੰਹ ਤੂੰ ਸਜਣ ਤੋਂ ਵੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਾ ਬਣਦਾ, ਜਿਹੜਾ ਜਾਵੇ ਸਾਡੀ ਉਹਨੂੰ ਮੀਨਾ ਏ ਜਹਾਨ ਦਾ, ਨਿੱਤ ਰੋਸ਼ਨੀ ਵਖਾ ਕੇ ਮੈਨੂੰ ਦੁੱਖਾਂ ਵਿੱਚ ਪਾ ਕੇ ਨਾਲ ਲਓ ਤੂੰ ਸਰੀਰ ਵਿੱਚੋਂ ਚੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਮੈਂ ਕੀ ਪਿਆਰ ਵਿੱਚੋਂ ਖੱਟਿਆ, ਸੱਸੀ ਸੋਹਣੀ ਸ਼ੀਰੀ ਵਾਂਗੂ ਤੂੰ ਵੀ ਕੁਝ ਸੋਚਨੀ, ਸੱਸੀ ਸੋਹਣੀ ਸ਼ੀਰੀ ਵਾਂਗੂ ਤੂੰ ਵੀ ਕੁਝ ਸੋਚਨੀ, ਲੀਲਾ ਵਾਂਗੂ ਤੱਤੀਏ ਨਾ ਮਾਸ ਸਾਡਾ ਨੋਚਨੀ, ਪਾਰਾਂ ਛੱਡੀਏ ਯਾਦਾਂ ਤੈਨੂੰ ਅੱਖਾਂ ਚ ਬਹਾਵਾਂ, ਤੇਰੇ ਰੂਪ ਦੀ ਕਚਾਰੀ ਮੈਨੂੰ ਫਟਿਆ, दस मैं कि प्यार विचों खटिया तेरे ने करारा मैनू पटिया मैं कि प्यार विचों खटिया ओ गल कर लोकी गाउन ने कहानियां ओ कर लोकी गाउन ने कहानियां ठोकरा ना मार मैं तो सहियां नहीं हो जानियां मैनू तेरी नी जुदाई कर छदिया जुदाई नाले जमला बना के परा थटिया दस मैं कि प्यार विचों खटिया तेरे नी करारा मैनू पटिया मैं कि प्यार विचों खटिया
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਸਾਂਝ ਜਿਹੜੀ ਆ ਬਣਾਈ ਹੋਈ ਆ ਪ੍ਰੋਗਰਾਮ ਦੇ ਵਿੱਚ ਤੇ ਮੈਂ ਦਲਜੀਤ ਸਿੰਘ ਤੇ ਨਾਲ ਨੇ ਆਪਣੇ ਅਜੇਪਾਲ ਜੀ ਤੇ ਹਰੀਸ਼ ਜੀ ਜੁੜੇ ਆ ਫੇਰ ਆਪਣੇ ਨਾਲ ਦੁਬਾਰਾ ਤੋਂ ਤੇ ਉਹ ਕਹਿੰਦੇ ਵੀ ਹੱਥ ਵਿੱਚ ਗੁਟਕਾ ਸਾਹਿਬ ਚੁੱਕ ਕੇ ਕਾਸਮਾ ਵੀ ਖਾ ਲੈਂਦੇ ਆ ਹਾਂਜੀ ਬਿਲਕੁਲ ਜੀ ਸ਼ਾਇਦ ਇਹ ਆਪਾਂ ਗੱਲ ਜਿਹੜੀ ਕਰਦੇ ਸੀ ਉਹਦੇ ਉੱਤੇ ਥੋੜੀ ਜਿਹਾ ਹੋਰ ਇਹਨਾਂ ਨੇ ਵਿਆਖਿਆ ਕੀਤੀ ਉਸ ਗੱਲ ਦੇ ਉੱਤੇ ਦੇਖੋ ਜੀ ਕੁਰਸੀ ਦੇ ਲਈ ਸਭ ਕੁਛ ਇਹ ਕਰ ਲੈਂਦੇ ਆ ਕੁਰਸੀ ਜਿਹੜੀ ਆ ਬਹੁਤ ਪਿਆਰੀ ਆ ਕਿਉਂਕਿ ਕੁਰਸੀ ਦਾ ਨਸ਼ਾ ਏਦਾਂ ਦਾ ਨਾ ਪਹਿਲਾਂ ਸੋਫੀ ਸਾਹਿਬ ਨੇ ਵੀ ਆਪਾਂ ਨੂੰ ਮੈਸੇਜ ਕੀਤਾ ਸੀ ਵੀ ਜਿਹੜਾ ਨਸ਼ਾ ਆ ਮੋਬਾਈਲ ਦਾ ਵੀ ਨਸ਼ਾ ਇਹ ਕੁਰਸੀ ਦਾ ਵੀ ਨਸ਼ਾ ਹੋ ਜਾਂਦਾ ਅਰੋੜਾ ਸਾਹਿਬ ਫਿਰ ਇਹਦੇ ਵਿੱਚ ਕੋਈ ਤੁਹਾਡੇ ਅਖਲਾਕੀ ਫਰਜ਼ ਨੈਤਿਕਤਾ ਸਭ ਕੁਛ ਜਿਹੜੀ ਆ ਛਿੱਕੇ ਟੰਗਣੀ ਪੈ ਜਾਂਦੀ ਆ ਜਾਂ ਤੁਸੀਂ ਆਪ ਟੰਗ ਦਿੰਦੇ ਆ ਜਾਂ ਫਿਰ ਲੋਕੀ ਤੁਹਾਡੇ ਕੋਲ ਟੰਗਾ ਦਿੰਦੇ ਜਾਂ ਸਾਡਾ ਜਿਹੜਾ ਦਾਇਰਾ ਏਦਾਂ ਦਾ ਬਣ ਜਾਂਦਾ ਕਿ ਬਹੁਤ ਘੱਟ ਲੋਕ ਨੇ ਜਿਹੜੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਹੇ ਨੇ ਪੋਲੀਟਿਕਸ ਦੇ ਵਿੱਚ ਹੈ ਹੀ ਪੋਲੀਟਿਕਸ ਏਦਾਂ ਦੀ ਅੱਗੇ ਆਪਣੇ ਨਾਲ ਬਾਬੂ ਸਿੰਘ ਜੀ ਵੀ ਜੁੜੇ ਆ ਤੇ ਬਾਬੂ ਸਿੰਘ ਹੋਣਾ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਨਾਲ ਕਹਿੰਦੇ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹਾਂਜੀ ਬਹੁਤ ਵਧੀਆ ਕਹਿੰਦੇ ਅਜੇ ਵੀ ਅੱਜ ਕੰਮ ਬਹੁਤ ਵਧੀਆ ਕਰ ਰਿਹਾ ਤੇ ਚੱਕੀ ਚਲੋ ਫੱਟੇ ਤੇ ਉਹਨਾਂ ਨੇ ਨਾਲ ਇੱਕ ਮੈਸੇਜ ਭੇਜਿਆ ਹਾਂਜੀ ਤੇ ਉਹ ਕਹਿੰਦੇ ਵੀ ਇੱਕ ਢੋਲ ਵਾਲਾ ਵਿਆਹ ਵਿੱਚ ਢੋਲ ਵਜਾ ਰਿਹਾ ਸੀ ਤੇ ਢੋਲ ਦੇ ਦੋਨੋਂ ਪਾਸੇ ਔਰਤਾਂ ਦੀਆਂ ਤਸਵੀਰਾਂ ਲੱਗੀਆਂ ਸਨ ਇਹ ਦੇਖ ਕੇ ਇੱਕ ਬਜ਼ੁਰਗ ਨੇ ਕਿਹਾ ਸੁੰਦਰਤਾ ਦਾ ਪੁਜਾਰੀ ਲੱਗਦਾ ਏ ਢੋਲ ਵਾਲਾ ਤੇ ਢੋਲ ਵਾਲਾ ਕਹਿੰਦਾ ਵੀ ਪੁਜਾਰੀ ਵਾਲੀ ਏਦਾਂ ਦੀ ਕੋਈ ਗੱਲ ਨੀ ਇੱਕ ਪਾਸੇ ਮੇਰੀ ਸੱਸ ਦੀ ਫੋਟੋ ਆ ਤੇ ਦੂਜੇ ਪਾਸੇ ਤੁਸੀਂ ਸਮਝ ਹੀ ਗਏ ਹੋਣੇ ਆ ਘਰ ਤਾਂ ਕਹਿੰਦਾ ਮੌਕਾ ਮਿਲਦਾ ਹੀ ਨੀ ਇੱਥੇ ਹੀ ਅਦਾ ਨਾ ਦਮ ਤੇ ਥੈਂਕ ਤੁਹਾਡਾ ਬੱਬੂ ਸਿੰਘ ਜੀ ਤੇ ਆਪਣੇ ਨਾਲ ਹੋਰ ਵੀ ਦੋਸਤ ਜੁੜੇ ਆਪਾਂ ਮੈਸੇਜ ਜਿਹੜੇ ਆ ਲੈਣੇ ਆ ਪਰ ਉਸ ਤੋਂ ਪਹਿਲਾਂ ਆਪਾਂ ਖਬਰਾਂ ਥੋੜੀਆਂ ਸਾਂਝੀਆਂ ਜਿਹੜੀਆਂ ਜ਼ਰੂਰ ਕਰ ਲਈਏ ਤੇ ਕੱਲ ਪੰਜਾਬ ਦੇ ਵਿੱਚ ਬੜਾ ਮੀਂਹ ਤੇ ਝੱਖੜ ਆਇਆ ਕਾਫੀ ਮੌਸਮ ਜਿਹੜਾ ਖਰਾਬ ਰਿਹਾ ਤੇ ਕੱਲ ਪੰਜਾਬ ਦੇ ਵਿੱਚ 3 ਮੌਤਾਂ ਹੋਈਆਂ ਇਸ ਝੱਖੜ ਦੇ ਕਰਕੇ ਸਟੋਰਮ ਜਿਹਨੂੰ ਆਪਾਂ ਤੁਸੀਂ ਕਹਿ ਦੋ ਤੇ ਕਈ ਥਾਵਾਂ ਦੇ ਉੱਤੇ ਦਰਖਤ ਵੀ ਜਿਹੜੇ ਡਿੱਗੇ ਆ ਪਰ ਸਭ ਤੋਂ ਜਿਹੜਾ ਜ਼ਿਆਦਾ ਔਖਾ ਹੋਇਆ ਮੰਡੀਆਂ ਦੇ ਵਿੱਚ ਕਣਕ ਵੀ ਭਿੱਜੀ ਆ ਤੇ ਅੱਜ ਤੇ ਕੱਲ ਨੂੰ ਵੀ ਬਾਰਿਸ਼ ਹੋਣੀ ਹੈ ਜਿੱਦਾਂ ਤੁਸੀਂ ਸਵੇਰੇ ਦੱਸਦੇ ਸੀ ਅਜੇਪਾਲ ਜੀ ਵੀ ਮੌਸਮ ਦੱਸਣ ਦਾ ਕੀ ਫਾਇਦਾ ਹੁੰਦਾ ਮੌਸਮ ਦੱਸਣ ਦਾ ਇਹੀ ਫਾਇਦਾ ਹੁੰਦਾ ਵੀ ਕਈ ਵਾਰੀ ਜਿਹੜੀਆਂ ਆਪਾਂ ਘਰੋਂ ਤਾਂ ਆਪਾਂ ਚੱਲ ਪਾਉਂਦੇ ਹਾਂ ਇਸ ਗੱਲ ਨੂੰ ਦੇਖੋ ਜਾਪਾਨ ਵਾਲੇ ਜਿਹੜੇ ਲੋਕ ਆ ਉਸ ਵੇਲੇ ਨੂੰ ਵੈਦਰ ਦੇਖ ਕੇ ਬਾਹਰ ਨਿਕਲਦੇ ਆ ਇੰਨਾ ਜਾਣੀ ਉਹ ਆਪਣੇ ਆਪ ਨੂੰ ਇਸ ਕਰਕੇ ਸੇਫ ਹੈ ਇੱਕ ਤਰ੍ਹਾਂ ਨਾਲ ਆਪਾਂ ਕਹਿੰਦੇ ਸੇਫ ਰਹਿੰਦੇ ਆਪਾਂ ਸਿੱਧਾ ਹੀ ਚਲੇ ਜਾਂਦੇ ਹਾਂ ਜਿੱਦਾਂ ਹੁਣ ਤੁਸੀਂ ਮੇਰੀ ਗੱਲ ਲਾ ਲਓ ਸਾਡੇ ਇੱਥੇ ਟ੍ਰੋਪੀਕਲ ਵੈਦਰ ਆ ਬ੍ਰਿਸਬੇਨ ਦੇ ਵਿੱਚ ਤੁਸੀਂ ਦੇਖੋ ਕਿ ਇੱਥੇ ਬਹੁਤੀ ਠੰਡ ਤਾਂ ਪੈਂਦੀ ਨੀ ਹਨਾ ਅਜੇਪਾਲ ਜੀ ਹਨਾ ਤੇ ਜਿਹੜੀ ਹਲਕੀ ਜੇ ਕੋਟੀ ਭਾਰੀ ਵੀ ਕੋਟੀ ਨੀ ਇੱਥੇ ਪੈਂਦੀ ਸਿਆਲਾਂ ਦੇ ਵਿੱਚ ਵੀ ਹਨਾ ਤੇ ਮੈਂ ਇੱਥੋਂ ਗਰਮੀਆਂ ਦੇ ਵਿੱਚ ਮੈਲਬੋਰਨ ਚਲੇ ਗਿਆ ਤੇ ਮੈਂ ਉਹੀ ਕਹਿ ਲਓ ਵੀ ਗਰਮੀਆਂ ਵਾਲੇ ਕੱਪੜੇ ਲੈ ਗਿਆ ਮੈਨੂੰ ਪਤਾ ਹੀ ਨੀ ਸੀ ਹਨਾ ਨਾ ਮੈਂ ਇਸ ਮਾਮਲੇ ਦੇ ਉੱਤੇ ਕੋਈ ਦੇਖਿਆ ਜਾਂ ਮੌਸਮ ਬਾਰੇ ਉੱਥੇ ਜਾ ਕੇ ਦੇਖਿਆ ਤਾਂ ਮੇਰੀ ਬਸ ਹੋ ਗਈ ਇੰਨੀ ਜ਼ਿਆਦਾ ਠੰਡ ਸੀ ਇਸ ਕਰਕੇ ਜਿਹੜਾ ਕਈ ਵਾਰੀ ਕੀ ਹੁੰਦਾ ਮੌਸਮ ਬਾਰੇ ਜਾਣਕਾਰੀ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਤੇ ਇੱਥੇ ਵੀ ਇਹੀ ਹੋਇਆ ਵੀ ਅਸੀਂ ਪ੍ਰਪੇਅਰ ਨੀ ਹਨਾ ਤੇ ਮੌਸਮ ਦੇਖੋ ਝੱਖੜ ਦੀ ਜਿਹੜੀ ਚੇਤਾਵਨੀ ਜ਼ਰੂਰ ਦਿੱਤੀ ਹੋਣੀ ਆ ਮੌਸਮ ਵਿਭਾਗ ਨੇ ਵੀ ਤੇ ਬਾਹਰ ਜਿਹੜੀ ਆ ਬਾਰਿਸ਼ ਦੇ ਨਾਲ ਬਹੁਤ ਜਿਹੜਾ ਨੁਕਸਾਨ ਹੋਇਆ ਕਣਕਾਂ ਦਾ ਜਿਹੜੀ ਕਿ ਅਨਾਜ ਮੰਡੀ ਦੇ ਵਿੱਚ ਅਜੇ ਇੱਦਾਂ ਪਈਆਂ ਬੋਰੀਆਂ ਤੇ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੈਸੇ ਤਾਂ ਸ਼ਰਾਟਾ ਜਿਹਾ ਪਿਆ ਪਰ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਝੱਖੜ ਆਇਆ ਪਟਿਆਲੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਕੰਧ ਡਿੱਗੀ ਆ ਉਹਦੇ ਨਾਲ ਕੰਧ ਡਿੱਗਣ ਦੇ ਨਾਲ 2 ਵਿਅਕਤੀਆਂ ਦੀ ਜਿਹੜੀ ਮੌਤ ਹੋਈ ਆ ਬਠਿੰਡੇ ਦੇ ਵਿੱਚ 1 ਵਿਅਕਤੀ ਦੀ ਵੀ ਮੌਤ ਹੋਈ ਆ ਇਸੇ ਝੱਖੜ ਦੇ ਕਰਕੇ ਤੇ ਵਾਹਨ ਚਾਲਕਾਂ ਨੂੰ ਵੀ ਬਹੁਤ ਮੁਸੀਬਤ ਦਾ ਸਾਹਮਣਾ ਕਰਨਾ ਪਿਆ ਆ ਤੇ ਦਿਨ ਵੇਲੇ ਜਿਹੜੀਆਂ ਲਾਈਟਾਂ ਆ ਉਹ ਚੱਲ ਪਈਆਂ ਸੀ। ਦਰਖਤ ਡਿੱਗਣ ਦੇ ਜਿਹੜੇ ਜ਼ਿਆਦਾ ਮਾਮਲੇ ਪਟਿਆਲਾ, ਬਰਨਾਲਾ ਤੇ ਸੰਗਰੂਰ ਦੇ ਵਿੱਚ ਹੋਏ ਆ ਤੇ ਕਈ ਜਿਹੜੇ ਦਰਖਤ ਆ ਬਿਜਲੀ ਦੀਆਂ ਤਾਰਾਂ ਦੇ ਉੱਤੇ ਵੀ ਡਿੱਗੇ ਆ ਤੇ ਉਹਦੇ ਨਾਲ ਬਿਜਲੀ ਜਿਹੜੀ ਅੱਜ ਤੱਕ ਜਿਹੜੀ ਆ ਪੂਰੀ ਤਰ੍ਹਾਂ ਸੁਚਾਰੂ ਨਹੀਂ ਹੋ ਸਕੀ। ਤੇ ਬਰਨਾਲਾ ਤੇ ਰੂਪਨਗਰ ਜਿਹਨੂੰ ਰੋਪੜ ਵੀ ਆਪਾਂ ਕਹਿ ਦਿੰਦੇ ਹਾਂ, ਉੱਥੇ ਮੰਡੀਆਂ ਦੇ ਵਿੱਚ ਰੱਖੀ ਜਿਹੜੀ ਕਣਕ ਆ ਉਹ ਭੱਜ ਗਈ ਆ, ਉਹਦਾ ਕਾਫੀ ਨੁਕਸਾਨ ਹੋਇਆ ਤੇ ਮੌਸਮ ਵਿਭਾਗ ਨੇ ਇਹ ਵੀ ਦੱਸਿਆ। ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜੇ ਰਹਿ ਰਹੇ ਆ ਦੋਸਤ ਪੋਡਕਾਸਟ ਦੇ ਵਿੱਚ ਸਾਡਾ ਪ੍ਰੋਗਰਾਮ ਸੁਣਦੇ ਆ ਤੇ ਉਹ ਜ਼ਰੂਰ ਧਿਆਨ ਰੱਖਣ, ਅੱਜ ਤੇ ਕੱਲ੍ਹ ਨੂੰ ਅਜੇ ਵੀ ਸੂਬੇ ਭਰ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਬਾਰਿਸ਼, ਝੱਖੜ ਤੇ ਗੜੇਮਾਰੀ ਦੀ ਜਾਣੀ ਭਵਿੱਖਬਾਣੀ ਕੀਤੀ ਆ। ਅਵੇਅਰ ਰਹੋ ਥੋੜਾ ਜਿਹਾ ਤੇ ਬੁੱਧਵਾਰ ਨੂੰ ਵੈਸੇ ਬਠਿੰਡਾ ਜ਼ਿਲ੍ਹਾ ਸਭ ਤੋਂ ਗਰਮ ਵੀ ਰਿਹਾ ਆ, ਇੱਥੇ ਵੱਧ ਤੋਂ ਵੱਧ 40.6 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਰਿਕਾਰਡ ਕੀਤਾ ਗਿਆ ਤੇ ਘੱਟ ਤੋਂ ਘੱਟ ਤਾਪਮਾਨ ਉੱਤੇ 25.6 ਡਿਗਰੀ ਜਿਹੜਾ ਟੈਂਪਰੇਚਰ ਸੀਗਾ। ਤੇ ਅੰਮ੍ਰਿਤਸਰ ਦੇ ਵਿੱਚ ਵੀ ਕਾਫੀ ਗਰਮੀ ਵੈਸੇ ਰਹੀ ਆ। ਦੇਖੋ ਗਰਮੀਆਂ ਦੇ ਵਿੱਚ ਇਹ ਝੱਖੜ ਜਿਹੜੇ ਆ ਆਉਂਦੇ ਆ ਤੇ ਇਹਦੇ ਨਾਲ ਕਾਫੀ ਜਿਹੜਾ ਨੁਕਸਾਨ ਆ ਉਹ ਹੁੰਦਾ ਆ। ਤੇ ਦੂਜੀ ਖਬਰ ਵੱਲ ਆਪਾਂ ਜਾਂਦੇ ਹਾਂ ਤੇ ਇਹ ਵੀ ਬੜੀ ਇੱਕ ਖਬਰ ਜਿਹੜੀ ਬੜੀ ਚਿੰਤਾਜਨਕ ਹੈਗੀ ਆ, ਜਿਹੜੀ ਆਪਣੀ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹਨੂੰ ਆਪਾਂ ਵਿਸ਼ਵ ਸਿਹਤ ਸੰਗਠਨ ਵੀ ਕਹਿ ਦਿੰਦੇ ਹਾਂ, ਉਹਨਾਂ ਨੇ ਇੱਕ ਲਿਸਟ ਜਿਹੜੀ ਆ ਜਾਰੀ ਕਰ ਦਿੱਤੀ ਹੈ ਇਸ ਸਾਲ ਦੀ ਤੇ ਉਹਦੇ ਵਿੱਚ ਪ੍ਰਦੂਸ਼ਿਤ ਸ਼ਹਿਰਾਂ ਦੀ ਇੱਕ ਸੂਚੀ ਜਿਹੜੀ ਆ ਬਣਾਈ ਆ ਤੇ ਦੁਨੀਆਂ ਦੇ ਸਭ ਤੋਂ ਜਿਹੜੇ ਪ੍ਰਦੂਸ਼ਿਤ ਸ਼ਹਿਰ ਆ ਉਹਨਾਂ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਵੀ ਚਲੋ ਦਿੱਲੀ ਵਰਗੇ ਤਾਂ ਹੋਣੇ ਆ, ਪਟਿਆਲਾ ਵੀ ਸ਼ਹਿਰ ਉਹਦੇ ਵਿੱਚ ਆ ਹਨਾ। ਤੇ ਹਾਂਜੀ ਤੇ 2014 ਦੇ ਆਪਾਂ ਗੱਲ ਕਰੀਏ, 2014 ਦੇ ਵਿੱਚ ਜਿਹੜੀ ਲਿਸਟ ਆਈ ਸੀ ਉਹਦੇ ਵਿੱਚ ਭਾਰਤੀ ਸ਼ਹਿਰ ਦੇ ਵਿੱਚ ਸਭ ਤੋਂ ਜਿਹੜੇ ਪ੍ਰਦੂਸ਼ਿਤ ਸ਼ਹਿਰ ਸੀ ਉਹਦੇ ਵਿੱਚ ਦਿੱਲੀ ਸੀਗਾ। ਇਹ ਦੁਨੀਆਂ ਦੇ ਵਿੱਚ ਸੱਤਵਾਂ ਸਭ ਤੋਂ ਪ੍ਰਦੂਸ਼ਿਤ ਸੀਗਾ। ਉਸ ਸਾਲ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਜਿਹੜਾ ਵਾਰਾਣਸੀ ਸੀ, ਦਿੱਲੀ ਤੋਂ ਬਾਅਦ 11ਵੇਂ ਸਥਾਨ ਦੇ ਉੱਤੇ ਸੀਗਾ ਨਰਾਇਣਗੰਜ, 18ਵੇਂ ਸਥਾਨ ਤੇ ਆਰਸਾ ਤੇ 17ਵੇਂ ਸਥਾਨ ਤੇ ਸੀਗਾ ਗਾਜੀਪੁਰ। ਇਹਨਾਂ ਵਿੱਚ ਸਭ ਤੋਂ ਪਹਿਲੇ ਸਥਾਨ ਦੇ ਉੱਤੇ ਵਾਰਾਣਸੀ ਸੀ। ਪਰ ਹੁਣ ਜਿਹੜਾ ਆ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਜਿਹੜੇ ਸ਼ਹਿਰਾਂ ਦੇ ਵਿੱਚ ਜਿਹੜੇ ਆਪਣੇ ਕਈ ਜਿਹੜੇ ਸ਼ਹਿਰ ਆ ਉਹ ਆਏ ਆ ਟੌਪ 5 ਜਿਹੜੇ ਪ੍ਰਦੂਸ਼ਿਤ ਸ਼ਹਿਰ ਆ ਉਹਨਾਂ ਦੇ ਵਿੱਚ ਫਰੀਦਾਬਾਦ, ਵਾਰਾਣਸੀ, ਗਯਾ ਤੇ ਪਟਨਾ ਇਹ ਜਿਹੜੇ ਸ਼ਾਮਿਲ ਹੋਏ ਆ ਇਹ ਸੂਚੀ ਦੇ ਵਿੱਚ। ਦਿੱਲੀ ਜਿਹੜੀ ਆ ਉਹ 6ਵੇਂ ਸਥਾਨ ਦੇ ਉੱਤੇ ਅਜੇ ਬਰਕਰਾਰ ਹੈਗੀ ਆ। ਪਟਿਆਲਾ ਜਾਨੀ ਜਿਹੜਾ ਆਪਣੇ ਇੰਡੀਆ ਦੇ ਵਿੱਚ 13ਵੇਂ ਨੰਬਰ ਦੇ ਉੱਤੇ ਆ ਤੇ ਦੁਨੀਆਂ ਦੇ ਵਿੱਚੋਂ ਜਿਹੜਾ ਆ 7ਵੇਂ ਨੰਬਰ ਦੇ ਉੱਤੇ ਦਿੱਲੀ ਆ ਤੇ 15ਵੇਂ ਜਾਂ 16ਵੇਂ ਨੰਬਰ ਤੇ ਇਹਦਾ ਹੋਣਾ ਪਟਿਆਲੇ ਦਾ। ਤੇ ਹਾਂਜੀ ਤੇ ਪੰਜਾਬ ਦਾ ਇੱਕ ਸ਼ਹਿਰ ਇਹ ਪਟਿਆਲਾ ਹੀ ਵੈਸੇ ਪ੍ਰਦੂਸ਼ਿਤ ਸ਼ਹਿਰਾਂ ਦੇ ਵਿੱਚ ਹੈਗਾ ਆ ਤੇ ਉੱਤਰ ਪ੍ਰਦੇਸ਼ ਦੇ 4 ਹੈਗੇ ਆ, ਬਿਹਾਰ ਦੇ 3, ਰਾਜਸਥਾਨ ਤੇ ਹਰਿਆਣਾ ਦੇ 2 ਹੈਗੇ ਆ। ਹਾਂਜੀ ਤੇ ਹੋਰ ਵੀ ਤੁਸੀਂ ਹੈਰਾਨ ਹੋਵੋਗੇ ਵੀ ਸ਼੍ਰੀਨਗਰ ਜਿਹੜਾ ਕਿ ਬੜਾ ਇੱਕ ਵਧੀਆ ਮੰਨਿਆ ਜਾਂਦਾ ਸੀ ਸ਼ਹਿਰ ਉਹ ਵੀ ਇਸ ਸੂਚੀ ਦੇ ਵਿੱਚ ਉਹਨਾਂ ਨੇ ਸ਼ਾਮਿਲ ਕੀਤਾ। ਤੇ ਆਪਾਂ ਥੋੜੀ ਜਿਹੀ ਦੱਸ ਵੀ ਦਈਏ ਵੀ ਇਸ ਤਰੀਕੇ ਦੇ ਨਾਲ ਜਿਹੜਾ ਪ੍ਰਦੂਸ਼ਿਤ ਪ੍ਰਦੂਸ਼ਣ ਮਾਪਦੇ ਆ ਇਹਦੇ ਮੁਤਾਬਕ ਕੀ ਆ ਕਿ ਹਵਾ ਦਾ ਜਦੋਂ ਜਿਹੜਾ ਮਾਈਕਰੋਨ ਹੈ ਜਿਹਦੇ ਵਿੱਚ ਜਿਹੜੇ ਮਾਈਕਰੋ ਕੈਮੀਕਲ ਜਿਹੜੇ ਆਪਾਂ ਦੇਖ ਲਈਏ ਜਾਂ ਜਿਹੜੇ ਆ PM25 ਉਹਨੂੰ ਆਪਾਂ ਕਹਿ ਦਿੰਦੇ ਆ, ਜਿਹੜੇ ਅਣੂ ਜਿਹੜੇ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਉਹ ਜਿਹੜੇ ਜੇ PM25 ਤੱਕ ਹੋਣੇ ਚਾਹੀਦੇ ਆ
ਜਿਹਨਾਂ ਨੂੰ ਆਪਾਂ ਨਗਨ ਅੱਖਾਂ ਨਾਲ ਨਹੀਂ ਦੇਖ ਸਕਦੇ।
ਹਾਂਜੀ ਉਹ ਘੱਟੋ ਘੱਟ PM25 ਤੱਕ ਹੋਣੇ ਚਾਹੀਦੇ ਆ ਤੇ ਪਰ ਜਿਹੜਾ ਦਿੱਲੀ ਦੇ ਵਿੱਚ ਇਹ ਕੋਈ 153 ਮਾਈਕਰੋਨ ਸੀਗੇ, ਜਾਣੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੰਨਾ ਜ਼ਿਆਦਾ ਫਰਕ ਆ। 25 ਹੋਣਾ ਚਾਹੀਦਾ, 153 ਉੱਤੇ ਹੈਗਾ। ਇਹ ਦਿੱਲੀ ਦੇ ਵਿੱਚ ਇਸੇ ਕਰਕੇ ਜਿਹੜਾ ਸਾਹ ਲੈਣਾ ਆ ਉਹ ਵੀ ਬਹੁਤ ਔਖਾ ਹੋਇਆ ਆ। 2015 ਦੇ ਵਿੱਚ ਭਾਰਤ ਦੇ 6 ਸ਼ਹਿਰ ਸੀਗੇ ਹਨਾ ਤੇ ਇਸ ਵਾਰ ਤਾਂ ਕਾਫੀ ਕੋਈ 20 ਦੇ ਕਰੀਬ ਪ੍ਰਦੂਸ਼ਿਤ ਸ਼ਹਿਰ ਜਿਹੜੇ ਇੰਡੀਆ ਦੇ ਹੋ ਗਏ। ਬੜੀ ਚਿੰਤਾਜਨਕ ਹਾਲਾਤ ਆ ਪਰ ਇੱਕ ਸੁਖਾਮੂ ਇਹ ਵੀ ਆ ਵੀ ਅਜੇ ਪਾਲ ਜੀ ਵੀ ਜਿਹੜੇ ਦੁਨੀਆਂ ਦੇ ਸਭ ਤੋਂ ਜਿਹੜੇ ਬੈਸਟ ਆ ਸਾਹ ਲੈਣ ਦੇ ਲਈ ਉਹਨਾਂ ਵਿੱਚ ਆਪਣਾ ਬ੍ਰਿਸਬੇਨ ਵੀ ਹੈਗਾ ਆ।
ਜੀ ਬਿਲਕੁਲ ਜੀ
ਤੇ ਇਸ ਕਰਕੇ ਹੁਣ ਚਲੋ ਖੈਰ ਆਪਾਂ ਤਾਂ ਵਧੀਆ ਸਾਹ ਲੈਂਦੇ ਇਹਦਾ ਮਤਲਬ।
ਹਾਂਜੀ ਹਾਂਜੀ ਮੈਂ ਜਦੋਂ ਪਿੱਛੇ ਆਪਣੇ ਚੱਲ ਰਿਹਾ ਸੀ ਉਹ ਬੜਾ ਆਪਣੇ ਰੌਲਾ ਚੱਲਿਆ ਧੂਏ ਵਾਲਾ ਜਦੋਂ ਅੱਗ ਲਾਉਂਦੇ ਸੀਗੇ
ਮੈਲਬੋਰਨ ਪਤਾ ਵੈਸੇ ਤਾਂ ਉਦਾਂ ਜਿੱਥੇ ਬੰਦਾ ਰਹਿੰਦਾ ਹੈ ਉਹੀ ਚੰਗਾ ਲੱਗਦਾ ਪਰ ਮੈਨੂੰ ਲੱਗਾ ਕਿ ਇੱਥੇ ਦਰਖਤ ਜ਼ਿਆਦਾ ਆ ਮੈਲਬੋਰਨ ਦੇ ਨਾਲੋਂ ਵੀ ਬ੍ਰਿਸਬੇਨ ਦੇ ਵਿੱਚ। ਤੇ ਖੈਰ ਅਜੇਪਾਲ ਜੀ ਆਪਾਂ ਹੋਰ ਵੀ ਖਬਰਾਂ ਦੇ ਉੱਤੇ ਝਾਤ ਜਿਹੜੀ ਆ ਬਣਾਉਂਦੇ ਆ ਤੇ ਗਾਣਾ ਇੱਕ ਸੁਣਦੇ ਆ ਤੇ ਉਸ ਤੋਂ ਬਾਅਦ ਫਿਰ ਦੋਸਤਾਂ ਨੇ ਮੈਸੇਜ ਜਿਹੜੇ ਲੈਂਦੇ ਆ
ਜੀ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲੈ ਨਾ ਤੇ ਅੱਜਪਾਲ ਜੀ ਆਪਾਂ ਗੱਲ ਕਰਦੇ ਸੀ ਵੀ ਦਰਖਤ ਜਿਹੜੇ ਆ ਇਹ ਬਹੁਤ ਨੁਕਸਾਨ ਕਰਦੇ ਆ ਖਾਸ ਤੌਰ ਤੇ ਝੱਖੜ ਦੇ ਵਿੱਚ ਹਨਾ
ਹਾਂਜੀ ਹਾਂਜੀ ਬਿਲਕੁਲ ਇਹ ਦਰਖਤਾਂ ਦਾ ਜਿੱਦਾਂ ਹੁਣ ਆਪਾਂ ਮੌਸਮ ਦੀ ਗੱਲ ਕਰੂੰ ਜਦੋਂ ਆਪਾਂ ਕਾਰਾਂ ਵਗੈਰਾ ਆਪਣੀਆਂ ਗੱਡੀਆਂ ਪਾਰਕ ਕਰਦੇ ਤੇ ਮੈਂ ਕਹਿੰਦਾ ਸੀ ਵੀ ਇਹ ਵੀ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਫਿਰ ਥੋੜੀ ਚਲੋ ਬਾਕੀ ਜੋ ਹੋਣਾ ਉਹ ਤੇ ਉੱਦਾਂ ਹੋ ਕੇ ਰਹਿਣਾ ਪਰ ਫਿਰ ਵੀ ਜਿਹੜੀ ਆਪ ਬੰਦਾ ਸੇਫਟੀ ਕਰ ਸਕਦਾ ਆਪਾਂ ਜਿਹੜੇ ਆਪ ਮਤਲਬ ਰੱਖ ਸਕਦੇ ਹਾਂ ਧਿਆਨ ਰੱਖ ਸਕਦੇ ਹਾਂ ਕਾਰਾਂ ਵਗੈਰਾ ਦਰਖਤਾਂ ਦੇ ਥੱਲੇ ਨੀ ਪਾਰਕ ਕਰਨੀਆਂ ਚਾਹੀਦੀਆਂ ਜਦੋਂ ਸਾਨੂੰ ਪਤਾ ਹੋਵੇ ਕਿ ਹਨੇਰੀ ਆਉਣ ਵਾਲੀ ਆ ਤੂਫਾਨ ਆਉਣ ਵਾਲਾ ਜਿੱਦਾਂ ਕੱਲ ਜਿਹੜਾ ਆਇਆ ਤੂਫਾਨ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਨੁਕਸਾਨੀਆਂ ਗਈਆਂ ਜਿਹਨਾਂ ਦੇ ਉੱਪਰ ਦਰਖਤ ਡਿੱਗ ਗਏ ਤੇ ਮੈਂ ਸੋਚ ਰਿਹਾ ਸੀ ਆਪਣੇ ਜਿਵੇਂ ਇੱਥੇ ਸਿਸਟਮ ਇੰਸ਼ੋਰੈਂਸ ਦਾ ਆਪਣੇ ਕੋਈ ਏਦਾਂ ਦੀ ਘਟਨਾ ਘਟ ਜਿਹਦਾ ਆਪਾਂ ਨੂੰ ਪਤਾ ਆ ਵੀ ਆਪਾਂ ਮਤਲਬ ਪੀਸ ਆਫ ਮਾਇੰਡ ਆਪਣੀ ਕੋਈ ਇੰਸ਼ੋਰੈਂਸ ਹੈਗੀ ਆ ਔਰ ਉਹਨਾਂ ਨੇ ਆਪਣੀ ਫੁੱਲ ਗੱਡੀ ਕਲੇਮ ਕਰ ਦੇਣੀ ਆ ਪਰ ਇੰਡੀਆ ਦਾ ਇੰਸ਼ੋਰੈਂਸ ਤਾਂ ਚਲੋ ਉੱਥੇ ਵੀ ਹੁੰਦੀ ਹੈ ਪਰ ਉੱਥੇ ਇੰਨਾ ਈਜ਼ੀ ਨਹੀਂ ਹੈ ਜਿੰਨਾ ਇੱਥੇ ਈਜ਼ੀ ਹੈ
ਵੰਡਰਫੁਲ ਮਦਰ ਓ ਤੋਂ ਆਊਟਸਟੈਂਡਿੰਗ ਫਰੈਂਡ ਐਮ ਤੋਂ ਮਾਰਵਲਸ ਡਾਟਰ ਏ ਤੋਂ ਅਡੋਰੇਬਲ ਸਿਸਟਰ ਐਨ ਤੋਂ ਨਾਈਸੈਸਟ ਗਿਫਟ ਟੂ ਮੈਨ ਫਰੋਮ ਗੋਡ ਇਹ ਉਹਨਾਂ ਨੇ ਮੈਸੇਜ ਜਿਹੜਾ ਇੱਕ ਔਰਤ ਦੀ ਪਰਿਭਾਸ਼ਾ ਦੇ ਤੌਰ ਤੇ ਦਿੱਤਾ ਹੈ ਤੇ ਬਹੁਤ ਬਹੁਤ ਥੈਂਕਸ ਤੁਹਾਡਾ ਜਤਿੰਦਰ ਬਾਲੀਆ ਸਾਹਿਬ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਬਣਾਈ ਆ ਗੌਰਵ ਸ਼ਰਮਾ ਜੀ ਉਹਨਾਂ ਨੇ ਇੱਕ ਮੈਸੇਜ ਭੇਜਿਆ ਉਹਦੇ ਵਿੱਚ ਇੱਕ ਸ਼ੇਰ ਆ ਉਹ ਬੇਚਾਰਾ ਡਰਿਆ ਬੈਠਿਆ ਮੂਹਰੇ ਤੇ ਸ਼ੇਰਨੀ ਜਿਹੜੀ ਆ ਦਹਾੜ ਰਹੀ ਆ ਜਾਣੀ ਕਿ ਜਿੱਦਾਂ ਕਹਿ ਲਓ ਵੀ ਉਹਨੂੰ ਝਿੜਕ ਰਹੀ ਆ ਡਰਾ ਰਹੀ ਆ ਜਾਂ ਧਮਕਾ ਰਹੀ ਆ ਕੁਛ ਵੀ ਆ ਤੇ ਉੱਪਰ ਉਹਨਾਂ ਨੇ ਮੈਸੇਜ ਲਿਖਿਆ ਵੀ ਰਾਹੁਲ ਗਾਂਧੀ ਸਾਹਿਬ ਕਹਿੰਦੇ ਆ ਵੀ ਹਰ ਕਾਂਗਰਸੀ ਸ਼ੇਰ ਦਾ ਬੱਚਾ ਹੈ ਇਹ ਜਾਣੀ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਵੀ ਹਰ ਕਾਂਗਰਸੀ ਸ਼ੇਰ ਦਾ ਬੱਚਾ ਆ ਤੇ ਸ਼ੇਰਨੀ ਸ਼ੇਰ ਨੂੰ ਆ ਕੇ ਇੱਥੇ ਝਿੜਕਦੀ ਆ ਕਹਿੰਦੀ ਵੀ ਤੂੰ ਸਾਰਾ ਦਿਨ ਅਵਾਰਾਗਰਦੀ ਕਰਦਾ ਰਹਿੰਦਾ ਆ ਉੱਧਰ ਸਾਡੇ ਬੱਚੇ ਜਿਹੜੇ ਕਾਂਗਰਸ ਜੁਆਇਨ ਕਰੀ ਜਾਂਦੇ ਆ ਆਪਣੀ ਜ਼ਿੰਦਗੀ ਜਿਹੜੀ ਆ ਬਰਬਾਦ ਕਰੀ ਜਾਂਦੀ ਉਹਨਾਂ ਵੱਲ ਧਿਆਨ ਨਾ ਦੇਈ ਬਾਹਰ ਘੁੰਮੀ ਜਾਂਦਾ ਤੂੰ
ਮੈਨੂੰ ਚੁਟਕਲਾ ਯਾਦ ਆਇਆ
ਅੱਛਾ ਜੀ
ਉਹ ਕੋਈ ਸੱਜਣ ਦੂਸਰੇ ਨੂੰ ਪੁੱਛਦਾ ਨਾ ਕਿ ਮੰਨ ਲਾ ਜੇ ਤੂੰ ਜੰਗਲ ਦੇ ਵਿੱਚ ਜਾ ਰਿਹਾ ਕਹਿੰਦਾ ਅਕਸ਼ਾ ਦੇ ਕਹਿੰਦਾ ਮੰਨ ਲਾ ਤੂੰ ਜਾ ਰਿਹਾ ਜੰਗਲ ਦੇ ਵਿੱਚ ਸ਼ੇਰ ਆ ਜੇ ਤੇ ਕਹਿੰਦਾ ਫਿਰ ਤੂੰ ਕੀ ਕਰੇਗਾ ਕਹਿੰਦਾ ਫਿਰ ਆਪਾਂ ਕੀ ਕਰਨਾ ਜੋ ਕਰੂ ਸ਼ੇਰ ਹੀ ਕਰੂ
ਬਿਲਕੁਲ ਤਗੜਾ ਬੰਦੇ ਗੱਲ ਪਰ ਇਸ ਤਰ੍ਹਾਂ ਸ਼ੇਰ ਦੀ ਬੱਸ ਕਰਾਈ ਆ ਨਾ ਤੇ ਕਹਿੰਦੇ ਵੀ ਜਿੱਦਣ ਦਾ ਭਾਜੀ ਰਾਹੁਲ ਗਾਂਧੀ ਦਾ ਬਿਆਨ ਆਇਆ ਉਦਣ ਦਾ ਸ਼ੇਰਾਂ ਦੇ ਘਰ ਕਲੇਸ਼ ਪਿਆ ਆ
ਭਾਜੀ ਬਿਆਨਾਂ ਤੋਂ ਮੈਨੂੰ ਗੱਲ ਯਾਦ ਆਈ ਇੱਕ ਜਿਹੜਾ ਤ੍ਰਿਪੁਰੇ ਦਾ ਮੁੱਖ ਮੰਤਰੀ ਬਣਿਆ ਨਵਾਂ ਉਹ ਬੜੇ ਊਟ ਪਟਾਂਗ ਜਿਹੇ ਬਿਆਨ ਦੇਈ ਜਾਂਦਾ ਇੰਟਰਨੈਟ ਸੀ ਪਤਾ ਨੀ ਉਹ ਤਾਂ ਬੜਾ ਅੱਗੇ ਟੱਪ ਗਿਆ ਬਿਆਨਾਂ ਦੇ ਮਾਮਲੇ ਚ
ਬਿਲਕੁਲ ਫਿਰ ਉਹੀ ਮੈਂ ਗੱਲ ਦੱਸਦਾ ਹਾਂ ਬਿਆਨ ਕਦੋਂ ਆਉਂਦੇ ਜਦੋਂ ਅੱਗੇ ਕੋਈ ਸੁਣ ਰਿਹਾ ਉਹਦੇ ਸਵਾਲ ਨੀ ਹੋ ਰਿਹਾ ਜਦੋਂ ਮੁਹਰੇ ਤਾੜੀ ਵੱਜ ਰਹੀ ਆ ਉਹਨੂੰ ਏਦਾਂ ਲੱਗਦਾ ਹੈ ਉਹਨੂੰ ਜਾਣੀ ਇੱਕ ਦੇਖੋ ਇੱਕ ਆਲੋਚਨਾ ਜਿਹੜੀ ਆ ਆਲੋਚਨਾ ਦਾ ਤਾਂ ਸਾਡੇ ਮਾਤਰ ਇੱਕ ਨਿੰਦਾ ਤੇ ਇੱਕ ਆਲੋਚਨਾ ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਹੁੰਦੀਆਂ ਨਿੰਦਾ ਜਿਹੜੀ ਆ ਅਸੀਂ ਕਿਸੇ ਦੀ ਵੀ ਨਿੰਦਾ ਕਰ ਸਕਦੇ ਆ ਸਾਡੇ ਮਨ ਦੇ ਵਿੱਚ ਨਫ਼ਰਤ ਆਵੇ ਇਹ ਵੀ ਨਿੰਦਾ ਹੀ ਕਰਨੀ ਆ ਜਿਹਨੂੰ ਆਲੋਚਨਾ ਆਪਾਂ ਕਹਿੰਦੇ ਪੰਜਾਬੀ ਜਦੋਂ ਐਮ ਏ ਮੈਂ ਇੰਗਲਿਸ਼ ਕੀਤੀ ਉੱਥੇ ਕ੍ਰਿਟਿਸਿਜ਼ਮ ਦਾ ਪੇਪਰ ਹੁੰਦਾ ਸੀ ਆਲੋਚਨਾ ਦਾ ਪੰਜਾਬੀ ਪੰਜਾਬੀ ਜਿਹੜੀ ਐਮ ਏ ਕਰਦੇ ਉਹਦੇ ਵਿੱਚ ਆਲੋਚਨਾ ਦਾ ਪੇਪਰ ਹੈਗਾ ਉਹਦੇ ਵਿੱਚ ਜਿਹੜੀ ਪੋਜ਼ਿਟਿਵ ਚੀਜ਼ ਤੁਸੀਂ ਕੱਢਣੀ ਆ ਹਨਾ ਨੈਗੇਟਿਵ ਚੀਜ਼ਾਂ ਦੇ ਵਿੱਚ ਵੀ ਪੋਜ਼ਿਟਿਵ ਚੀਜ਼ਾਂ ਦੇਖਣੇ ਜੇ ਨੈਗੇਟਿਵ ਹੈਗੀਆਂ ਤਾਂ ਆਪਾਂ ਨੂੰ ਦੱਸਣੀਆਂ ਤਾਂ ਕਿ ਅਗਲਾ ਸੁਧਾਰ ਕਰੇ ਉਹਨਾਂ ਗੱਲਾਂ ਦੇ ਵਿੱਚ ਹਨਾ ਅਸੀਂ ਜਿਹੜੀਆਂ ਚੀਜ਼ਾਂ ਨੂੰ ਆਲੋਚਨਾ ਨੂੰ ਹੋਰ ਪਾਸੇ ਉਹ ਲੈ ਜਾਂਦੇ ਹਾਂ ਇਸ ਕਰਕੇ ਇਹ ਜਿਹੜੀ ਜਿਹੜੀਆਂ ਚੀਜ਼ਾਂ ਤੁਸੀਂ ਆਪਾਂ ਗੱਲ ਕਰਦੇ ਹਾਂ ਇਹ ਆਲੋਚਨਾ ਦੇ ਵਿੱਚ ਆ ਜਾਂਦੀਆਂ ਵੀ ਸਾਨੂੰ ਜਿਹੜਾ ਜ਼ਰੂਰ ਦੱਸਣਾ ਚਾਹੀਦਾ ਵੀ ਤੂੰ ਇੱਥੇ ਰੋਂਗ ਆ ਇੱਥੇ ਜਿਹੜੇ ਤੇਰੇ ਬਿਆਨ ਆ ਇਹ 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 ਤੈਨੂੰ ਸਹੀ ਨਹੀਂ ਲੱਗਦੇ ਜਦੋਂ ਅਸੀਂ ਉਹਨੂੰ ਆਲੋਚਨਾ ਨਹੀਂ ਕਰਦੇ ਅਸੀਂ ਉਹਨੂੰ ਜਿਹੜਾ ਉਹਦਾ ਸਹੀ ਪੱਖ ਆ ਨਹੀਂ ਦੱਸਦੇ ਫਿਰ ਉਹ ਫਿਰ ਅੱਗੇ ਤੋਂ ਅੱਗੇ ਵੱਧਦਾ ਜਾਂਦਾ ਹੁਣ ਆਪਣੇ ਮੋਦੀ ਸਾਹਿਬ ਆ ਮੋਦੀ ਸਾਹਿਬ ਉਹਨਾਂ ਨੂੰ ਸਾਰੇ ਪਤਾ ਜਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਡੇ ਤਾਂ ਇਹ ਜਿਹੜੀ ਪਲਾਸਟਿਕ ਸਰਜਰੀ ਆ ਸਦੀਆਂ ਤੋਂ ਹੁੰਦੀ ਆਈ ਆ ਵੀ ਇਹਨਾਂ ਨੇ ਜਿਹੜੇ ਗਣੇਸ਼ ਜੀ ਭਗਵਾਨ ਜੀ ਉਹਨਾਂ ਦਾ ਜਾਣੀ ਹਾਥੀ ਦਾ ਸਿਰ ਜਿਹੜਾ ਲਾ ਦਿੱਤਾ ਗਿਆ ਸੀ ਇਹ ਬਿਆਨ ਦੇਖੋ ਉਹਨਾਂ ਨੇ ਦਿੱਤਾ ਤੇ ਦਿੱਤਾ ਗਿਆ ਇਹਨਾਂ ਨੂੰ MBBS MD MS ਡਾਕਟਰਾਂ ਦੇ ਸਾਹਮਣੇ
ਹਾਂਜੀ ਹਾਂਜੀ
ਉਸ ਵੇਲੇ ਉਹਨਾਂ ਨੇ ਜਾਣੀ ਇਸ ਗੱਲ ਦਾ ਸਵਾਲ ਉਠਾਇਆ
ਬੱਚਿਆਂ ਨੇ ਸਵਾਲ ਕੀਤਾ ਸੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਵੀ ਵਾਤਾਵਰਨ ਦੇ ਉੱਪਰ ਤੇ ਉਹ ਬੱਚੇ ਇੰਗਲਿਸ਼ ਚ ਬੱਚੇ ਨੇ ਸਵਾਲ ਕੀਤਾ ਸਾਰਾ ਚਲੋ ਸਮੇਂ ਤਾਂ ਲੱਗ ਗਈ ਹੋਊ ਮੋਦੀ ਸਾਹਿਬ ਦੀ ਉਹ ਬੱਚੇ ਨੇ ਬੜਾ ਵਧੀਆ ਸਵਾਲ ਕੀਤਾ ਬੜਾ ਲੰਬਾ ਸੀ ਸਵਾਲ ਉਹਦਾ ਮੋਦੀ ਸਾਹਿਬ ਨੇ ਇੰਨਾ ਕਿਹਾ ਕਿ ਸਾਹ ਤਾਂ ਨਹੀਂ ਬੱਚੇ ਕਹਿੰਦਾ ਏਦਾਂ ਕੁਛ ਨੀ ਹੁੰਦਾ ਆਪਣੀ ਆਦਤ ਹੀ ਬਣੀ ਹੁੰਦੀ ਆ ਆਪਾਂ ਜਿਵੇਂ ਜਿਵੇਂ ਹਰ ਸਾਲ ਕਹਿੰਦਾ ਇਸ ਸਾਲ ਗਰਮੀ ਬੜੀ ਹੈ ਇਸ ਸਾਲ ਸਰਦੀ ਬੜੀ ਹੈ ਤੇ ਉਹ ਵਾਤਾਵਰਨ ਵਾਲੇ ਬੰਦੇ ਮੋਦੀ ਸਾਹਿਬ ਗਏ ਨੀ ਤੇ ਉਹ ਹੁਣ ਵਿਚਾਰੇ ਬੱਚੇ ਸੀ ਉਹਨਾਂ ਨੇ ਫਿਰ ਕੀ ਉੱਥੇ ਗਾੜੀ ਕ੍ਰੋਸ ਕੁਐਸਚਨ ਦਾ ਕੀ ਕਰਨਾ ਸੀ ਨਾ ਬੱਚੇ ਨੇ ਸਵਾਲ ਪੁੱਛਿਆ ਬਹਿ ਗਿਆ ਆਪਦਾ ਬੈਠ ਕੇ।
ਹਾਂਜੀ ਬਾਕੀ ਆਪਾਂ ਨੂੰ ਇਹ ਵੀ ਗੱਲ ਮੈਂ ਆਪਾਂ ਸਵੇਰੇ ਆਪਾਂ ਗੱਲਾਂ ਕੀਤੀਆਂ ਵੀ ਦਸਾਂ ਦੇ ਵਿੱਚੋਂ ਆਪਾਂ ਐਕਸਪੈਕਟ ਨਾ ਕਰੀਏ ਵੀ ਇੱਕ ਸਵਾਲ ਦਾ ਜਵਾਬ ਨੀ ਆਉਂਦਾ। ਜਿਹੜਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਉਹ ਜ਼ਰੂਰੀ ਨਹੀਂ ਹੁੰਦਾ ਵੀ ਬਹੁਤ ਇੰਟੈਲੀਜੈਂਟ ਹੋਵੇ ਪਰ ਉਹ ਇੱਕ ਪ੍ਰਸ਼ਾਸਕ ਬਹੁਤ ਵਧੀਆ ਹੋਣਾ ਚਾਹੀਦਾ। ਠੀਕ ਆ ਉਹਦਾ ਕੰਮ ਹੈਗਾ ਪ੍ਰਸ਼ਾਸਨ ਦਾ ਉਹਦਾ ਜੇ ਆਪਾਂ ਜੇ ਕੰਮਾਂ ਦੀ ਵੰਡ ਕਰੀਏ ਆਪਾਂ ਨੌਵੀਂ ਦਸਵੀਂ ਚ ਪੜ੍ਹਦੇ ਆਏ ਆ ਵੀ ਸਰਪੰਚ ਦੇ ਕੀ ਕੰਮ ਹੁੰਦੇ ਆ ਹਨਾ ਆਪਾਂ ਸਰਪੰਚ ਦੇ ਜਿਹੜੇ ਕੰਮ ਆ ਉਹਨਾਂ ਤੋਂ ਗਲੀਆਂ ਨਾਲੀਆਂ ਦਾ ਵਿਕਾਸ ਕਰਨਾ ਜਾਂ ਇੱਦਾਂ ਕਰਨਾ ਉਹ ਤੋਂ ਆਪਾਂ ਇਹ ਜਾ ਕੇ ਸਵਾਲ ਨੀ ਕਰਾਂਗੇ ਹਨਾ। ਕਈ ਵਾਰੀ ਕੀ ਹੁੰਦਾ ਇੱਕ ਦਾਇਰਾ ਹੁੰਦਾ ਅਸੀਂ ਉੱਥੇ ਪ੍ਰਸ਼ਾਸਨ ਨੂੰ ਦੇਖਣਾ ਵੀ ਉਹ ਜਿਹੜਾ ਪ੍ਰਬੰਧ ਆ ਦੇਸ਼ ਦਾ ਉਹ ਕਿੱਦਾਂ ਚਲਾ ਰਿਹਾ ਉਹ ਆਪਣੀ ਜਿਹੜੀ ਮਿਨਿਸਟਰੀ ਆ ਉਹਨਾਂ ਤੋਂ ਕੰਮ ਕਿੱਦਾਂ ਲੈ ਰਿਹਾ ਦੈਟਸ ਆ ਮੋਸਟ ਇੰਪੋਰਟੈਂਟ ਥਿੰਗ ਜਿਹੜੀ ਚੀਜ਼ ਆ ਹਨਾ। ਇਸ ਕਰਕੇ ਕਈ ਵਾਰੀ ਜਿਹੜਾ ਆ ਉਹ ਆਪਾਂ ਗੈਰ ਤਰੀਕੇ ਉਦਾਂ ਹੀ ਗੱਲ ਆਪਾਂ ਸੋਚ ਲੈਂਦੇ ਹਾਂ। ਖੈਰ ਆਪਾਂ ਜਗਦੀਪ ਸਿੰਘ ਸੰਧੂ ਜੀ ਹੁਣੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਵੀ ਭਾਜੀ ਜਦੋਂ ਬੱਚੇ ਬੰਦੇ ਦੇ ਅੰਦਰ ਲਾਲਚ ਜ਼ਿਆਦਾ ਵੱਧ ਜਾਂਦਾ ਤਾਂ ਸੁਭਾਵਿਕ ਹੀ ਹੈ ਬੰਦੇ ਦੇ ਜ਼ਮੀਰ ਦਾ ਮਰ ਜਾਣਾ ਤਾਂ ਬੰਦੇ ਦਾ ਆਪਣੀ ਜ਼ੁਬਾਨ ਤੇ ਕੰਟਰੋਲ ਮੁੱਕ ਜਾਂਦਾ ਤੇ ਉਹਦੇ ਵੱਲੋਂ ਬੋਲੇ ਗਾਏ ਸ਼ਬਦਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ ਕਿਉਂਕਿ ਉਹਦੇ ਵਿੱਚ ਸਿਰਫ ਸਮੇਂ ਦੀ ਮੌਕਾ ਪ੍ਰਾਪਤੀ ਹੁੰਦੀ ਹੈ। ਧੰਨਵਾਦ ਕੀਤਾ ਜੱਗਾ ਸਾਹਿਬ ਨੇ ਇਹ ਭੇਜਿਆ ਸ਼ਾਇਦ ਇਹ ਉਹਨਾਂ ਨੇ ਜਦੋਂ ਅਮਰਿੰਦਰ ਸਿੰਘ ਉਹਨਾਂ ਦੀ ਗੱਲ ਚੱਲਦੀ ਸੀ ਉਹਦੇ ਉਦੋਂ ਆਇਆ ਸੀ ਮੈਸੇਜ। ਜਗੇਸ਼ ਠਾਕੁਰ ਜੀ ਜੁੜੇ ਆ ਆਪਣੇ ਨਾਲ ਜਪਾਨ ਤੋਂ ਤੇ ਬਹੁਤ ਬਹੁਤ ਧੰਨਵਾਦ ਜੀ ਜਪਾਨ ਤੋਂ ਤੁਸੀਂ ਜੁੜੇ ਆ ਜਾਣੀ ਕਹਿੰਦੇ ਚੜ੍ਹਦੇ ਸੂਰਜ ਦਾ ਦੇਸ਼ ਆ ਉਹ ਤੇ ਕਹਿੰਦੇ ਬਈ ਜਪਾਨ ਕਹਿੰਦੇ ਵੀ ਵੈਦਰ ਵਾਲੀ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਸੱਚੀ ਆ ਕਿਉਂਕਿ ਲੋਕ ਜਿਹੜੇ ਆ ਪਹਿਲਾਂ ਵੈਦਰ ਦੇਖ ਕੇ ਕੰਮ ਜਿਹੜੇ ਕਰਦੇ ਆ। ਕੱਲ ਈਵਨਿੰਗ ਨੂੰ ਕ੍ਰਿਕਟ ਖੇਲਣ ਦਾ ਪਲਾਨ ਸੀ ਪਰ 5:30 ਰੇਨ ਹੋਣੀ ਸੀ ਤੇ 5:30 ਦਾ ਰੇਨ ਹੋ ਗਈ ਉੱਥੇ ਹਨਾ। ਦੈਟ ਮੀਨਸ ਹੁਣ ਦੇਖੋ ਉਹਨੇ ਕ੍ਰਿਕਟ ਖੇਡਣ ਜਾਣੀ ਸੀ ਘਰੋਂ ਨਾ ਆਪਾਂ ਦੇਖਦੇ ਵੈਦਰ ਹਨਾ ਜਾ ਕੇ ਉੱਥੇ ਮੀਂਹ ਪੈਣ ਲੱਗ ਜਾਂਦਾ ਫਿਰ ਸਵਾਦ ਖਰਾਬ ਹੋ ਜਾਂਦੇ ਆਪਣੇ ਸਵਾਦ ਇੱਡੇ ਖਰਾਬ ਬਹੁਤ ਵਾਰੀ ਹੋਏ ਆ ਜੀ। ਤੇ ਉਹਨਾਂ ਨੇ ਦੇਖੋ ਜਗੇਸ਼ ਹੁਣੀ ਆਪਣੇ ਨਾਲ ਗੱਲ ਕੀਤੀ ਆ ਤੇ ਉਹਨਾਂ ਨੇ ਕਿਹਾ ਵੀ ਬੁਰਾਈ ਬਹੁ ਹੀ ਕਰਦੇ ਆ ਜੋ ਬਰਾਬਰੀ ਨਹੀਂ ਕਰ ਸਕਦੇ ਹਨਾ। ਤੇ ਸ਼ੁਭ ਸਵੇਰ ਉਹਨਾਂ ਨੇ ਕਿਹਾ ਜੈ ਸ਼੍ਰੀ ਰਾਮ ਆਪਕਾ ਦਿਨ ਸ਼ੁਭ ਹੋ। ਬਹੁਤ ਬਹੁਤ ਥੈਂਕਸ ਸਾਡਾ ਠਾਕੁਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਆ ਬਣਾਈ ਆ। ਅਰਸ਼ ਮੱਲੀ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਚੱਲਦਾ। ਉਹ ਕਹਿੰਦੇ ਇੱਕ ਕਹਿੰਦੇ ਪੋਲੂਸ਼ਨ ਨੋਇਸ ਪੋਲੂਸ਼ਨ ਜਿਹੜਾ ਇਹਦੇ ਬਾਰੇ ਵੀ ਕਹਿੰਦੇ ਗੱਲ ਜ਼ਰੂਰ ਕਰੋ। ਇਹ ਵੀ ਅਜੇ ਪਾਲ ਜੀ ਆਪਾਂ ਦੇਖੋ ਇੱਕ ਹੈਗਾ ਕਿ ਆਪਾਂ ਜਿਹੜਾ ਏਅਰ ਪੋਲੂਸ਼ਨ ਦੀ ਤਾਂ ਆਪਾਂ ਗੱਲ ਕਰਦੇ ਹਾਂ ਇੱਕ ਪਾਣੀ ਵਾਲੇ ਪ੍ਰਦੂਸ਼ਣ ਦੀ ਵੀ ਗੱਲ ਆਪਾਂ ਕਿਤੇ ਕਿਤੇ ਕਰ ਲੈਂਦੇ ਹਾਂ ਪਰ ਜਿਹੜੀ ਆਹ ਸ਼ੋਰ ਦਾ ਪ੍ਰਦੂਸ਼ਣ ਆ ਇਹ ਤਾਂ ਮੈਨੂੰ ਲੱਗਦਾ ਸ਼ਬਦ ਵੀ ਅਜੇ 5-6 ਸਾਲਾਂ ਤੋਂ ਹੀ ਕੱਢਿਆ ਇਹਨਾਂ ਨੇ ਪਹਿਲਾਂ ਤਾਂ ਕਿਸੇ ਨੇ ਗੌਰ ਹੀ ਕੀਤੀ ਉਦੇ ਸੀ
ਪਹਿਲਾਂ ਸੁਣਦੇ ਹੁੰਦੇ ਸੀ ਧਵਨੀ ਪ੍ਰਦੂਸ਼ਣ ਤੇ ਆਪ ਨੂੰ ਵੀ ਸਮਝ ਨਹੀਂ ਲੱਗਦੀ ਧਵਨੀ ਪ੍ਰਦੂਸ਼ਣ ਕੀ ਹੈ।
ਹਾਂਜੀ ਇਹ ਵੀ ਇੱਕ ਹੁੰਦਾ ਕਿ ਉਹਨੂੰ ਨਾ ਹੀ ਵੱਖਰਾ ਜਿਹਾ ਦੇ ਦੋ ਹਨਾ ਤੇ ਆਪਾਂ ਹੋਣਾ ਤਾਂ ਇਹ ਚਾਹੀਦਾ ਸ਼ੋਰ ਸ਼ੋਰ ਪ੍ਰਦੂਸ਼ਣ ਆਪਾਂ ਨੂੰ ਧੁਨੀ ਜਿਹੜਾ ਸਮਝਾਉਂਦੇ ਰਹੇ ਹਨਾ। ਤਗੜੀ ਟਰਮ ਕੱਢ ਮਾਰੀ ਹਨਾ
ਅਸੀਂ ਹਰਿਆਣੇ ਚੰਦ ਮਨੀ ਪ੍ਰਦੂਸ਼ਣ ਹੀ ਸਮਝਦੇ ਰਹੇ ਨਾ।
ਹਾਂਜੀ ਹਾਂਜੀ ਹਾਂਜੀ
ਤੇ ਹੁਣ ਅਸੀਂ ਆਪਾਂ ਇਸ ਵਾਰ ਜਦੋਂ ਅਸੀਂ ਇੰਡੀਆ ਤੋਂ ਆਏ ਤੇ ਇੰਡੀਆ ਤੋਂ ਆ ਕੇ ਉਹ ਬੰਦਾ ਵੈਸੇ ਯੂਜ਼ ਟੂ ਹੋ ਜਾਂਦਾ ਉੱਥੇ ਰੌਲਾ ਸ਼ੋਰ ਸ਼ਰਾਬਾ ਸਾਰਾ ਕੁਛ ਹਨਾ ਪਰ ਜਦੋਂ ਇੱਥੇ ਆਏ ਆਪਾਂ ਫੇਰ ਡੇਢ ਕੁ ਮਹੀਨੇ ਚ ਇੱਦਾਂ ਲੱਗਾ ਇੱਥੇ ਆ ਗਏ ਬੜਾ ਰਾਤ ਨੂੰ ਬੜਾ ਪੀਸਫੁਲ ਕੁਆਇਟ ਮਤਲਬ ਸੁੱਤੇ ਹਨਾ ਕਿਆ ਨੀਂਦ ਆਈ ਤੇ ਅਸੀਂ ਪੱਕੇ ਵਾਕੇ ਮੈਂ ਵਾਈਫ ਨੇ ਗੱਲ ਸ਼ੇਅਰ ਕੀਤੀ ਮੈਂ ਵਾਈਫ ਬੱਚੇ 12-14 ਘੰਟੇ ਸੀ ਉੱਠੇ ਨੀ ਮਜ਼ੇ ਨਾਲ ਸੁੱਤਰੇ ਤੇ ਮੈਂ ਕਿਹਾ ਯਾਰ ਕਿੰਨਾ ਕੁਆਲਿਟ ਹੋਵੇ ਕਹਿੰਦੇ ਹਾਂ ਵੀ ਵਾਕਈ ਕੋਈ ਲੱਗ ਹੀ ਨੀ ਰਿਹਾ ਵੀ ਇੱਥੇ ਵੀ ਆਸੇ ਪਾਸੇ ਆਪਣੇ ਰਹਿ ਹੀ ਨੀ ਰਿਹਾ ਤੇ ਇੰਡੀਆ ਦੇ ਰਾਤ ਨੂੰ ਵੀ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਮਤਲਬ ਕੁਆਲਿਟ ਆਪਾਂ ਨੂੰ ਨਹੀਂ ਮਿਲਦਾ ਮਾਹੌਲ ਜਿੰਨਾ ਹੋਣਾ ਚਾਹੀਦਾ ਤੇ ਉਹ ਸਾਰਾ ਵਾਤਾਵਰਨ ਸ਼ੋਰ ਸ਼ਰਾਬਾ ਹੀ ਆ।
ਠੀਕ ਆ ਤੇ ਖੈਰ ਅਰਸ਼ ਮੱਲੀ ਜੀ ਕਿਸੇ ਦਿਨ ਤੁਸੀਂ ਵੀ ਆਪਣੇ ਇਸ ਮਾਮਲੇ ਤੇ ਵਿਚਾਰ ਭੇਜਿਓ ਬਹੁਤ ਤਗੜਾ ਇਹ ਵਿਸ਼ਾ ਹੈਗਾ ਹੁਣ ਆਪਣੇ ਕੋਲ ਪ੍ਰੋਗਰਾਮ ਚ ਸਮਾਂ ਬਹੁਤ ਘੱਟ ਆ ਤੇ ਆਪਾਂ ਚਾਹੁੰਦੇ ਹਾਂ ਵੀ 2 ਖਬਰਾਂ ਜਿਹੜੀਆਂ ਹੋਰ ਸਾਂਝੀਆਂ ਕਰ ਲਈਏ ਤੇ ਇੱਕ ਖਬਰ ਜਿਹੜੀ ਬੜੀ ਪੰਜਾਬ ਦੀ ਹੁਣ ਵੀ ਇੰਪੋਰਟੈਂਟ ਚੱਲ ਰਹੀ ਆ। ਤੁਹਾਨੂੰ ਸ਼ਾਇਦ ਯਾਦ ਹੋਣਾ ਵੀ ਜਿਹੜੇ ਸੰਸਦੀ ਸਕੱਤਰ ਬਣਾਏ ਸੀਗੇ ਹਨਾ ਇਹ ਇਹ ਵੀ ਜਿਹੜਾ ਪਲਾਨ ਆ ਕੈਪਟਨ ਸਰਕਾਰ ਇਹ ਲਿਆਈ ਸੀ ਜਦੋਂ 2002 ਦੀ ਸਰਕਾਰ ਆਈ ਸੀ ਸ਼ਾਇਦ ਤੁਹਾਨੂੰ ਪਤਾ ਹੋਵੇ ਅਜੇਪਾਲ ਜੀ ਹੁਣ 77 ਦਾ ਬੜਾ ਮੁੱਦਾ ਸਾਰੇ ਦੇਸ਼ ਦੇ ਵਿੱਚ ਭਖਿਆ ਹੋਇਆ ਆ, ਤੁਸੀਂ ਦੇਖਿਆ ਵੀ ਆਮ ਆਦਮੀ ਪਾਰਟੀ ਦੇ ਤਾਂ ਜਿਹੜੇ ਵਾਪਸ ਉਹਨਾਂ ਦੇ ਕੇਸ ਹੀ ਚੱਲ ਪਿਆ ਸੀ, ਹਨਾ
ਚੱਲ ਪਿਆ।
ਹੁਣ ਇਹਨਾਂ ਨੇ ਇੱਕ ਨਵੀਂ ਪਲੈਨਿੰਗ ਦੇਖੋ ਸ਼ੁਰੂ ਕੀਤੀ ਆ, ਕਿਉਂਕਿ ਹੁਣ ਦੇਖੋ ਮਿਨਿਸਟਰੀ ਜਿਹੜੀ ਆ ਉਹ ਤਾਂ ਸੀਮਤ ਹੈਗੀ ਆ ਵੀ ਇੰਨੇ ਪਰਸੈਂਟੇਜ ਜਿਹੜੀ ਆ ਤੁਸੀਂ ਬਣਾਉਣੀ ਪੈਣੀ ਆ, ਉਹ ਜਿਹੜੀਆਂ ਹੁਣ ਸਾਰੀਆਂ ਜਿਹੜੀਆਂ ਸੀਟਾਂ ਆ ਭਰ ਗਈਆਂ, ਪਰ ਬੰਦੇ ਜਿਹੜੇ ਆ ਬਹੁਤ ਗੁੱਸੇ ਹੈਗੇ ਆ ਪੰਜਾਬ ਦੇ ਬਹੁਤ ਸਾਰੇ, ਹਨਾ ਨਾਰਾਜ਼ ਬਹੁਤ ਹੋਏ ਆ। 18 ਮੰਤਰੀ ਤੇ ਇੱਕ ਸਪੀਕਰ, ਇੱਕ ਡਿਪਟੀ ਸਪੀਕਰ ਬਣਾਇਆ ਹੁਣ ਤੱਕ, ਯਾਨੀ 18 ਮੰਤਰੀ ਹੁਣ ਤੱਕ ਬਣ ਚੁੱਕੇ ਆ, ਇੱਕ ਸਪੀਕਰ ਉਹ ਵੀ ਯਾਨੀ ਮਿਨਿਸਟਰ ਹੀ ਹੁੰਦਾ, ਇੱਕ ਡਿਪਟੀ ਸਪੀਕਰ ਉਹਨੂੰ ਵੀ ਮਿਨਿਸਟਰਾਂ ਵਾਲੀ ਝੰਡੀ ਵਾਲੀ ਕਾਰ ਹੀ ਹੁੰਦੀ ਆ। ਹੁਣ 57 ਵਿਧਾਇਕ ਅਜੇ ਵੀ ਬਚੇ ਆ ਨਾ ਕੋਲ, ਉਹ 57 ਮੰਨਦੇ ਨੀ ਪਏ ਅਜੇਪਾਲ ਜੀ। ਹੁਣ ਰਾਹੁਲ ਗਾਂਧੀ ਤੱਕ ਵੀ ਪਹੁੰਚੇ ਆ, ਉਹ ਵੀ ਤੁਹਾਨੂੰ ਪਤਾ ਆ ਵੀ ਉਹ ਸਾਰਿਆਂ ਦੀਆਂ ਗੱਲਾਂ ਸੁਣੀ ਜਾਂਦਾ, ਉਹ ਭਾਵਕ ਜਿਹਾ ਛੇਤੀ ਹੋ ਜਾਂਦਾ।
ਹਾਂਜੀ ਹਾਂਜੀ।
ਹੁਣ ਜਿਹੜਾ ਪ੍ਰੈਸ਼ਰ ਬਹੁਤ ਵਧੀ ਜਾਂਦਾ ਆ ਤੇ ਕਾਫੀ ਸੀਨੀਅਰ ਜਿਹੜੇ ਆ ਰਹਿ ਗਏ ਆ, ਤੇ ਉਹਦੇ ਨਾਲ ਜਿਹੜਾ ਪ੍ਰੈਸ਼ਰ ਜਿਹੜਾ ਕੈਪਟਨ ਸਾਹਿਬ ਤੇ ਬਹੁਤ ਵਧਿਆ, ਤੇ ਹੁਣ ਉਹਨਾਂ ਨੇ ਨਾ ਜਿੱਦਾਂ ਆਪਾਂ ਤੁਸੀਂ ਕੱਲ ਆਪਾਂ ਕਰਦੇ ਸ਼ੋਰ ਪ੍ਰਦੂਸ਼ਣ ਨੂੰ ਧੁਨੀ ਪ੍ਰਦੂਸ਼ਣ ਕਹਿ ਦੋ, ਹਨਾ ਕੰਮ ਉਹੀ ਆ, ਹਨਾ ਤੇ ਇਸੇ ਕਰਕੇ ਹੁਣ ਉਹਨਾਂ ਨੇ ਸੰਸਦੀ ਸਕੱਤਰ ਦੀ ਥਾਂ ਤੇ ਹੁਣ ਵਿਧਾਨਕ ਸਕੱਤਰ ਜਿਹੜੇ ਆ ਲਾਉਣ ਦਾ ਇੱਕ ਪ੍ਰਾਵਧਾਨ ਰੱਖਿਆ, ਯਾਨੀ ਉਹਦੇ ਵਿੱਚ ਉਹੀ ਆ ਵੀ 5-6 ਸਾਲ ਇਹ ਕੇਸ ਚੱਲਣ ਵਾਲਾ ਆਪਣਾ ਆ, ਕੇਸ ਜਦ ਤੋਂ ਚੱਲਦੇ ਚੱਲਦੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਦੇ ਦੋ, ਦੇਖੋ ਕਿੰਨੇ ਬੰਦੇ ਜਿਹੜੇ ਆ ਹਥਿਆਰ ਹੈਗੇ ਆ ਇਸ ਮਾਮਲੇ ਦੇ ਵਿੱਚ। ਉਹਨਾਂ ਨੇ ਆਰਡੀਨੈਂਸ ਦਾ ਡਰਾਫਟ ਤਿਆਰ ਕਰਕੇ ਐਡਵੋਕੇਟ ਜਨਰਲ ਨੂੰ ਜਿਹੜੀ ਕਾਨੂੰਨੀ ਰਾਏ ਦੇ ਲਈ ਭੇਜ ਵੀ ਦਿੱਤਾ ਆ, ਤੇ ਕਿਉਂਕਿ ਪਹਿਲਾਂ ਜਿਹੜੀ ਆ ਸੰਸਦੀ ਸਕੱਤਰਾਂ ਦੇ ਬਾਰੇ ਜਿਹੜੀ ਆ ਹਾਈ ਕੋਰਟ ਆ ਉਹ ਪਟੀਸ਼ਨ ਨੂੰ ਜਿਹੜਾ ਆ ਖਾਰਜ ਕਰ ਚੁੱਕੀ ਆ। ਤੁਸੀਂ ਇਹ ਦੇਖੋ ਵੀ ਜਿਹੜਾ ਸੰਸਦੀ ਸਕੱਤਰ ਆ 2002-03 ਦੇ ਬਣੇ ਹੋ ਸੀ, ਜਾ ਕੇ ਜਿਹੜਾ ਖਤਮ ਹੋਇਆ ਜਾ ਕੇ 2014-15 ਦੇ ਵਿੱਚ ਰੇਡ ਕਰ, ਯਾਨੀ 10 ਸਾਲ ਨਜਾਇਜ਼ ਹੀ ਬੰਦੇ ਕੰਮ ਕਰ ਗਏ। ਹੁਣ ਇਹੀ ਹਾਲ ਕੈਪਟਨ ਸਾਹਿਬ ਨੂੰ ਪਤਾ ਹਨਾ, ਤੇ ਉਹਦਾ ਨਾਂ ਜਿਹੜਾ ਵੱਖਰਾ ਰੱਖ ਦੋ, ਕੁਛ ਕੰਮ ਵੱਖਰੇ ਦੱਸ ਦੋ, ਉਹਦਾ ਸੰਵਿਧਾਨ ਵੱਖਰਾ ਬਣਾ ਦੋ, ਹਨਾ ਤੇ ਇਹਦੇ ਵਿੱਚ ਉਹ ਵਿਧਾਨਕ ਸਕੱਤਰਾਂ ਦੇ ਵਿੱਚ ਉਹ ਵਿਧਾਇਕ ਜਿਹੜੇ ਲੈ ਜਾਣੇ ਆ ਜਿਹੜੇ ਪਹਿਲੀ ਵਾਰ ਬਣੇ ਆ ਇਹਨਾਂ ਨਾਲ। ਹੁਣ ਦੇਖੋ ਉਹਨਾਂ ਦੇ ਕੰਮ ਕੀ ਦੱਸੇ ਆ ਵੀ ਲੋਕਾਂ ਦੀਆਂ ਤਕਲੀਫਾਂ ਸੁਣਨਾ, ਦੇਖੋ ਇੱਕ MLA ਨੀ ਸੁਣ ਸਕਦਾ, ਇਹ ਵੀ ਤਾਂ ਉਹਦਾ ਕੰਮ ਹੀ ਆ,
ਕੰਮ ਹੀ ਆ ਬਿਲਕੁਲ।
ਹਾਂ ਇਹ ਜਾਣੀ ਉਹਦਾ ਕੰਮ ਦੱਸਿਆ ਵੀ ਲੋਕਾਂ ਦੀਆਂ ਤਕਲੀਫਾਂ ਸੁਣਨਾ, ਸੰਬੰਧਿਤ ਮਹਿਕਮੇ ਤੋਂ ਹੱਲ ਕਰਾਉਣ ਲਈ ਸਿਫਾਰਿਸ਼ ਕਰਨਾ, ਇਹ MLA ਦੇ ਕੰਮ ਨੀ,
ਕੰਮ ਨੀ ਬਿਲਕੁਲ।
ਹਾਂਜੀ ਤੇ ਹੁਣ ਦੇਖੋ ਕਹਿੰਦੇ ਵੀ ਵਿਧਾਇਕਾਂ ਨੂੰ ਪਹਿਲਾਂ ਤੋਂ ਤਨਖਾਹ, ਭੱਤੇ ਤੇ ਗੱਡੀ ਤੇ ਪੈਟਰੋਲ ਸਮੇਤ ਸਾਰੀਆਂ ਸਹੂਲਤਾਂ ਜਿਹੜੀਆਂ ਮਿਲਦੀਆਂ, ਠੀਕ ਆ, ਤੇ ਇਸ ਕਰਕੇ ਜਿਹੜਾ ਇਹਨਾਂ ਨੂੰ ਕੁਛ ਜਿਹੜੇ ਆ ਵੱਖਰੇ ਜਿਹੜੇ ਭੱਤੇ ਦੇਣ ਦੀ ਵੀ ਕੁਛ ਗੁਜ਼ਾਰਿਸ਼ ਜਿਹੜੀ ਆ ਕੀਤੀ ਜਾਊਗੀ,
ਨਾਲੇ ਭੱਤੇ ਨਾਲੇ ਮੇਨ ਗੱਲ ਰੇੜੀਆਂ ਝੂਟਣੀਆਂ ਸਰਕਾਰੀ।
ਹਾਂਜੀ ਤੇ ਹੁਣ ਇਹ ਚੇਅਰਮੈਨ ਵੀ ਲਾਉਣ ਦੇ ਲਈ ਕਿਹਾ ਗਿਆ ਆ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ, ਕਿਉਂਕਿ ਜਿਹੜੇ ਆ ਲਾਭ ਦੇ ਅਹੁਦੇ ਦੇ ਉੱਤੇ ਜਿਹੜੇ ਇਹ ਵਿਧਾਇਕ ਆ ਉਹ ਆਉਂਦੇ ਆ, ਇਸ ਲਈ ਸਰਕਾਰ ਜਿਹੜੀ ਉਹਦੇ ਵਿੱਚ ਵੀ ਕਾਨੂੰਨ ਵਿੱਚ ਸੋਧ ਜਿਹੜੀ ਕਰਨ ਦੇ ਵਿੱਚ ਹੈਗੀ ਆ ਕਿ ਉਹਨੂੰ ਜਿਹੜਾ ਸੋਧ ਕੇ ਕੁਛ ਕਿਸੇ ਤਰੀਕੇ ਦੇ ਨਾਲ ਅਡਜਸਟ ਕਰੀਏ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕੀ ਜਿਹੜੀ ਪਲਾਨ ਆ ਕੈਪਟਨ ਸਾਹਿਬ ਕਰਦੇ ਆ, ਤੇ ਧਾਲੀਵਾਲ ਸਾਹਿਬ ਆਪਣੇ ਨਾਲ ਜੁੜੇ ਆ ਤੇ ਅੱਛਾ ਜੀ ਦਲਜੀਤ ਜੀ ਤੇ ਅਜੇਪਾਲ ਜੀ ਅੱਜ ਸਾਡੇ ਨੰਬਰ 100-100 ਨੇ, ਯਾਨੀ ਪਿਛਲੇ ਟੈਸਟਾਂ 'ਚ ਤੁਸੀਂ ਫੇਰ ਹੀ ਕਰਦੇ ਰਹੇ ਧਾਲੀਵਾਲ ਸਾਹਿਬ, ਠੀਕ ਆ। ਚਲੋ ਬਹੁਤ ਬਹੁਤ ਧੰਨਵਾਦ ਸਾਡਾ ਪਿਆਰ ਆ ਧਾਲੀਵਾਲ ਸਾਹਿਬ ਕਿ ਤੁਸੀਂ ਜਿਹੜਾ ਪ੍ਰੋਗਰਾਮ ਸੁਣ ਰਹੇ ਆ ਸਾਂਝ ਵੀ ਨਾਲ ਤੁਸੀਂ ਬਣਾਉਂਦੇ ਆ, ਸਾਡਾ ਜ਼ਿਆਦਾ 100-100 ਦੇ ਵਿੱਚੋਂ ਵੀ ਯਾਨੀ ਕਹਿ ਲਓ ਵੀ ਓਵਰ ਹੈਗੇ ਆ, ਨੰਬਰ ਤੁਹਾਡੇ ਆ, ਤੁਸੀਂ ਸਾਨੂੰ ਦੇਖੋ ਮੈਸੇਜ ਕਰਦੇ ਆ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਛ ਹੋਰ ਤਾਂ ਗੱਲਾਂ ਨੀ ਹੋਈ, ਤੁਹਾਡੀਆਂ ਗੱਲਾਂ ਅਸੀਂ ਕੀਤੀਆਂ, ਇੱਕ ਮੈਂ ਤਾਂ ਜ਼ਰੀਆ ਆ ਵੀ ਤੁਸੀਂ ਸਾਨੂੰ ਭੇਜਦੇ ਰਹੇ, ਮੈਂ ਤੁਹਾਡੇ ਹੀ ਮੈਸੇਜ ਪੜ੍ਹ ਪੜ੍ਹ ਕੇ ਸੁਣਾਈ ਜਾਂਦਾ ਅਜੇਪਾਲ ਜੀ ਹੁਣੀ ਪਹਿਲਾਂ ਸੁਣਾਉਂਦੇ ਰਹੇ ਆ ਹਨਾ, ਤੇ ਅੱਜ ਮੈਸੇਜ ਜਿਹੜੇ ਬਹੁਤ ਆਏ, ਤੇ ਅਗਲਾ ਜਿਹੜਾ ਲਾਸਟ ਵਾਲਾ ਮੈਸੇਜ ਦਾ ਖਬਰ ਆਪਾਂ ਸਾਂਝੀ ਇਹ ਵੀ ਕਰ ਲਈਏ ਵੀ ਦਿਆਲ ਸਿੰਘ ਕਾਲਜ ਦਾ ਨਾਂ ਜਿਹੜਾ ਦਿੱਲੀ ਦੇ ਵਿੱਚ ਬੜਾ ਇਹਦੇ ਤੇ ਮੁੱਦਾ ਛਿੜਿਆ ਸੀਗਾ, ਅਕਾਲੀਆਂ ਨੇ ਕਿਹਾ ਸੀ ਅਸੀਂ ਬਦਲਾ ਦੇਵਾਂਗੇ ਹਨਾ, ਨਹੀਂ ਬਦਲਣ ਦੇਵਾਂਗੇ, ਪਰ ਉਹਦਾ ਜਿਹੜਾ ਨਾਂ ਆ ਬਦਲ ਦਿੱਤਾ ਗਿਆ ਤੇ ਨਾਂ ਰੱਖਿਆ ਗਿਆ ਬੰਦੇ ਮਾਤਰਮ ਦਿਆਲ ਸਿੰਘ ਕਾਲਜ। ਤੇ ਅਜੇ ਭਾਜੀ ਹੁਣ ਬੰਦੇ ਮਾਤਰਮ ਦੀ ਤੁਸੀਂ ਗੱਲ ਸੁਣ ਲਓ ਵੀ ਤੁਸੀਂ ਯੂਟਿਊਬ ਦੇ ਉੱਤੇ ਦੇਖਿਆ ਵੀ ਹੋਣਾ ਵੀ ਇੱਕ ਬਹਿਸ ਚੱਲ ਰਹੀ ਸੀ, ਇੱਕ ਮੁਸਲਮਾਨ ਤੇ ਇੱਕ ਇਹ ਆਪਣੇ ਭਾਜਪਾ ਦੇ ਬੰਦੇ ਸੀ, ਉਹ ਬੰਦਿਆਂ ਨੇ ਕਿਹਾ ਵੀ ਤੁਸੀਂ ਬੰਦੇ ਮਾਤਰ ਬੋਲੋ, ਠੀਕ ਆ, ਉਹ ਮੁਸਲਮਾਨ ਹੈ, ਉਹ ਵਿਚਾਰੇ ਨੇ ਜਵਾਬ ਚਲੋ ਗੋਲ ਮੋਲ ਜਿਹਾ ਦਿੰਦਾ ਰਿਹਾ, ਉਹ ਫਿਰ ਗੁੱਸੇ ਦੇ ਵਿੱਚ ਜ਼ਿਆਦਾ ਆ ਗਿਆ ਤੇ ਉਹ ਕਹਿੰਦਾ ਚਲੋ ਇੱਦਾਂ ਕਰੋ ਔਨ ਰਿਕਾਰਡ ਆ ਜਿਹੜਾ ਬੰਦਾ ਮੈਨੂੰ ਕਹਿ ਰਿਹਾ ਨਾ ਵੀ ਬੰਦੇ ਮਾਤਰਮ ਤੁਸੀਂ ਕਹੋ, ਇਹ ਬੰਦੇ ਤੋਂ ਬੰਦੇ ਮਾਤਰਮ ਸੁਣੋ, ਠੀਕ ਆ ਜੀ, ਉਹ ਬੰਦੇ ਨੂੰ ਬੰਦੇ ਮਾਤਰਮ ਨੀ ਆਇਆ ਪੂਰਾ, ਫੇਰ ਬਾਅਦ ਚ ਉੱਤੇ ਜਾਣੀ ਜਿੱਦਾਂ ਉਹ ਭਗਵੰਤ ਮਾਨ ਦੇ ਕਹਿਣ ਵਾਂਗੂ ਕਹਿੰਦਾ ਜੀ ਦੂਣੀ ਦਾ ਪਹਾੜਾ ਤਾਂ ਸਾਰਾ ਆਉਂਦਾ ਨੀ, ਉਹ ਤਰਜ ਸਾਰੀ ਆਉਂਦੀ ਆ,
ਪਹਾੜਾ ਨੀ ਆਉਂਦਾ ਤਰਜ ਸਾਰੀ ਆਉਂਦੀ,
ਤੇ ਉਹ ਤਰਜ ਦੇ ਵਿੱਚ ਸੁਣਾ ਗਿਆ ਬੰਦੇ ਮਾਤਰਮ ਗਾਹਾਂ ਗਾਹਾਂ, ਉਹ ਜਿਹੜੀ ਤਰਜ ਗਾਹਾਂ ਗਾਹਾਂ ਚੱਲ ਗਿਆ ਸ਼ੁਭ ਜੁਭ ਸ਼ੁਭ ਜੁਭ ਸ਼ੁਭ ਜੁਭ, ਤੇ ਕਹਿਣ ਦਾ ਮਤਲਬ ਇਹ ਆ ਵੀ ਹੁਣ ਇਹ ਬੰਦੇ ਮਾਤਰਮ ਨਾ ਜਿਹੜਾ ਆ ਰੱਖ ਦਿੱਤਾ ਗਿਆ ਅਸਲ ਦੇ ਵਿੱਚ ਇਹੀ ਆ ਵੀ ਅਹਿਮੀਅਤ ਘਟਾਉਣ ਦੀ ਗੱਲ ਆ। ਦਿਆਲ ਸਿੰਘ ਮਜੀਠੀਆ ਬੜਾ ਇੱਕ ਵੱਡਾ ਨਾਂ ਆ, ਕਿਸੇ ਦਿਨ ਆਪਾਂ ਚਾਹਵਾਂਗੇ ਵੀ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰੀਏ, ਹਨਾ। ਤੇ ਇੱਕ ਤਾਂ ਮਜੀਠੀਆ ਸਾਹਿਬ ਉੱਦਾਂ ਤੁਸੀਂ ਬਦਨਾਮ ਹੀ ਨਾ ਕੀਤਾ ਆ ਹਨਾ, ਪਰ ਮਜੀਠੀਆ ਸਾਰੇ ਹੀ ਇੱਦਾਂ ਦੇ ਨੀ ਹਨਾ। ਦਿਆਲ ਸਿੰਘ ਮਜੀਠੀਆ ਵੀ ਇੱਕ ਹੈਗਾ ਨਾਂ ਜਿਹਦਾ ਜਾਣੀ ਅੱਜ ਵੀ ਪੰਜਾਬੀ ਜਿਹੜੇ ਆ ਜਾਣੀ ਫਖਰ ਮਹਿਸੂਸ ਕਰਦੇ ਆ ਉਹਦੇ ਨਾਂ ਦੇ ਉੱਤੇ
ਹਨਾ। ਤੇ ਬੀਬਾ ਬੀਬਾ ਹਰਸਿਮਰਤ ਕੌਰ ਜੀ ਗਏ ਹੈ ਨੇ ਮੋਦੀ ਸਾਹਿਬ ਕੋਲ, ਪਤਾ ਨੀ ਖੈਰ ਪਈ ਜਾਂ ਨਹੀਂ ਇਹਦੇ ਕਰਕੇ।
ਮੈਨੂੰ ਤਾਂ ਇਹ ਨੀ ਸਮਝ, ਉਹ ਤਾਂ ਰਹਿੰਦੇ ਹੀ ਉੱਥੇ ਆ, ਉਹ ਗਏ ਕੀ ਆ, ਉਹ ਤਾਂ ਰਹਿੰਦੇ ਉੱਥੇ।
ਨਹੀਂ ਫਿਰ ਉਹ ਡਰਾਮਾ ਰਚਨਾ ਨਾ, ਮਤਲਬ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਸਪੈਸ਼ਲ ਅਸੀਂ ਇਸੇ ਕਰਕੇ ਗਏ।
ਬਿਲਕੁਲ ਜੀ, ਜਿੱਦਾਂ ਹੁਣ ਤੁਸੀਂ ਦੇਖੋ ਵੀ ਇਹ ਮੁੱਦਾ ਹੋਇਆ ਦਿਆਲ ਸਿੰਘ ਮਜੀਠੀਆ ਵਾਲਾ, ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨੀ ਕਿ ਨਾ ਤੁਸੀਂ ਚੇਂਜ ਕਰਾਉਣ ਦੇ ਲਈ ਤੁਹਾਨੂੰ ਕਿਸੇ ਦੀ ਕੋਈ ਹੁਣ ਆ ਜੀ ਐਸ ਟੀ ਆ, ਚਲੋ ਉਹਨੂੰ ਅਸੀਂ ਸਮਝ ਸਕਦੇ ਵੀ ਇੱਕ ਸਟਰਕਚਰ ਆ, ਟੈਕਸ ਦਾ ਸਟਰਕਚਰ ਆ, ਉਹ ਟੈਕਸ ਦੇ ਵਿੱਚ ਕਿਹਨੂੰ ਛੱਡਣਾ, ਉਹ ਕਈ ਵਾਰੀ ਜਿਹੜੀ ਆ ਕਈ ਬਹੁਤ ਮੰਗਾਂ ਹੁੰਦੀਆਂ ਜਾਂ ਉਹਦੇ ਵਿੱਚ ਘੁੰਡੀਆਂ ਹੁੰਦੀਆਂ ਹਨਾ। ਪਰ ਆ ਜਿਹੜਾ ਨਾਂ ਬਦਲਣਾ ਆ, ਇਹਦੇ ਨਾਲ ਤਾਂ ਕੋਈ ਐਕਸਕਿਊਜ਼ ਕੋਈ ਦੇ ਹੀ ਨੀ ਸਕਦੇ ਵੀ
ਬੰਦੇ ਮਾਤਰਮ
ਰੱਖਣਾ। ਹੁਣ ਜੇ ਆਪਾਂ ਗੱਲ ਕਰੀਏ ਵੀ ਬੰਦੇ ਮਾਤਰਮ ਜਾਣੀ ਇੱਕ ਬੰਗਾਲੀ ਦੀ ਚੀਜ਼ ਲਿਖੀ ਗਈ ਆ ਹਨਾ, ਤੇ ਮਾਂ ਦੇ ਬਾਰੇ ਹਨਾ, ਬੰਦੇ ਮਾਤਰਮ ਜੀਂਦੀ ਰਹੇ ਅਮਰ ਰਹੇ ਮਾਂ ਹਨਾ। ਉਹ ਬੰਗਾਲੀ ਦੀ ਗੱਲ ਆ, ਲਿਆ ਕੇ ਤੁਸੀਂ ਪੰਜਾਬੀ ਬੰਦੇ ਦੀ ਇੱਕ ਸੰਸਥਾ ਦੇ ਉੱਤੇ ਲਿਆ ਕੇ ਤੁਸੀਂ ਸੌਂਪ ਦਿੰਦੇ ਆ ਰਾਸ਼ਟਰਵਾਦੀ ਭਾਵਨਾ ਦੇ ਅਧੀਨ ਦੇ ਉੱਤੇ, ਉਹ ਬੰਦਾ ਰਾਸ਼ਟਰਵਾਦੀ ਹੋਊਗਾ ਤਾਂ ਹੀ ਇੰਨੀਆਂ ਬੈਂਕਾਂ ਦਾ ਬੰਦਾ ਹਨਾ ਜਿਹੜਾ ਨਿਰਮਾਣ ਕਰ ਗਿਆ, ਇੰਨੇ ਸਕੂਲਾਂ ਕਾਲਜਾਂ ਦਾ ਉਹ ਨਿਰਮਾਣ ਕਰ ਗਿਆ, ਉਹ ਤਾਂ ਰਾਸ਼ਟਰਵਾਦੀ ਤੁਸੀਂ ਉਹਨੂੰ ਉਹਨੂੰ ਕੋਈ ਚੈਲੰਜ ਕਰ ਹੀ ਨੀ ਸਕਦਾ, ਉਹਦੇ ਕੰਮਾਂ ਨੂੰ ਤੁਸੀਂ ਚੈਲੰਜ ਕਰ ਹੀ ਨੀ ਸਕਦੇ ਹਨਾ।
ਤੇ
ਖੈਰ ਅਜੇ ਭਾਜੀ ਹੁਣ ਆਪਣਾ ਟਾਈਮ ਜਿਹੜਾ ਆ ਹੁਣ ਸਾਨੂੰ ਮਾਫ਼ ਕਰੋ ਹਨਾ, ਟਾਈਮ ਹੋ ਗਿਆ ਪੂਰਾ ਤੇ ਹੁਣ ਜਾਣਾ ਪੈਣਾ, ਚਲੀਏ ਫੇਰ ਹੁਣ।
ਜੀ ਬਿਲਕੁਲ, ਮੈਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਰਹਿ ਦਿਨੋ ਧੰਨਵਾਦ। ਹਾਂਜੀ, ਤੁਸੀਂ ਹੌਸਲਾ ਅਫਜਾਈ ਕੀਤੀ, ਉਸ ਵਾਸਤੇ ਵੀ ਬਹੁਤ ਜਲਦ ਧੰਨਵਾਦ ਜੀ, ਸਦਾ ਹੀ ਧੰਨਵਾਦ।
ਠੀਕ ਹੈ, ਤੇ ਥੈਂਕਸ ਅਜੀਪਾਲ ਜੀ ਤੁਹਾਡਾ ਵੀ, ਸਰਬਜੀਤ ਭਾਜੀ ਦਾ ਪਟਿਆਲੇ ਤੋਂ, ਉਹਨਾਂ ਦਾ ਹੋਰ ਵੀ ਜਿਆਦਾ ਧੰਨਵਾਦ, ਵੱਡੇ ਤੜਕੇ ਹੀ ਉੱਠ ਖੜਦੇ ਆ। ਮੈਂ ਸਿੱਧਾ ਏਦਾਂ ਆ, ਜਦੋਂ ਰੱਬ ਨੇ ਤਾਂ ਜਾਣੀ ਰੱਬ ਮਿਲਣਾ ਆ, ਉਦੋਂ ਮੈਨੂੰ ਲੱਗਦਾ ਸਰਬਜੀਤ ਭਾਜੀ ਨੂੰ ਜਾਣੀ ਕੋਈ ਸਵਾਲ ਹੀ ਨੀ ਕਰਨਾ ਉਹਨਾਂ ਨੇ, ਰੱਬ ਨੇ ਉਹਨੇ ਕਹਿਣਾ ਭਰਾ ਤੇਰੀ ਤਾਂ ਤਪੱਸਿਆ ਬਾਹਲੀ ਆ।
ਸਹੀ ਗੱਲ ਹੈ,
ਅਜੇ ਸਾਡੇ ਵਰਗਿਆਂ ਦਾ ਸਵਾਲ ਕੀਤੇ ਜਾ ਸਕਦੇ ਆ ਨਾ, ਸੌ ਕਾਪੀਆਂ ਕੱਢਣਗੇ
ਕੋਈ ਵੀ ਕਿਸੇ ਵੀ ਧਰਮ ਚ ਜੀ, ਦਿਲ ਨੀ ਲੱਗਦਾ, ਧਿਆਨ ਨੀ ਲੱਗਦਾ, ਮਨ ਨੀ ਲੱਗਦਾ, ਕਹਿੰਦੇ ਵੀ ਕੋਈ ਨੀ ਤੁਸੀਂ ਬੈਠੋ ਤਾਂ ਸਹੀ, ਜੇ ਨਹੀਂ ਵੀ ਲੱਗਦਾ ਤੇ ਤਾਂ ਵੀ ਕੋਈ ਗੱਲ, ਤੁਸੀਂ ਬੈਠੋ, ਤੁਹਾਡੀ ਉਹ ਵੀ ਹਾਜ਼ਰੀ ਪ੍ਰਵਾਨ ਹੈ ਵੀ ਇਹ ਬੰਦਾ ਸਹੀ ਬੈਠਾ ਸਹੀ।
ਬਿਲਕੁਲ,
ਉਸ ਹਿਸਾਬ ਨਾਲ ਵੀ ਭਾਜੀ ਦੀ ਹਾਜ਼ਰੀ ਤੇ ਪ੍ਰਵਾਨ ਹੀ ਪ੍ਰਵਾਨ ਹੈ।
ਤੇ ਦੂਜੀ ਗੱਲ ਇਹ ਆ ਕਿ ਉਹ ਸਿਰਫ ਸਾਨੂੰ ਸੁਣਦੇ ਹੀ ਆ ਹਨਾ, ਤੇ ਸੁਣਨਾ ਜਿਹੜਾ ਦੁਨੀਆਂ ਦਾ ਸਭ ਤੋਂ ਔਖਾ ਕੰਮ, ਸੁਣਨਾ ਹੀ ਆ, ਬੋਲਣਾ ਤਾਂ ਬਹੁਤ ਸੌਖਾ ਆ, ਜੋ ਮਰਜ਼ੀ ਬੋਲੀ ਚਲੋ ਹਨਾ, ਪਰ ਕਿਸੇ ਨੂੰ ਸੁਣਨਾ ਉਹ ਵੀ 2 ਘੰਟੇ ਤੱਕ ਦੇ ਰੋਜ਼ਾਨਾ
ਰੋਜ਼ਾਨਾ। ਹਾਂਜੀ,
ਤੇ ਇਸ ਕਰਕੇ ਭਾਜੀ ਤੁਹਾਨੂੰ ਵੀ
ਇਹ ਵੀ
ਬੰਦੇ ਮਾਤਰਮ, ਤੁਹਾਨੂੰ ਵੀ ਆ ਬੰਦੇ ਮਾਤਰਮ ਸਰਬਜੀਤ ਸਿੰਘ,
ਇਹ ਵੀ ਦੇਖ ਲਓ ਫਿਰ ਗੁਰਬਾਣੀ ਚ ਵੀ ਇਹਦਾ ਹਵਾਲਾ ਇੱਦਾਂ ਹੀ ਦਿੱਤਾ ਗਿਆ ਵੀ ਕਿਛ ਸੁਣੀ ਹੈ ਕਿਛ ਕਹੀ ਹੈ, ਪਹਿਲਾਂ ਸੁਣਨ ਨੂੰ ਇੰਪੋਰਟੈਂਸ ਦਿੱਤੀ ਗਈ ਵੀ ਸੁਣੋ ਜ਼ਿਆਦਾ ਤੇ ਬੋਲੋ ਘੱਟ, ਤੇ ਉਹ ਵੀ ਫਿਰ ਭਾਜੀ ਸੁਣਦੇ ਹੀ ਆ ਦੇਖ ਲਓ। ਹਾਂਜੀ
ਬਿਲਕੁਲ, ਦੇਖ ਲਓ ਭਾਜੀ ਜਾਂਦੇ ਜਾਂਦੇ ਸਾਡੇ ਵੀ ਇਹੀ ਨੰਬਰ, ਮੇਰੇ ਨੰਬਰਾਂ ਤੋਂ ਸਟਾਰਟਿੰਗ ਹੋਈ, ਤੁਹਾਡੇ ਨੰਬਰਾਂ ਤੇ ਅਸੀਂ ਖਤਮ ਕੀਤੀ ਆ, ਤੇ ਦੋਸਤੋ
ਉਹ ਵੀ ਫੁੱਲ ਵੱਡਾ ਫੁੱਲ
ਫੁੱਲ ਵੱਡਾ ਫੁੱਲ, ਤੇ
ਨਾਲੇ ਰੱਬ ਦੇ ਘਰ, ਨਾਲੇ ਰੱਬ ਦੇ ਘਰ ਚ।
ਹਾਂਜੀ ਬਿਲਕੁਲ, ਤੇ ਖੈਰ ਦੋਸਤੋ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ ਹਨਾ, ਤੇ ਕੰਮਾਂ ਕਾਰਾਂ ਦੇ ਉੱਤੇ ਦਿਲ ਲਾ ਕੇ ਕੰਮ ਕਰੋ, ਤੇ ਅਗਲੇ ਵੀਰਵਾਰ ਆਪਾਂ ਫੇਰ ਮਿਲਦੇ ਹਾਂ, ਵੈਸੇ ਲਹਿਰਾਂ ਪ੍ਰੋਗਰਾਮ ਕੱਲੂ ਬੋਬੀ ਜੀ ਹੁਣੇ ਲੈ ਕੇ ਆਉਣਾ, ਤੁਸੀਂ ਜੁੜਿਓ ਤੇ ਆਪਾਂ ਅਗਲੇ ਵੀਰਵਾਰ ਪੜਾਂਗੇ। ਰੱਬ ਰੱਖਾ।
ਪਕਾਵਾਂ ਕਣਕਦਾ, ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ, ਲਾਟੇ ਵੇਲੇ ਮਾਈਏ ਆਉਣਾ ਮਨ ਪਕਾਵਾਂ ਕਣਕਦਾ, ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ, ਸਿਰ ਤੇ ਚੁੰਨੀ ਬੂਟੀਆਂ ਵਾਲੀ ਅੱਕ ਦਿਲੇ ਦੀ ਤਾਰੀ, ਬੁੱਲ ਸਵਾਰੇ ਦੇਣ ਨਜ਼ਾਰੇ ਕੁੜਤੀ ਦੇ ਨਸਵਾਰੀ, ਸਿਰ ਤੇ ਚੁੰਨੀ ਬੂਟੀਆਂ ਵਾਲੀ ਅੱਕ ਦਿਲੇ ਸਵਾਰੀ, ਉਹ ਕਿੱਥੇ ਸੁੱਤੇ ਮੋਤੀਆਂ ਦਾ ਖਰਾਬ ਜਾਂਦਾ।